ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਧੰਨ ਵਾਹਿਗੁਰੂ ਸਾਹਿਬ ਜੀਓ ਗੁਜਰੀ ਮਹਿਲਾ ਤੀਜਾ ਪੰਜ ਪਦੇ ਨਾ ਕਾਸ਼ੀ ਮਤ ਉਪਜੈ ਨਾ ਕਾਸ਼ੀ ਮਤ ਜਾਏ ਸਤਿਗੁਰ ਮਿਲਿਆ ਮਤ ਉਪਜੈ ਤਾਂ ਇਹ ਸੋਜੀ ਪਾਏ ਨਾ ਕਾਸ਼ੀ ਮਤ ਉਪਜੈ ਨਾ ਕਾਸ਼ੀ ਮਤ ਜਾਏ ਸਤਿਗੁਰ ਮਿਲਿਆ ਮਤ ਉਪਜੈ ਤਾਂ ਇਹ ਸੋਜੀ ਪਾਏ ਹਰ ਕਥਾ ਤੂੰ ਸੁਣ ਰੇ ਮਨ ਸ਼ਬਦ ਮਨ ਵਸਾਏ ਇਹ ਮਤ ਤੇਰੀ ਥਿਰ ਰਹੇ ਤਾਂ ਪਰਮ ਵਿੱਚੋਂ ਜਾਏ ਰਹਾਉ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਸ਼ਬਦ ਬ੍ਰਹਮ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਪਿਆਰੀ ਸਤਸੰਗਤ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਆਪਾਂ ਸਾਰੇ ਇਸ ਮਹੀਨਾਵਾਰੀ ਸਮਾਗਮ ਦੇ ਵਿੱਚ ਹਾਜ਼ਰੀ ਭਰਦੇ ਪਏ ਹਾਂ। ਕੁਝ ਸਮਾਂ ਆਪਾਂ ਸਾਰਿਆਂ ਨੇ ਸਤਿਗੁਰ ਜੀ ਦੀ ਗੋਦ ਵਿੱਚ ਬੈਠ ਕੇ ਗੁਰਮਤ ਵਿਚਾਰਾਂ ਦੇ ਨਾਲ ਸਾਂਝ ਪਾਉਣੀ ਹੈ। ਉਹ ਵਿਚਾਰਾਂ ਨੂੰ ਆਰੰਭ ਕਰਨ ਤੋਂ ਪਹਿਲਾਂ ਇੱਕ ਵਾਰ ਸਤਿਗੁਰ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਨਾਲ ਸਾਂਝ ਪਾਈਏ। ਇੱਕ ਵਾਰ ਕਹਿਣ ਤੇ ਪ੍ਰਵਾਨੋ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਪਾਵਨ ਪੰਕਤੀਆਂ ਆਪਾਂ ਸਾਰਿਆਂ ਨੇ ਸਰਵਣ ਕੀਤੀਆਂ ਇਹ ਪਾਵਨ ਵਚਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਨੇ ਤੇ ਗੁਰੂ ਅਮਰਦਾਸ ਜੀ ਨੇ ਇਹਨਾਂ ਬਚਨਾਂ ਵਿੱਚ ਜੋ ਗੱਲ ਕੀਤੀ ਹੈ ਅਸਲ ਵਿੱਚ ਸਾਡੇ ਸਮਾਜ ਵਿੱਚ ਏਦਾਂ ਚੱਲਦਾ ਆਉਂਦਾ ਸੀ ਕਿ ਕਿਸੇ ਖਾਸ ਜਗ੍ਹਾ ਨੂੰ ਧਾਰਮਿਕ ਤੌਰ ਤੇ ਲੋਕਾਂ ਦੇ ਵਿੱਚ ਮਾਨਤਾ ਦਵਾ ਦਿੱਤੀ ਜਾਂਦੀ ਸੀ ਕਿ ਭਗਵਾਨ ਜਿਹੜਾ ਏ ਰੱਬ ਜਿਹੜਾ ਏ ਉਹ ਕਿਸੇ ਖਾਸ ਥਾਂ ਤੇ ਰਹਿੰਦਾ ਏ। ਅੱਜ ਤੱਕ ਵੀ ਜਿੰਨੇ ਵੀ ਧਰਮ ਦੇ ਨਾਂ ਤੇ ਚੱਲਣ ਵਾਲੇ ਡੇਰੇ ਹੋਣ ਜਾਂ ਕੋਈ ਵੀ ਜਗ੍ਹਾ ਹੋਵੇ ਉਹਨਾਂ ਥਾਵਾਂ ਤੇ ਤਕਰੀਬਨ ਇਹ ਕਿਹਾ ਜਾਂਦਾ ਕਿ ਇਹ ਉਹ ਜਗ੍ਹਾ ਏ ਜਿਸ ਜਗ੍ਹਾ ਤੇ ਰੱਬ ਦਾ ਜ਼ਿਆਦਾ ਮੇਨ ਇਸ ਜਗ੍ਹਾ ਤੇ ਪ੍ਰਭਾਵ ਹੈ ਵੀ ਰੱਬ ਇਸ ਜਗ੍ਹਾ ਜ਼ਿਆਦਾ ਰਹਿੰਦਾ ਏ। ਧਾਰਮਿਕ ਦੁਨੀਆਂ ਵਿੱਚ ਏਦਾਂ ਕਿਹਾ ਜਾਂਦਾ ਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਸ ਸ਼ਬਦ ਵਿੱਚ ਗੱਲ ਬਾਬਾ ਕਬੀਰ ਜੀ ਦੇ ਸਮੇਂ ਬਾਰੇ ਜਿਵੇਂ ਇਸ਼ਾਰਾ ਕੀਤਾ ਕਿ ਬਾਬਾ ਕਬੀਰ ਜੀ ਦੇ ਸਮੇਂ ਵੀ ਏਦਾਂ ਹੀ ਸੀ। ਉਸ ਸਮੇਂ ਦਾ ਪੁਜਾਰੀ ਬਾਬਾ ਕਬੀਰ ਜੀ ਨੂੰ ਏਦਾਂ ਕਹਿੰਦਾ ਸੀ ਕਿ ਭਾਈ ਜਿਹੜਾ ਕਾਸ਼ੀ ਹੈ ਸਾਰੇ ਸਮਾਜ ਵਿੱਚ ਲੋਕਾਂ ਚ ਉਹਨੇ ਏਦਾਂ ਪ੍ਰਚਾਰਿਆ ਸੀ ਕਿ ਕਾਸ਼ੀ ਦੀ ਧਰਤੀ ਜਿਹੜੀ ਹੈ ਬਨਾਰਸ ਹੈ ਜਿਹੜਾ ਇੱਥੇ ਜਿਹੜਾ ਰਵੇਗਾ ਰੱਬ ਇਸ ਜਗ੍ਹਾ ਤੇ ਜ਼ਿਆਦਾ ਏ ਤੇ ਇੱਥੇ ਰਹਿਣ ਵਾਲੇ ਨੂੰ ਜਿਹੜਾ ਰੱਬ ਹੈ ਉਹਨੂੰ ਸਵਰਗ ਮਿਲੇਗਾ ਨਾ ਜਾ ਕੇ। ਪਰ ਜਿਹੜਾ ਜਦੋਂ ਕਿਤੇ ਬਾਹਰ ਜਾ ਕੇ ਕਵੇ ਕਿ ਨਾਲ ਮਗਰ ਦਾ ਜਿਹੜੀ ਜਗ੍ਹਾ ਹੈ ਜਿਹੜਾ ਸਥਾਨ ਹੈ ਜਿਹੜਾ ਉੱਥੇ ਜਾ ਕੇ ਰਵੇਗਾ ਤੇ ਉੱਥੇ ਜਾ ਕੇ ਆਪਣਾ ਅਖੀਰਲਾ ਸਮਾਂ ਬਤੀਤ ਕਰੇਗਾ ਉੱਥੇ ਮਰੇਗਾ ਤੇ ਉਹ ਗਧੇ ਦੀ ਜੂਨ ਵਿੱਚ ਪਏਗਾ। ਇਹ ਗੱਲ ਪ੍ਰਚਾਰੀ ਹੋਈ ਸੀ। ਬਾਬਾ ਕਬੀਰ ਜੀ ਨੇ ਜਦੋਂ ਬਾਬਾ ਕਬੀਰ ਜੀ ਨੇ ਗੱਲ ਸੁਣੀ ਜਦੋਂ ਉਹਨਾਂ ਦੇ ਸਮੇਂ ਵਿੱਚ ਇਹ ਗੱਲ ਪ੍ਰਚਾਰੀ ਗਈ ਤੇ ਬਾਬਾ ਜੀ ਨੇ ਅੱਗੋਂ ਪਿਆਰੀ ਨੂੰ ਇਹ ਗੱਲ ਕਹੀ ਕਿ ਜੇ ਤੂੰ ਇਹ ਕਹਿੰਦਾ ਹੈ ਕਿ ਮਗਰ ਦੀ ਧਰਤੀ ਤੇ ਜਾ ਕੇ ਮਰਨ ਵਾਲਾ ਗਧੇ ਦੀ ਜੂਨ ਵਿੱਚ ਪੈਂਦਾ ਹੈ ਮੈਂ ਵੈਸੇ ਸਾਰੀ ਉਮਰ ਕਾਸ਼ੀ ਦੀ ਧਰਤੀ ਤੇ ਰਿਹਾ ਵਾਂ ਸਾਰੀ ਉਮਰ ਇੱਥੇ ਬਤਾਈ ਹੈ ਇੱਥੇ ਮੈਂ ਜੰਮਿਆ ਇੱਥੇ ਤਕਰੀਬਨ ਰਿਹਾ ਪਰ ਜੇ ਤੂੰ ਕਹਿੰਦਾ ਕਿ ਮਗਰ ਦੀ ਧਰਤੀ ਤੇ ਜਿਹੜਾ ਮਰੇਗਾ ਉਹ ਗਧੇ ਦੀ ਜੂਨ ਚ ਪਵੇਗਾ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹਾਂ ਵੀ ਏਦਾਂ ਥੋੜੀ ਕਿ ਇੱਥੇ ਰੱਬ ਜ਼ਿਆਦਾ ਹੈ ਤੇ ਉੱਥੇ ਰੱਬ ਘੱਟ ਹੈ ਤੇ ਬਾਬਾ ਜੀ ਕਹਿੰਦੇ ਵੀ ਜੇ ਤੂੰ ਇਹ ਗੱਲ ਕਹਿੰਦਾ ਹੈ ਤੇ ਫਿਰ ਮੈਂ ਉਸ ਧਰਤੀ ਤੇ ਆਪਣਾ ਅਖੀਰਲਾ ਸਮਾਂ ਜਾ ਕੇ ਬਤੀਤ ਕਰਾਂਗਾ। ਬਾਬਾ ਜੀ ਉੱਥੇ ਜਾ ਕੇ ਅੜੇ, ਬਾਬਾ ਕਬੀਰ ਸਾਹਿਬ ਉੱਥੇ ਉਹਨਾਂ ਰਹਿਣਾ ਸ਼ੁਰੂ ਕਰ ਦਿੱਤਾ। ਏਦਾਂ ਹੀ ਜਿੰਨੇ ਵੀ ਗੁਰੂ ਸਾਹਿਬਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਤਕਰੀਬਨ ਸਾਨੂੰ ਉਹਨਾਂ ਦੇ ਸ਼ਬਦਾਂ ਦੇ ਵਿੱਚੋਂ ਵਾਰ ਵਾਰ ਇੱਕ ਗੱਲ ਪੜ੍ਹਨ ਨੂੰ ਮਿਲੇਗੀ ਕਿ ਤਕਰੀਬਨ ਉਹਨਾਂ ਦੀ ਜੰਗ ਇਹ ਚੱਲਦੀ ਪਈ ਹੈ। ਸਮੇਂ ਦਾ ਹਾਕਮ ਜਿਹੜਾ ਪੁਜਾਰੀ ਹੈ ਉਹ ਕਹਿੰਦਾ ਕਿ ਜਿੱਥੇ ਮੈਂ ਰਹਿੰਦਾ ਇੱਥੇ ਰੱਬ ਜ਼ਿਆਦਾ ਹੈ, ਇਸ ਜਗ੍ਹਾ ਰੱਬ ਹੈ। ਪਰ ਬਾਬਾ ਜੀ ਹਰ ਜਗ੍ਹਾ ਗੁਰਬਾਣੀ ਵਿੱਚ ਗੁਰੂ ਸਾਹਿਬ ਉਹਨਾਂ ਦੇ ਵਿਰੋਧ ਵਿੱਚ ਖੜੇ ਹੋਏ ਨੇ। ਗੁਰੂ ਅਮਰਦਾਸ ਜੀ ਇਹ ਕਹਿੰਦੇ ਨਾ ਕਾਸ਼ੀ ਮਾਤੀ ਉਪਜੈ, ਵੀ ਤੁਸੀਂ ਕਹਿੰਦੇ ਹੋ ਕਾਸ਼ੀ ਤੇ ਰਹਿਣ ਨਾ ਮਾਤਾ ਜਾਏਗੀ, ਇੱਥੇ ਰਹਿਣ ਨਾ ਬੰਦਾ ਪਾਰ ਹੋ ਜਾਏਗਾ। ਕਹਿੰਦੇ ਕਾਸ਼ੀ ਤੇ ਰਹਿਣ ਨਾਲ ਇੱਥੇ ਮਰਨ ਨਾਲ ਕੋਈ ਫਰਕ ਨਹੀਂ ਪੈਣਾ। ਅਸਲ ਵਿੱਚ ਫਰਕ ਤੇ ਬੰਦੇ ਦੇ ਸੁਭਾਅ ਨਾਲ ਪੈਣਾ ਵੀ ਉਹਨੇ ਜ਼ਿੰਦਗੀ ਕਿੱਦਾਂ ਦੀ ਜੂਣੀ। ਨਾ ਕਾਸ਼ੀ ਮਤ ਉਪਜੈ, ਨਾ ਕਾਸ਼ੀ ਮਤ ਜਾਏ, ਤੇ ਕਾਸ਼ੀ ਨੂੰ ਛੱਡਣ ਨਾਲ ਮਤ ਜਾਣ ਵੀ ਨਹੀਂ ਲੱਗੀ। ਮਤ ਤੇ ਸਤਿਗੁਰੂ ਮਿਲੇ ਆ, ਮਤ ਉਪਜੈ, ਜਦੋਂ ਗਿਆਨ ਮਿਲੇਗਾ ਸਮਝ ਆਏਗੀ, ਤੇ ਸਮਝ ਦੇ ਨਾਲ ਫਿਰ ਮਤ ਪੈਦਾ ਹੋਏਗੀ। ਸਤਿਗੁਰੂ ਮਿਲਿਆ ਮਤ ਉਪਜੈ, ਤਾਂ ਇਹ ਸੋਝੀ ਪਾਏ, ਤਾਂ ਸਮਝ ਆਏਗੀ ਜ਼ਿੰਦਗੀ ਵਿੱਚ। ਤੇ ਗੁਰੂ ਨਾਨਕ ਸਾਹਿਬ ਦੀ ਅਸਲ ਵਿੱਚ ਜੇ ਆਪਾਂ ਗੱਲ ਕਰੀਏ, ਜਿੱਥੇ ਭਾਈ ਗੁਰਦਾਸ ਜੀ ਕਹਿੰਦੇ ਨੀ, ਜਿੱਥੇ ਬਾਬਾ ਪੈਰ ਧਰੇ ਪੂਜਾ ਆਸਨ ਥਾਪਣ ਸੋਆ, ਘਰ ਘਰ ਅੰਦਰ ਧਰਮਸ਼ਾਲ। ਇਹਦਾ ਮਤਲਬ ਇਹ ਨਹੀਂ ਸੀ ਕਿ ਬਾਬਾ ਜਿੱਥੇ ਪ੍ਰਚਾਰ ਕਰਨ ਜਾਂਦਾ ਸੀ ਉੱਥੇ ਕੋਈ ਥੋੜੀ ਜਿਹੀ ਥਾਂ ਛੱਡ ਕੇ ਕੋਈ ਵੱਖਰਾ ਜਾਂ ਗੁਰਦੁਆਰਾ ਕੋਈ ਜਗ੍ਹਾ ਬਣਾ ਦਿੱਤੀ ਜਾਂਦੀ ਸੀ। ਅਸਲ ਵਿੱਚ ਗੁਰੂ ਨਾਨਕ ਸਾਹਿਬ ਇਹ ਕਹਿੰਦੇ ਸਨ ਰੱਬ ਸਾਰੀਆਂ ਥਾਵਾਂ ਤੇ ਹੈ, ਹਰ ਜਗ੍ਹਾ ਰੱਬ ਹੈ। ਜਿਹਦੇ ਘਰ ਜਾਣਾ ਲੋਕਾਂ ਦਾ ਸਵਾਲ ਹੀ ਇਹ ਸੀ, ਲੋਕ ਪੁੱਛਦੇ ਹੀ ਇਹ ਸਨ ਬਾਬਾ ਜੀ ਰੱਬ ਕਿਵੇਂ ਮਿਲੇਗਾ, ਰੱਬ ਕਿੱਥੇ ਹੈ? ਤੇ ਗੁਰੂ ਸਾਹਿਬ ਕਹੇ ਕਹਿੰਦੇ ਸਨ ਸਭ ਗੋਬਿੰਦ ਹੈ, ਵੀ ਰੱਬ ਤੇ ਸਾਰੀਆਂ ਥਾਵਾਂ ਤੇ ਹੈ, ਤੇ ਜਿਹੜੀ ਜਗ੍ਹਾ ਆਪਾਂ ਰੱਬ ਮੰਨੀਏ ਉਹਨੂੰ ਕੀ ਕਹਿੰਦੇ ਆ? ਧਰਮਸ਼ਾਲਾ। ਤੇ ਗੁਰੂ ਸਾਹਿਬ ਨੇ ਜਾ ਕੇ ਦੱਸਿਆ ਰੱਬ ਤੁਹਾਡੇ ਚ ਵੀ ਹੈ, ਜੇ ਤੁਹਾਡੇ ਘਰ ਵੀ ਹੈ, ਸਾਰੀਆਂ ਥਾਵਾਂ ਤੇ ਹੈ। ਜਿਹਨੂੰ ਇਹ ਸਮਝ ਲੱਗ ਗਈ ਰੱਬ ਮੇਰੇ ਘਰ ਹੀ ਹੈ, ਉਹਦਾ ਤੇ ਘਰ ਹੀ ਧਰਮਸ਼ਾਲਾ ਬਣ ਗਿਆ। ਤੇ ਭਾਈ ਗੁਰਦਾਸ ਜੀ ਕਹਿੰਦੇ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਨ ਥਾਪਣ ਸੋਆ, ਉਹ ਵੱਖਰੀਆਂ ਥਾਵਾਂ ਥੋੜੀ ਲੱਭਦੇ ਫਿਰਦੇ ਨੇ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਜਾ ਕੇ ਸਮਝਾ ਦਿੱਤਾ। ਉਹਨਾਂ ਦੇ ਘਰ ਹੀ ਧਰਮਸ਼ਾਲਾ ਬਣ ਗਏ, ਘਰ ਘਰ ਅੰਦਰ ਧਰਮਸ਼ਾਲਾ ਹੋਵੇ, ਕੀਰਤਨ ਸਦਾ ਵਸੋਆ, ਘਰ ਧਰਮਸ਼ਾਲਾ ਬਣ ਗਏ। ਉਹਨਾਂ ਦੀ ਸਮਝ ਏਦਾਂ ਦੀ ਬਣ ਗਈ, ਜਦੋਂ ਗਿਆਨ ਆਇਆ, ਸਤਿਗੁਰ ਜ਼ਿੰਦਗੀ ਚ ਆਇਆ, ਗਿਆਨ ਦੇ ਆਉਣ ਨਾਲ ਉਹਨਾਂ ਦੇ ਘਰ ਹੀ ਧਰਮਸ਼ਾਲਾ ਬਣ ਗਏ। ਤੇ ਅਸੀਂ ਵੀ ਅਸਲ ਵਿੱਚ ਆਪਣੀ ਜੇ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਉਹਨਾਂ ਦੇ ਸਾਰੇ ਸ਼ਬਦਾਂ ਨੂੰ ਪੜਾਂਗੇ ਨਾ ਤਕਰੀਬਨ ਬਹਿ ਕੇ, ਹਰ ਸ਼ਬਦ ਵਿੱਚ ਵਾਰ ਵਾਰ ਇਹੀ ਗੱਲ ਮਿਲਦੀ ਹੈ, ਇਹੀ ਕਹਿੰਦੇ ਰੱਬ ਸਾਰੀਆਂ ਥਾਵਾਂ ਤੇ ਹੈ। ਕਿਉਂਕਿ ਮੇਨ ਲੜਾਈ ਉਹ ਇਸ ਗੱਲ ਦੀ ਸੀ, ਉਹ ਕਹਿੰਦੇ ਸਨ ਰੱਬ ਅਸੀਂ ਕਿਤੇ ਕੈਦ ਕੀਤਾ ਹੈ, ਤੇ ਗੁਰੂ ਸਾਹਿਬ ਕਹਿੰਦੇ ਸਨ ਸਭ ਥਾਵਾਂ ਤੇ ਹੈ, ਸਮਝਾਉਂਦੇ ਸਨ ਗੁਰੂ ਸਾਹਿਬ ਇਹ ਗੱਲ। ਇਹੀ ਕਾਰਨ ਸੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਆਪਣੀ ਜ਼ਿੰਦਗੀ ਵਿੱਚ ਇੰਨੀਆਂ ਜੰਗਾਂ ਲੜਨੀਆਂ ਪਈਆਂ, ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਖੜਨਾ ਪਿਆ ਤਾਂ ਕਿ ਇਹ ਸਾਰੀ ਦੁਨੀਆਂ ਨੂੰ ਆਜ਼ਾਦ ਕੀਤਾ ਜਾ ਸਕੇ। ਕਿਉਂਕਿ ਪੁਜਾਰੀ ਕਹਿੰਦਾ ਇੱਥੇ ਰੱਬ ਹੈ, ਉੱਥੇ ਇਹਦਾ ਕਬਜ਼ਾ ਹੈ, ਤੇ ਲੋਕ ਜਿਹਨੇ ਰੱਬ ਹੀ ਕੈਦ ਕਰ ਲਿਆ, ਲੋਕ ਤਾਂ ਆਪ ਹੀ ਉਹਦੀ ਕੈਦ ਵਿੱਚ ਆ ਗਏ। ਗੁਰੂ ਸਾਹਿਬ ਨੇ ਸਾਨੂੰ ਇਹ ਸਮਝਾਇਆ, ਸਾਰੀ ਸੰਗਤ ਨੂੰ ਗੁਰੂ ਸਾਹਿਬ ਦੇ ਪ੍ਰਕਾਸ਼ ਦਿਹਾੜੇ ਦੀ ਵਧਾਈ ਹੋਵੇ। ਭਾਈ ਸਾਹਿਬ ਪਹੁੰਚ ਚੁੱਕੇ ਨੇ ਜੀ, ਤੇ ਸਾਰੀ ਸੰਗਤ ਨੂੰ ਬੇਨਤੀ ਹੈ ਜਿਹੜੇ ਹਜੇ ਅੰਦਰ ਦੀਵਾਨ ਹਾਲ ਵਿੱਚ ਨਹੀਂ ਆਏ ਉਹਨਾਂ ਨੂੰ ਬੇਨਤੀ ਹੈ ਆ ਕੇ ਦੀਵਾਨ ਹਾਲ ਵਿੱਚ ਬਹੁ। ਹੁਣ ਕੁਝ ਸਮਾਂ ਜਿੰਨਾ ਚਿਰ ਵੀ ਗੁਰਮਤਿ ਵਿਚਾਰਾਂ ਹੋਣੀਆਂ ਨੇ ਸਾਰੇ ਟਕਾ ਬਣਾ ਕੇ ਰੱਖਿਓ। ਆਓ ਪਿਆਰ ਸਿੰਦ ਬੁਲਾਈਏ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਤਿੰਦਰਪਾਲ ਸਿੰਘ ਜੀ। ਸੋ ਭਾਈ ਸਾਹਿਬ ਜੀ ਸਟੇਜ ਤੇ ਪਹੁੰਚ ਚੁੱਕੇ ਹਨ, ਕਿਰਪਾ ਕਰਕੇ ਸਾਰੀ ਸੰਗਤ ਨੂੰ ਬੇਨਤੀ ਹੈ ਜਿਹੜੇ ਧੁੱਪ ਦੇ ਲਾਹੇ ਕਰਕੇ ਬਾਹਰ ਬੈਠੇ, ਕਿਰਪਾ ਕਰਕੇ ਪੰਡਾਲ ਵਿੱਚ ਬਹੁਤ ਜਗ੍ਹਾ ਖਾਲੀ ਪਈ ਹੈ, ਕਿਰਪਾ ਕਰਕੇ ਜਲਦੀ ਜਲਦੀ ਨਮਸਕਾਰ ਕਰਕੇ ਪੰਡਾਲ ਵਿੱਚ ਸੱਜਣ ਦੀ ਕਿਰਪਾਲਤਾ ਕਰੋ। ਜਿਹੜੇ ਵੀਰ ਧੁੱਪ ਕਰਕੇ ਬਾਹਰ ਬੈਠੇ ਹੈ, ਕਿਰਪਾ ਕਰਕੇ ਪੰਡਾਲ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ, ਕਿਉਂਕਿ ਪੰਡਾਲ ਵਿੱਚ ਬਹੁਤ ਜਗ੍ਹਾ ਹਲੇ ਪਿਛਲਾ ਪਾਸਾ ਜਿਹੜਾ ਹੈ ਉਹ ਖਾਲੀ ਪਿਆ। ਕਿਰਪਾ ਕਰਕੇ ਜਲਦੀ ਜਲਦੀ ਪਹੁੰਚਣ ਦੀ ਕਿਰਪਾਲਤਾ ਕਰੋ। ਆਓ ਰਹਿੰਦਾ ਸਮਾਂ ਭਾਈ ਸਾਹਿਬ ਜੀ ਪਾਸੋਂ ਗੁਰਮਤਿ ਦੀਆਂ ਵਿਚਾਰਾਂ ਸਰਵਣ ਕਰਕੇ ਨਿਹਾਲ ਹੋਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।
ਧੰਨ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਐਸੀ ਲਾਲ ਤੁਝ ਬਿਨ ਕੌਣ ਕਰੇ ਗਰੀਬ ਨਿਵਾਜ ਗੁਸਈਆ ਮੇਰਾ ਮਾਥੇ ਛਤਰ ਧਰੇ ਜਾਂ ਕੀ ਛੋਤ ਜਗਤ ਕੌ ਲਾਗੈ ਤਾਂ ਪਰ ਤੂੰ ਹੀ ਤਰੈ ਨੀਚੇ ਹੈ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੇ ਨਾਮ ਦੇਵ ਕਬੀਰ ਤਲੋਚਨ ਸਦਨਾ ਸੈਨ ਤਰੇ ਰਵਿਦਾਸ ਸੁਣੋ ਰੇ ਸੰਤੋ ਹਰ ਜੀਉ ਤੇ ਸਭੈ ਸਰ ਆਓ ਰਲ ਮਿਲ ਕੇ ਬੈਠਣ ਦਾ ਸਮਾਂ ਮਿਲਿਆ ਦੂਰੋਂ ਨੇੜਿਓਂ ਚੱਲ ਕੇ ਸਾਰੇ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਪਹੁੰਚੀਏ ਧਿਆਨ ਨਾਲ ਸੁਣੀਏ ਸਮਝੀਏ ਵਿਚਾਰੀਏ ਤੇ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕਰੀਏ ਜਿਹੜੀ ਸੰਗਤ ਬਾਹਰ ਹੈ ਸਾਰਿਆਂ ਨੂੰ ਬੇਨਤੀ ਹੈ ਪੰਡਾਲ ਵਿੱਚ ਆ ਕੇ ਸਜੋ ਮੈਂ ਕਈਆਂ ਨੂੰ ਵੇਖਿਆ ਹੈ ਧੁੱਪ ਦੇ ਵਿੱਚ ਇੱਦਾਂ ਲੰਬੇ ਪਏ ਹੈ ਖਿੱਲਰ ਕੇ ਵੀ ਅੱਜ ਹੀ ਮੌਕਾ ਮਿਲਿਆ ਸੌਣ ਦਾ ਉਹਨਾਂ ਨੂੰ ਬੇਨਤੀ ਹੈ ਵੀ ਆ ਕੇ ਬੈਠੋ ਮੈਂ ਵੇਖਦਾ ਹੁੰਦਾ ਕਈ ਕਈਆਂ ਨੂੰ ਮਹੀਨਾ ਮਸਾਂ ਲੰਘਦਾ ਮੈਂ ਇੱਦਾਂ ਦੇ ਵੀ ਵੇਖੇ ਕਈਆਂ ਨੂੰ ਮਹੀਨਾ ਮਸਾਂ ਲੰਘਦਾ ਵੀ ਫਿਰ ਕਦੋਂ ਪ੍ਰੋਗਰਾਮ ਹੋਏਗਾ ਆਪਾਂ ਰਲ ਮਿਲ ਕੇ ਬੈਠੀਏ ਚੱਲੀਏ ਮੈਨੂੰ ਯਾਦ ਹੈ ਮੈਂ ਜਦੋਂ ਨਿੱਕਾ ਹੁੰਦਾ ਸੀ ਤੇ ਜਦੋਂ ਪ੍ਰੋਗਰਾਮ ਤੇ ਜਾਂਦੇ ਸੀ ਨਾ ਦੀਵਾਨਾਂ ਤੇ ਕਦੇ ਸਕੂਲ ਚੋਂ ਝਿੜਕ ਨਹੀਂ ਸੀ ਪੈਂਦੀ ਪਰ ਜਿੱਦਣ ਦੀਵਾਨ ਹੁੰਦਾ ਸੀ ਅੱਧੀ ਛੁੱਟੀ ਭੱਜ ਜਾਂਦੀ ਸੀ ਔਰ ਬਹੁਤ ਛੋਟਾ ਸੀ ਮੈਂ 10-11 ਸਾਲ ਦਾ ਸਭ ਤੋਂ ਅੱਗੇ ਬੈਠਦਾ ਸੀ ਤੇ ਕੱਲੀ ਕੱਲੀ ਗੱਲ ਮੇਰੇ ਯਾਦ ਹੁੰਦੀ ਸੀ ਵੀ ਕੀ ਬੋਲਿਆ ਜਿੰਨਾ ਚਿਰ ਮੈਂ 8 ਤੋਂ ਲੈ ਕੇ 12 ਸਾਲ ਦੀ ਉਮਰ ਤੱਕ ਪਿੰਡ ਰਿਹਾ ਤੇ ਸਾਡੇ ਇਲਾਕੇ ਚ ਕੋਈ ਪ੍ਰੋਗਰਾਮ ਧਾਰਮਿਕ ਹੋਇਆ ਜਿੱਥੇ ਮੈਂ ਨਹੀਂ ਗਿਆ ਹਰ ਜਗ੍ਹਾ ਔਰ ਸਭ ਤੋਂ ਅੱਗੇ ਬਹਿ ਕੇ ਔਰ ਇੰਨੇ ਧਿਆਨ ਨਾਲ ਸੁਣਦਾ ਹੁੰਦਾ ਸੀ ਟਕਾਰ ਨਾਲ ਤਾਂ ਕਰਕੇ ਜਿੰਨਾ ਚਿਰ ਅਸੀਂ ਸੁਣਨਾ ਸਿੱਖੀਏ ਪਹਿਲੇ ਨੰਬਰ ਤੇ ਬੜਾ ਜ਼ਰੂਰੀ ਧਿਆਨ ਨਾਲ ਸੁਣੀਦਾ ਫਿਰ ਉਹਨੂੰ ਵਿਚਾਰੀਦਾ ਸੁਣਨਾ ਬਹੁਤ ਜ਼ਰੂਰੀ ਸਮਝਣਾ ਬੜਾ ਜ਼ਰੂਰੀ ਸ਼ੌਂਕ ਪੈਦਾ ਕਰੀਏ ਇੰਟਰਸਟ ਪੈਦਾ ਕਰੀਏ ਸੋ ਆਪ ਸਾਰਿਆਂ ਨੂੰ ਬੇਨਤੀ ਟਕਾ ਬਣਾ ਕੇ ਹਾਜ਼ਰ ਹੋ ਕੇ ਸਾਰੇ ਬੈਠੋ 5-7 ਮਿੰਟਾਂ ਵਿੱਚ ਮੱਥਾ ਟੇਕ ਲਓ ਸਾਰੇ ਲੰਗਰ ਹਾਲ ਵਿੱਚ ਵੀ ਜਿੰਨੇ ਪ੍ਰਸ਼ਾਦਾ ਛਕ ਲਿਆ ਜਲਦੀ ਜਲਦੀ ਆ ਕੇ ਸਜੋ ਤੇ ਲੰਗਰ ਵਾਲੇ ਸੇਵਾਦਾਰ ਬੰਦ ਕਰ ਦੇਣ ਬਾਅਦ ਵਿੱਚ ਫਿਰ ਪ੍ਰਸ਼ਾਦ ਪਾਣੀ ਵਰਤਾਇਆ ਜਾਵੇ ਆਓ ਸਾਰੇ ਰਲ ਕੇ ਪੜੀਏ ਮੇਰੇ ਲਾਲਨ ਕੀ ਸੋਭਾ
शोभा मेरे लालन की शोभा लालन की शोभा मेरे लालन की शोभा
लालन की
मेरे लालन की शोभा मेरे लालन की शोभा मेरे लालन की शोभा
मेरे लालन की शोभा मेरे लालन की शोभा मेरे लालन की शोभा
नव तन मन रंगी शोभा
साध नव तन मन रंगी शोभा
साध नव तन मन रंगी शोभा
साध नव तन मन रंगी शोभा
लालन की शोभा मेरे लालन की लालन की शोभा मेरे लालन की शोभा
तन की शोभा मेरे लालन की शोभा
जी पढ़ो मेरे लालन की गज गज मेरे लालन सदनव तन मन रंगी शोभा
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 लालन की शोभा मेरे लालन की शोभा पढ़ो फिर मेरे लालन की
Oh, okay. ਪ੍ਰਭ ਦੇ ਸਾਧ ਸੰਗੀ
ਕਹੋ ਨਾਨਕ ਸੰਤਨ ਕਲਿਹਾਰ ਜੋ ਪ੍ਰਭ ਕੇ ਸਾਧ ਸੰਗੀ
ਕਹੋ ਨਾਨਕ ਸੰਤਨ ਕਲਿਹਾਰ ਜੋ ਪ੍ਰਭ ਕੇ ਸਾਧ ਸੰਗੀ
ਲਾਲਨ ਕੀ ਸੋਭਾ ਮੇਰੇ ਲਾਲਨ ਕੀ ਸੋਭਾ
ਬਾਜ ਪਿਆਰੇ ਕੇ
की शोभा मेरे ललन की शोभा मेरे ललन की शोभा मेरे ललन की
ਆਉਣ ਵਾਲਿਆ ਲੱਖ ਲੱਖ
ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਰੇਦਾਰਾਂ ਨੂੰ ਬੇਨਤੀ ਹੈ ਰਸਤਾ ਬੰਦ ਕਰ ਲੋ, ਜਿਹੜੀ ਸੰਗਤ ਲੇਟ ਆਵੇ ਰਾਹ ਚ ਹੀ ਭਾਈ ਜਾਓ, ਪਿੱਛੇ ਹੀ ਬਿਠਾ ਦਿਓ। ਸਾਰੀ ਸੰਗਤ ਨੂੰ ਬੇਨਤੀ ਹੈ ਵੀ ਬਹੁਤ ਟਕਾ ਬਣਾ ਕੇ ਬੈਠਣ ਦਾ ਯਤਨ ਕਰਨਾ। ਮੈਂ ਪਰਸੋਂ ਚੌਥੇ ਹੀ ਬਾਹਰੋਂ ਅਮਰੀਕਾ ਤੋਂ ਆਇਆ, ਤੇ ਕਾਫੀ ਮੇਰੀ ਸਿਹਤ ਵੀ ਖਰਾਬ ਹੋ ਗਈ ਰਸਤੇ ਚ ਆਉਂਦਿਆਂ। ਤਿੰਨ ਚਾਰ ਦਿਨ ਤੋਂ ਮੈਂ ਕਾਫੀ ਡਾਊਨ ਹੋ ਗਿਆ ਸਿਹਤ ਕਰਕੇ, ਤੇ ਥੋੜੀ ਜਿਹੀ ਪਰੇਸ਼ਾਨੀ ਹੋਈ, ਪਰ ਹੁਣ ਆਪਣੇ ਆਪ ਨੂੰ ਕੋਸ਼ਿਸ਼ ਕਰਦਾ ਵੀ ਠੀਕ ਹੋਵੇ, ਹਿੰਮਤ ਰੱਖਾਂ। ਤੁਹਾਨੂੰ ਮੇਰੀ ਬੇਨਤੀ ਹੈ ਕਿ ਬੜੇ ਟਕਾ ਨਾਲ ਬੈਠ ਕੇ ਸੁਣਨ ਸਮਝਣ ਵਿਚਾਰਨ ਦੀ ਕੋਸ਼ਿਸ਼ ਕਰਨੀ ਹੈ। ਸਭ ਤੋਂ ਪਹਿਲਾਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। ਬਹੁਤ ਚਾਅ ਨਾਲ, ਬੜੇ ਉਤਸ਼ਾਹ ਨਾਲ ਪੂਰੀ ਦੁਨੀਆ ਦੇ ਵਿੱਚ ਸਤਿਗੁਰੂ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਂਦਾ। ਜੇ 5 ਜਨਵਰੀ ਦਾ ਪੱਕਾ ਹੋਵੇ ਤੇ ਆ ਡੇਟ ਤੇ ਸਾਰਿਆਂ ਨੂੰ ਯਾਦ, ਕੱਲਾ ਕੱਲਾ ਫਿਰ ਚੇਤਾ ਰੱਖ ਸਕਦਾ ਹੈ, ਬੱਚੇ ਵੀ ਨਿੱਕੇ ਨਿੱਕੇ ਯਾਦ ਰੱਖ ਸਕਦੇ ਨੇ। ਪਰ ਮੁਸ਼ਕਲ ਪੈਂਦੀ ਹੈ ਵੀ ਕਦੇ ਇਸ ਵਾਰੀ 2 ਦਾ ਰੱਖਿਆ ਸੀ, ਕਦੇ 17 ਦਾ ਹੋ ਜਾਂਦਾ ਹੈ। 22 ਵਿੱਚ 2 ਵਾਰੀ ਆ ਜਾਣਾ ਪ੍ਰਕਾਸ਼ ਦਿਹਾੜਾ, 22 ਵਿੱਚ 2 ਵਾਰ ਆਏਗਾ, ਜਨਵਰੀ ਵਿੱਚ ਵੀ ਆਏਗਾ ਤੇ ਦਸੰਬਰ ਚ ਫੇਰ ਆ ਜਾਏਗਾ, 23 ਵਿੱਚ ਆਉਣਾ ਹੀ ਨਹੀਂ, 26 ਵਿੱਚ ਫੇਰ ਨਹੀਂ ਆਉਣਾ। ਮਤਲਬ ਅੱਜ ਕੱਲ ਜੋ ਪ੍ਰਚਲਿਤ ਹੈ ਜ਼ਿਆਦਾ ਈਸਵੀ ਕੈਲੰਡਰ ਮੁਤਾਬਕ ਆਪਾਂ ਸਾਰੇ ਕੰਮ ਕਾਰ ਕਰਦੇ ਹਾਂ, ਤੇ ਇੱਕ ਡੇਟ ਫਿਕਸ ਕਰ ਲਈਆਂ ਜਾਣ ਡੇਟਾਂ ਤੇ ਕਿੰਨਾ ਸੌਖਾ ਹੋ ਸਕਦਾ ਹੈ, ਕਿੰਨਾ ਈਜ਼ੀ ਹੋ ਜਾਂਦਾ ਸਾਰੀਆਂ ਤਰੀਕਾਂ ਯਾਦ ਕਰਨੀਆਂ। ਤੇ ਮੈਂ ਕਿੰਨੀ ਵਾਰੀ ਇਹ ਗੱਲ ਸਟੇਜ ਤੇ ਕਹੀ ਹੈ ਵੀ ਜੇ ਅੱਜ ਕੋਈ ਟਰੰਪ ਵਰਗਾ ਪੁੱਛ ਲੈ, ਟਰੂਡੋ ਵਰਗਾ ਪੁੱਛ ਲੈ, ਕੈਨੇਡਾ ਦੇ ਉੱਥੋਂ ਦੇ ਬੰਦੇ ਪੁੱਛ ਲੈਣ ਵੀ ਲਿਆਓ ਜੀ ਇੱਕ ਤਰੀਕ ਪੱਕੀ ਦੇ ਦਿਓ, ਸਾਡੇ ਕੋਲ ਇੱਕ ਤਰੀਕ ਨਹੀਂ ਹੈ, ਇੱਕ ਡੇਟ ਇੱਕ ਫਿਕਸ ਤਰੀਕ ਹੈ ਨਹੀਂ ਜਿਹੜੀ ਅਸੀਂ ਦੱਸ ਸਕੀਏ ਵੀ ਇਸ ਆਹ ਡੇਟ ਸਾਡੀ ਪੱਕੀ ਹੈ, ਇੱਕ ਡੇਟ ਨਹੀਂ ਹੈ। ਤੇ ਇਹ ਜਿੰਨੇ ਵੀ ਬਾਬੇ ਰੌਲਾ ਪਾਉਂਦੇ ਹੈ, ਨਹੀਂ ਜੀ ਗੁਰੂ ਸਾਹਿਬ ਦੇ ਗੁਰਪੁਰਬ ਤੇ ਫਿਰ ਕੱਤੇ ਦੇ ਹਿਸਾਬ ਨਾਲ ਦੇਸੀ ਮਹੀਨਿਆਂ ਦੇ ਹਿਸਾਬ ਨਾਲ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਵੀ ਆਪਣੇ ਬਾਬਿਆਂ ਦੀਆਂ ਬਰਸੀਆਂ ਦੇਸੀ ਮਹੀਨਿਆਂ ਦੇ ਹਿਸਾਬ ਨਾਲ ਹੀ ਕਰਦੇ ਹੈ ਬਈ। ਦਰਬਾਰ ਸਾਹਿਬ ਤੇ ਅਟੈਕ ਕਦੋਂ ਹੋਇਆ ਸੀ, ਡੇਟਾਂ ਬੋਲੋ ਬੋਲੋ, ਇੱਕ ਇੱਕ ਡੇਟ ਪੱਕੀ ਦੱਸੋ, 6 ਜੂਨ ਯਾਦ ਹੈ ਨਾ ਸਾਰਿਆਂ ਨੂੰ, ਭਲਾ ਉਦੋਂ ਕੀ ਸੀ ਜਦੋਂ ਸੰਗਤ ਇਕੱਠੀ ਹੋਈ ਸੀ, ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ, 6 ਜੂਨ ਤੇ ਪੱਕੀ ਹੈ, ਸ਼ਹੀਦੀ ਦਿਹਾੜਾ ਫਿਰ ਬਦਲੀ ਜਾਂਦੀ, ਉਹ ਤੇ ਪੱਕੀ ਕਰ ਲਈ ਨਾ ਤਰੀਕ, ਪੱਕੀ ਹੈ ਉਹ ਡੇਟ। ਜਦੋਂ ਉਦੋਂ ਸ਼ਹੀਦੀ ਦਿਹਾੜਾ ਸੀ ਤੇ ਸ਼ਹੀਦੀ ਦਿਹਾੜੇ ਵੇਲੇ ਹੀ ਅਟੈਕ ਹੋਇਆ ਸੀ, ਹੁਣ ਸ਼ਹੀਦੀ ਦਿਹਾੜਾ ਬਦਲਦਾ ਰਹਿੰਦਾ, ਬਾਕੀ ਡੇਟਾਂ ਫਿਕਸ ਕਰ ਲਈਆਂ ਆਪਣੀਆਂ, ਕਿਉਂਕਿ ਬਾਬਿਆਂ ਦੇ ਨਾਂ ਤੇ ਰੋਟੀਆਂ ਸੇਕਣੀਆਂ ਨੇ, ਬਰਸੀਆਂ ਮਨਾਉਣੀਆਂ ਨੇ, ਬਾਹਰਲੇ ਲੋਕਾਂ ਤੋਂ ਪੈਸੇ ਇਕੱਠੇ ਕਰਨੇ ਨੇ, ਫਿਰ ਉਹਨਾਂ ਨੂੰ ਦੱਸਣਾ, ਤਰੀਕਾਂ ਪੱਕੀਆਂ ਰੱਖਣੀਆਂ ਪੈਣਗੀਆਂ, ਫਿਰ ਉਹ ਤੇ ਸਾਰਾ ਕੁਛ ਫਿਕਸ ਰੱਖਦੇ ਆ। ਪਰ ਜਿੱਦਣ ਗੁਰੂ ਸਾਹਿਬ ਦੇ ਗੁਰਪੁਰਬ ਦੀ ਤਰੀਕ ਆ ਜੇ, ਉਦਣ ਇਹਨੇ ਚੀਕਾਂ ਮਾਰਨ ਲੱਗ ਜਾਂਦੀਆਂ, ਇਹ ਡੇਟ ਨਹੀਂ ਫਿਕਸ ਹੋਣ ਦੇਣੀ, ਆਪਣੀਆਂ ਤਰੀਕਾਂ ਸਾਰੀਆਂ ਫਿਕਸ ਹੀ ਰੱਖਦੇ। ਤਾਂ ਕਰਕੇ ਭਾਈ ਹੌਲੀ ਹੌਲੀ ਆਪਣਾ ਦਿਮਾਗ ਚਲਾਉਣਾ ਸ਼ੁਰੂ ਕਰੀਏ, ਵੱਖਰਾ ਕੈਲੰਡਰ ਵੱਖਰੀ ਕੌਮ ਬਣਾਉਂਦਾ ਸਾਨੂੰ, ਸਾਡਾ ਆਪਣਾ ਕੈਲੰਡਰ ਹੈ ਨਾਨਕ ਸ਼ਾਹੀ, ਇੱਕ ਵੱਖਰੀ ਹਸਤੀ ਬਣਾਉਂਦਾ। ਪਰ ਇਹ ਬੜੀਆਂ ਪਰੇਸ਼ਾਨੀਆਂ ਨੇ, ਜਿਹੜੇ ਬੰਦੇ ਸਿਰ ਤੇ ਬੈਠੇ ਹੈ ਉਹ ਕਦੇ ਵੀ ਨਾਨਕ ਸ਼ਾਹੀ ਕੈਲੰਡਰ ਨੂੰ ਪੂਰਨ ਤੌਰ ਤੇ ਲਾਗੂ ਨਹੀਂ ਕਰਨਗੇ, ਕਰਨ ਦੇਣਗੇ, ਮਿਲ ਗੋਬਾ ਜਿਹਾ ਬਣਾ ਕੇ ਰੱਖਣਾ ਚਾਹੁੰਦੇ। ਚਲੋ ਵੱਡੇ ਮਸਲੇ ਹੈ, ਹੌਲੀ ਹੌਲੀ ਹੋਣੇ ਹੈ, ਪਰ ਹੌਲੀ ਹੌਲੀ ਦਿਮਾਗ ਹੈ ਨਾ ਜਿਹੜਾ ਇਹ ਚੱਲਣਾ ਚਾਹੀਦਾ। ਜਦੋਂ ਭਰਾਵੋ ਭੈਣੋ ਮੇਰੀ ਉਹ ਜਦੋਂ ਦਿਮਾਗ ਚੱਲ ਪੈਂਦਾ ਨਾ, ਉਦੋਂ ਫਿਰ ਬੜੀ ਪ੍ਰੋਬਲਮ ਪੈਂਦੀ ਹੈ। ਪ੍ਰੋਬਲਮ ਵੀ ਹੈ ਜੇ ਬੰਦਾ ਕਮਲਾ ਜਿਹਾ ਹੋਵੇ, ਜੇ ਅਸੀਂ ਕਹੀਏ ਨਾ ਵੀ ਸਿਆਣਪ ਆ ਗਈ ਤੇ ਸਿਆਣਪ ਦਾ ਫਾਇਦਾ ਬੜਾ, ਸਿਆਣਪ ਦਾ ਫਾਇਦਾ ਤੇ ਹੈਗਾ, ਪਰ ਜਿੰਦ ਔਖੀ ਵੀ ਬੜੀ। ਇਹ ਸਮਝਿਓ ਤੁਸੀਂ ਧਿਆਨ ਨਾਲ, ਜਿਵੇਂ ਨਾ ਹੁਣ ਬੰਦਾ ਹੈ ਹੀ ਕਮਲਾ ਜਿਹਾ ਝੱਲਾ ਜਿਹਾ, ਪਤਾ ਹੀ ਕੱਖ ਨੀ, ਉਹ ਆਪਣੀ ਮਸਤੀ ਚ ਤੁਰਿਆ ਫਿਰਦਾ। ਕਈ ਵਾਰੀ ਜਦੋਂ ਪਤਾ ਲੱਗ ਜੇ, ਹੁਣ ਤੁਹਾਨੂੰ ਪਤਾ ਹੀ ਨਹੀਂ ਕਿ ਤੁਹਾਡਾ ਬੱਚਾ ਤੁਹਾਡੀ ਜੇਬ ਚੋਂ ਪੈਸੇ ਕੱਢ ਕੇ ਲੈ ਜਾਂਦਾ, ਤੁਹਾਨੂੰ ਪਤਾ ਹੀ ਨਹੀਂ ਚੋਰ ਸਾਡੇ ਘਰ ਚ ਬੈਠਾ, ਤੁਸੀਂ ਟੈਨਸ਼ਨ ਫਰੀ ਸੀ, ਚੁੱਪ ਕਰਕੇ ਯਾਰ ਪਤਾ ਨੀ ਪੈਸੇ ਕਿੱਧਰ ਚਲੇ ਜਾਂਦੇ ਆ, ਪਤਾ ਨੀ ਕੋਈ, ਚਲੋ ਕਦੇ ਸ਼ੱਕ ਹੋਇਆ ਹੀ ਨਹੀਂ। ਤੇ ਜਦੋਂ ਪਤਾ ਲੱਗ ਜੇ ਕਿ ਆ ਚੋਰੀ ਕਰਦਾ, ਫਿਰ ਤੇ ਬਿਪਤਾ ਛਿੜ ਜਾਂਦੀ, ਫਿਰ ਤੇ ਟੈਨਸ਼ਨ ਪੈ ਜਾਂਦੀ ਵੀ ਆਹ ਕੀ ਪਤਾ ਨਹੀਂ ਸੀ ਤੇ ਨਹੀਂ ਸੀ। ਕਈਆਂ ਘਰਾਂ ਚ ਅੱਗ ਲੱਗਦੀ ਹੁੰਦੀ ਹੈ, ਵੇਖਿਆ ਕਈ ਘਰਾਂ ਚ ਅੱਗ ਲੱਗਦੀ। ਮੇਰੇ ਕੋਲ ਇੱਕ ਆ ਕੇ ਕਹਿੰਦੇ ਜੀ ਸਾਡੇ ਘਰ ਸੂਟਾਂ ਨੂੰ ਅੱਗ ਲੱਗ ਜਾਂਦੀ, ਟਰੰਕਾਂ ਚ। ਮੈਂ ਕਿਹਾ ਅੱਛਾ, ਤੇ ਮੈਂ ਉਹਨਾਂ ਦੇ ਸਾਰੇ ਟੱਬਰ ਨੂੰ ਸੱਦ ਲਿਆ, ਮੈਂ ਸਾਰੇ ਹੀ ਆਇਓ ਸਵੇਰੇ, ਸਾਰੇ ਹੀ ਆ ਗਏ। ਮੈਂ ਕਿਹਾ ਭਾਈ ਘਰ ਦੇ ਵਿੱਚ ਹੀ ਹੈ ਕੋਈ ਅੱਗ ਲਾਉਣ ਵਾਲਾ, ਜੇ ਉਹਨੇ ਹੁਣ ਲੱਗੀ, ਹੁਣ ਮੈਂ ਪੱਕਾ ਦੱਸ ਦਿਆਂਗਾ ਵੀ ਕੌਣ ਲਾਉਂਦਾ, ਉਦੋਂ ਬਾਅਦ ਨੀ ਲੱਗੀ। ਕਿਉਂਕਿ ਘਰ ਚ ਹੀ ਹੁੰਦਾ ਹੀ ਹੈ ਇੱਦਾਂ ਦਾ ਕੋਈ ਨਾ ਕੋਈ, ਅੱਗ ਲਾਉਣ ਵਾਲੇ ਘਰ ਚ ਹੀ। ਜੇ ਨਾ ਪਤਾ ਹੋਵੇ ਫਿਰ ਤੇ ਔਖਾ। ਉਦੋਂ ਕਬੀਰ ਜੀ ਦਾ ਬਚਨ ਆਉਂਦਾ ਹੈ, ਕਬੀਰ ਜਿਨਹੂੰ ਜਿਨਹੂੰ ਕਿਸ਼ੂ ਜਾਣਿਓ ਨਹੀਂ, ਜਾਣਿਆ ਨਹੀਂ, ਤਿੰਨ ਸੁੱਖ ਨੀਂਦ ਵਹੈ। ਆ ਇੱਕ ਵਾਰ ਸਲੋਕ ਸੁਣੋ ਇੱਕ ਵਾਰ ਕਬੀਰ ਜੀ।
ਕਬੀਰ ਜਿਨਹੂੰ ਕਿਸ਼ੂ ਜਾਣਿਆ ਨਹੀਂ, ਤਿੰਨ ਸੁੱਖ ਨੀਂਦ ਬਹਾਏ, ਹਮੋ ਜੋ ਬੂਜਾ ਬੂਜਨਾ ਪੂਰੀ ਪਰੀ ਬਲਾਏ।
ਦੁਬਾਰਾ ਫਿਰ ਪੜੋ ਸੁਣੋ।
ਕਬੀਰ ਜਿਨਹੂੰ ਕਿਸ਼ੂ ਜਾਣਿਆ ਨਹੀਂ, ਤਿੰਨ ਸੁੱਖ ਨੀਂਦ ਬਹਾਏ, ਹਮ ਹੋ ਜੋ ਬੂਜਾ ਬੂਜਨਾ ਪੂਰੀ ਪਰੀ ਬਲਾਏ।
ਕਹਿੰਦੇ ਜਿਹੜੇ ਬੰਦੇ ਸਮਝਦੇ ਨਹੀਂ ਉਹ ਤੇ ਕਹਿੰਦੇ ਬੜੀ ਸੁੱਖ ਦੀ ਨੀਂਦ ਸੌਂਦੇ, ਪਰ ਕਹਿੰਦੇ ਮੈਂ ਕਹਿੰਦਾ ਵੀ ਮਾੜੀ ਜੀ ਸਮਝ ਆ ਗਈ, ਮੇਰੇ ਤੇ ਬਲਾ ਪੈ ਗਈ ਗੱਲ ਚ, ਮੇਰੀ ਤੇ ਨੀਂਦ ਹਰਾਮ ਹੋਈ ਪਈ ਹੈ ਜਿੱਦਣ ਤੋਂ ਪਤਾ ਲੱਗਿਆ ਸਮਝ ਆਈ। ਜਿੰਨਾ ਚਿਰ ਬੰਦਾ ਝੱਲਾ ਜਾ ਰਵੇ ਕਮਲਾ ਜਾ ਰਵੇ, ਉਹਨਾਂ ਚਿਰ ਤੇ ਨਜ਼ਾਰੇ ਹੀ ਬਣੇ ਲੈਂਦੇ ਸੀ, ਆਰਾਮ ਨਾਲ ਰਹਿੰਦੇ ਸੀ, ਪਰ ਜਿੱਦਣ ਤੋਂ ਸਮਝ ਪੈ ਗਈ, ਬੁੱਝ ਕੇ ਜਾਣ ਲਿਆ, ਉਦਣ ਦੀ ਤੇ ਬਲਾ ਗੱਲ ਪੈ ਗਈ, ਬਲਾ ਪਾਲੀ ਕਹਿੰਦੇ ਗੱਲ। ਫਿਰ ਚੇਤੇ ਚੇਤੇ ਨਾਲ ਸੁਣੋ ਆ ਸਲੋਕ ਦੇ ਮੀਨਿੰਗ ਵੇਖਿਓ ਜਰਾ। ਕਈ ਬੰਦੇ ਨਾ ਜਿਹੜੇ ਸੀਰੀਅਸ ਲੈਂਦੇ ਆ ਹਰ ਗੱਲ ਨੂੰ, ਕਈ ਬੰਦਿਆਂ ਨੂੰ ਜਿੱਦਣ ਪਤਾ ਲੱਗਦਾ ਵੀ ਯਾਰ ਐਡੀ ਠੱਗੀ ਵੱਜ ਰਹੀ ਹੈ, ਨੀਂਦ ਉੱਡ ਜਾਂਦੀ ਉਹਨਾਂ ਦੀ, ਐਡਾ ਧੋਖਾ ਹੋ ਰਿਹਾ ਸਾਡੇ, ਐਦਾਂ ਐਦਾਂ ਢਾਂਚਾ ਚੱਲਦਾ ਸਾਰਾ, ਨੀਂਦਰਾਂ ਉੱਡ ਜਾਂਦੀਆਂ ਉਹਨਾਂ ਦੀਆਂ। ਜਿਹੜੇ ਬੰਦੇ ਸੱਚੀ ਜੈਨੂਅਨ ਹੁੰਦੇ ਆ, ਜੈਨੂਅਨ ਬੰਦੇ, ਇੱਕ ਤੇ ਇੱਥੇ ਮਜ਼ਾਕ ਜੇ ਵਾਲੇ ਤੁਰੇ ਫਿਰਨਗੇ, ਪੋਸਟਾਂ ਪਾਉਣਗੇ, ਹਰੇਕ ਗੱਲ ਹੀ ਹਾਸੇ ਚ, ਪਸ਼ੂਆਂ ਵਰਗੇ ਹੁੰਦੇ ਆ ਬੰਦੇ। ਕਈ ਸਾਡੇ ਸਪੋਰਟਰ ਵੀ ਵਿੱਚ ਵਿੱਚ ਵੇਖੀਏ, ਹਰ ਗੱਲ ਮਜ਼ਾਕ ਚ ਲਈ ਜਾਣਗੇ, ਆ ਵੀ ਐਵੇਂ ਇਹਨੂੰ ਛੇੜ ਜੇ ਦਿੱਤਾ, ਇਹਨੂੰ ਮਜ਼ਾਕ ਜਿਹਾ ਕਰਤਾ, ਇਹਨੂੰ ਕਰਤਾ, ਵੀ ਤੇਰੇ ਕੋਲ ਦਲੀਲਾਂ ਹੈ ਨੇ, ਤੈਨੂੰ ਚੁਟਕਲਿਆਂ ਦੀ ਕੀ ਲੋੜ ਹੈ, ਤੇਰੇ ਕੋਲ ਸਮਝ ਨਹੀਂ, ਤੇਰੇ ਕੋਲ ਅਕਲ ਹੈ, ਤੇਰੀ ਦਲੀਲ ਚ ਬਥੇਰਾ ਵਜਨ ਹੈ, ਤੇਰੇ ਲੌਜਿਕ ਤੇਰੇ ਵਿੱਚ ਵੇਟ ਹੈ, ਤੇਰੇ ਲੌਜਿਕ ਵਿੱਚ, ਤੈਨੂੰ ਨਹੀਂ ਲੋੜ ਕਿਸੇ ਦਾ ਮਜ਼ਾਕ ਉਡਾਉਣ ਦੀ। ਇਹਦੇ ਮੂੰਹ ਸਿਰ ਉਹ ਲਾਉਂਦੇ ਹੁੰਦੇ ਆ, ਕਿਸੇ ਦਾ ਮੂੰਹ ਕੱਟਤਾ, ਗਰਦਨ ਕੱਟਤੀ, ਪਸ਼ੂ ਦੀ ਫੋਟੋ ਲਾਤੀ, ਜਿਨ੍ਹਾਂ ਕੋਲ ਦਲੀਲਾਂ ਨਹੀਂ ਹੁੰਦੀਆਂ, ਗਾਲਾਂ ਉਹ ਕੱਢਦੇ ਹੁੰਦੇ ਆ ਜਿਨ੍ਹਾਂ ਕੋਲ ਦਲੀਲਾਂ ਨਹੀਂ ਹੁੰਦੀਆਂ, ਉਹ ਇਹੋ ਜਿਹੀਆਂ ਗੱਲਾਂ ਕਰਦੇ ਹੁੰਦੇ ਆ। ਜਿਹੜੇ ਬੰਦੇ ਸਮਝਦਾਰ ਹੁੰਦੇ ਆ, ਅਕਲ ਵਾਲੇ ਹੁੰਦੇ ਆ, ਉਹਨਾਂ ਦੀ ਤੇ ਗੱਲ ਦੇ ਵਿੱਚ ਹੀ ਵਜਨ ਹੁੰਦਾ ਭਾਈ, ਉਹਨਾਂ ਦੀ ਤੇ ਗੱਲ ਦੇ ਵਿੱਚ ਹੀ ਵਜਨ ਬਹੁਤ ਹੁੰਦਾ ਹੈ। ਤਾਂ ਕਰਕੇ ਮੈਂ ਗੱਲ ਕਰਦਾ ਜਿਹੜੇ ਬੰਦੇ ਕੁਛ ਕਰਨਾ ਚਾਹੁੰਦੇ ਆ, ਇੱਕ ਤੇ ਆ ਮਜ਼ਾਕੀਆ ਜਾਂ ਜਿਵੇਂ ਦੋ ਗਰੁੱਪ ਆਪਸ ਚ ਗੱਲ ਕਰਦੇ ਹੁੰਦੇ ਨੇ ਉਹ ਤੇ ਵੇਖ ਰਹੇ ਨੇ ਤਮਾਸ਼ਾ, ਪਰ ਕਈ ਹੁੰਦੇ ਨੇ ਜੈਨੂਅਨ ਬੰਦੇ ਜਿਹੜੇ ਕੁਛ ਕਰਨਾ ਚਾਹੁੰਦੇ ਆ, ਸਮਾਜ ਬਦਲਣਾ ਚਾਹੁੰਦੇ ਆ, ਉਹ ਬੰਦਿਆਂ ਦੀ ਤੇ ਨੀਂਦ ਹਰਾਮ ਹੋ ਜਾਂਦੀ ਹੈ ਜਿੱਦਣ ਉਹਨਾਂ ਨੂੰ ਵੱਜ ਰਹੀਆਂ ਠੱਗੀਆਂ ਦਾ ਪਤਾ ਲੱਗ ਜੇ, ਚਾਹੇ ਸਮਾਜ ਵਿੱਚ, ਚਾਹੇ ਰਾਜਨੀਤੀ ਵਿੱਚ ਚਾਹੇ ਧਰਮ ਵਿੱਚ। ਉਹ ਬੰਦਿਆਂ ਨੂੰ ਨੀਂਦ ਨਹੀਂ ਆਉਂਦੀ ਰਾਤਾਂ ਨੂੰ ਉੱਠ ਉੱਠ ਕੇ, ਜਿਵੇਂ ਤੁਹਾਡੇ ਨਿਆਣਿਆਂ ਦਾ ਫਿਕਰ ਕਰਦਾ ਨਾ, ਜਵਾਨ ਧੀ ਘਰ ਚ ਹੋਵੇ ਬੱਚਾ ਲੇਟ ਹੋ ਜਾਏ ਆਪਣੇ ਘਰ ਦਾ ਫਿਕਰ ਕਰਦਾ, ਉਹ ਬੰਦੇ ਤੇ ਐ ਫਿਕਰ ਕਰਦੇ ਆ। ਉਹਨਾਂ ਦੀ ਰੋਟੀ ਖਾਣ ਦੇ ਵਿੱਚ ਵੀ ਧਿਆਨ ਉਹਨਾਂ ਦਾ ਇਹਨਾਂ ਗੱਲਾਂ ਚ ਰਹਿੰਦਾ। ਅੱਜ ਤੁਹਾਡੇ ਵਿੱਚ ਕਈ ਬੰਦੇ ਹੋਣਗੇ, ਕਈਆਂ ਦੀਆਂ ਘਰ ਵਾਲੀਆਂ ਕਹਿਣਗੀਆਂ ਰੋਟੀ ਤੇ ਖਾ ਲਿਆ ਕਰ, ਇੰਨਾ ਫਿਕਰ ਤੈਨੂੰ ਇਕੱਲੇ ਨੂੰ ਹੀ ਫਿਕਰ ਪਿਆ, ਸਾਰੀ ਕੌਮ ਦਾ ਤੂੰ ਇਕੱਲਾ ਹੀ ਫਿਕਰ ਕਰਦਾ ਰਹਿੰਦਾ, ਮਾੜਾ ਜਿਹਾ ਤੇ ਇੱਧਰ ਵੀ ਵੇਖ, ਇੰਨੀ ਇੰਨਾ ਆਪਣੇ ਆਪ ਨੂੰ ਜੋੜ ਕੇ ਰੱਖਦੇ ਨੇ ਨਾਲ, ਲਗਾਤਾਰਤਾ ਉਹਨਾਂ ਵਿੱਚ ਆਪਣੇ ਕੰਮ ਵਿੱਚ। ਤੇ ਜਿਹੜੇ ਬੰਦਿਆਂ ਦੇ ਅੰਦਰ ਜਨੂਨ ਹੁੰਦਾ ਹੈ, ਆਸ਼ਕੀ ਹੁੰਦੀ ਹੈ, ਜਨੂਨ ਹੁੰਦਾ ਨਾ ਕੁਝ ਕਰਨ ਦਾ, ਕਰਦੇ ਵੀ ਉਹ ਹੀ ਹੈ ਜਿਨ੍ਹਾਂ ਨੂੰ ਖਾਣਾ ਸੌਣਾ ਭੁੱਲਿਆ ਹੁੰਦਾ, ਸੀਰੀਅਸ ਹੁੰਦੇ ਨੇ ਜਿਹੜੇ, ਜੈਨੂਅਨ ਹੁੰਦੇ ਨੇ ਜਿਹੜੇ, ਮਜ਼ਾਕ ਨਹੀਂ ਹੁੰਦਾ ਉਹਨਾਂ ਵਾਸਤੇ ਕੋਈ। ਤੇ ਵੇਖੋ ਕਬੀਰ ਜੀ ਕਹਿੰਦੇ ਐ, ਜਿੱਦਣ ਤੋਂ ਸਮਝੇ ਆ, ਕਬੀਰ ਜੀ ਕਹਿੰਦੇ ਉਦਣ ਤੋਂ ਨੀਂਦ ਉੱਡ ਗਈ, ਬਲਾਪ ਵਾਲੀ ਗੱਲ, ਜਿੰਨਾ ਚਿਰ ਜਾਣਿਆ ਨਹੀਂ ਸੀ ਉਹਨਾਂ ਚਿਰ ਸੁੱਖ ਦੀ ਨੀਂਦ ਸੌਂਦੇ ਸੀ, ਉਹ ਸੁੱਖ ਦੀ ਨੀਂਦ ਸੌਂਦੇ ਨੇ ਅੱਜ ਵੀ, ਜਿਨ੍ਹਾਂ ਨੂੰ ਪਤਾ ਹੀ ਕੱਖ ਨਹੀਂ। ਪਿੰਡਾਂ ਦੇ ਵਿੱਚ ਰਹਿਣ ਵਾਲੇ ਹੋ, ਤੁਹਾਡੇ ਗੁਆਂਢੀ ਪਿੰਡਾਂ ਵਾਲੇ ਆਲੇ ਦੁਆਲੇ ਵਾਲੇ ਆ, ਘੋੜੇ ਵੇਚ ਕੇ ਸੁੱਤਾ ਹੁੰਦਾ, ਗੱਲਾਂ ਕਹਿੰਦਾ ਛੱਡ ਪਰੇ, ਖਸਮਾਂ ਨੂੰ ਖਾਵੇ, ਸਾਰੇ ਦਾ ਸਾਰਾ ਢਾਂਚਾ ਸੀ ਕੀ ਲੈਣਾ, ਆਪਦਾ ਖਾਓ ਪੀਓ ਮੌਜ ਕਰੋ ਐਸ਼ ਕਰੋ, ਅਸੀਂ ਕੀ ਲੈਣਾ, ਐ ਬੋਲਦੇ ਅਗਲੇ। ਕਿਹੜੇ ਧਰਮ ਦੀ ਗੱਲ ਕਰਦਾ, ਕਿਹੜਾ ਪੁਜਾਰੀ ਕਿਹੜਾ ਲੁੱਟ ਕੇ ਖਾਂਦਾ, ਖਾਈ ਜਾਵੇ ਦੁਨੀਆ ਐਂ ਚੱਲਦੀ ਰਹੀ ਹੈ, ਨਜ਼ਾਰੇ ਲਓ, ਉਹ ਐ ਕਹਿੰਦੇ। ਪਰ ਜਿਹੜੇ ਬਾਦਸ਼ਾਹ ਦਾ ਜਨਮ ਦਿਹਾੜਾ ਮਨਾਉਂਦੇ ਆ, ਉਹ ਨਹੀਂ ਏਦਾਂ ਕਹਿੰਦੇ, ਉਹ ਨਹੀਂ ਐ ਸਾਡੇ ਵਾਂਗੂ ਕਹਿੰਦੇ, ਉਹ ਕਹਿੰਦੇ ਐ ਮੇਰੇ ਬੱਚਿਆਂ ਵਰਗੇ ਸਾਰੇ ਬੱਚੇ, ਮੇਰੇ ਵਰਗੇ ਹੀ ਇਨਸਾਨ ਹੈ ਸਾਰੇ, ਜੇ ਅੱਜ ਮੈਂ ਖੜਾਂਗਾ ਕੱਲ ਦੂਜੇ ਵੀ ਖੜਨਗੇ, ਮੇਰਾ ਆਨੰਦਪੁਰ ਉੱਜੜੇਗਾ, ਉੱਜੜ ਜਾਣ ਦਿਓ, ਲੋਕਾਂ ਦੇ ਘਰ ਉੱਜੜਨ ਤੋਂ ਬਚ ਸਕਦੇ ਨੇ, ਖੜਨਾ ਆਏਗਾ, ਹਿੰਮਤ ਆਏਗੀ, ਦਲੇਰੀ ਆਏਗੀ, ਫਰਕ ਹੈ ਬਹੁਤ ਇਸ ਗੱਲ। ਕੁਝ ਕਰਨ ਵਾਲੇ ਆ ਜਿਹੜੇ, ਜਿਨ੍ਹਾਂ ਨੇ ਕੁਛ ਆਪਣੀ ਜ਼ਿੰਦਗੀ ਵਿੱਚ ਕਰਨਾ ਹੁੰਦਾ, ਭਰਾਵੋ ਭੈਣੋ ਮੇਰੀ, ਉਹ ਸੰਘਰਸ਼ ਹੈ ਨਾ ਜਿਹੜਾ ਬੰਦਿਆਂ ਨੂੰ ਚੰਗਾ ਬਹੁਤ ਲੱਗਦਾ, ਸੰਘਰਸ਼ੀ ਜੀਵਨ ਨੇ ਨਾ ਜਿਹੜੇ ਚੰਗੇ ਲੱਗਦੇ ਆ, ਸੰਘਰਸ਼ ਕਰਨ ਵਾਲੇ ਬੰਦੇ ਸਾਨੂੰ ਬਹੁਤ ਪਸੰਦ। ਤੁਸੀਂ ਫਿਲਮਾਂ ਵੇਖੋ, ਜਿਹੜੇ ਬੰਦੇ ਫਿਲਮਾਂ ਬਣਾਉਂਦੇ ਆ, ਇੱਕ ਬੰਦਾ ਸਾਰੇ ਗੁੰਡਿਆਂ ਨੂੰ ਮਾਰ ਦਿੰਦਾ ਹੈ, ਨਸ਼ੇ ਵਾਲਿਆਂ ਨੂੰ ਖਤਮ ਕਰ ਦਿੰਦਾ ਹੈ, ਏਦਾਂ ਦੀਆਂ ਫਿਲਮਾਂ ਨੂੰ ਲੋਕੀ ਪਸੰਦ ਬਹੁਤ ਕਰਦੇ ਆ ਵੀ ਹੀਰੋ ਕਿਆ ਬਾਤ ਹੈ। ਪਰ ਜੇ ਕਹੀਏ ਵੀ ਆਪ ਇਹੋ ਜਿਹਾ ਬਣ, ਆਪ ਨਹੀਂ ਬਣ ਸਕਦਾ, ਪਸੰਦ ਬਹੁਤ ਕਰਦੇ ਆ ਵਧੀਆ ਬੰਦਿਆਂ ਨੂੰ, ਪਰ ਆਪ ਨਹੀਂ ਵਧੀਆ ਬਣਨਾ ਚਾਹੁੰਦੇ। ਸੰਘਰਸ਼ ਕਰਨ ਵਾਲਿਆਂ ਨੂੰ ਲੋਕ ਲਾਈਕ ਬਹੁਤ ਕਰਦੇ ਆ। ਗੁਰੂ ਗੋਬਿੰਦ ਸਿੰਘ ਦੇ ਸੰਘਰਸ਼ ਦੀਆਂ ਗੱਲਾਂ ਸੁਣਨੀਆਂ ਬਹੁਤ ਵਧੀਆ ਲੱਗਦੀਆਂ, ਸੰਘਰਸ਼ੀ ਜੀਵਨ ਚੰਗਾ ਲੱਗਦਾ। ਪਰ ਜੇ ਕਹੀਏ ਆਪਾਂ ਸੰਘਰਸ਼ ਕਰੀਏ, ਆਪਾਂ ਕਰੀਏ ਕੁਛ, ਫਿਰ ਮਰੀ ਜਾਂਦੇ ਆ, ਆਪ ਨਹੀਂ ਕੁਝ ਕਰਨਾ ਚਾਹੁੰਦੇ, ਸਟੋਰੀਆਂ ਸੁਣਨੀਆਂ ਚਾਹੁੰਦੇ ਆ, ਵਧੀਆ ਲੱਗਦੀਆਂ ਗੱਲਾਂ, ਵਧੀਆ ਵਧੀਆ ਗੱਲਾਂ ਹੋਣ, ਸੰਘਰਸ਼ ਦੀਆਂ ਗੱਲਾਂ ਹੋਣ। ਪਰ ਜਿਹੜੇ ਬਾਦਸ਼ਾਹ ਨੂੰ ਅਸੀਂ ਯਾਦ ਕਰਦੇ ਹਾਂ, ਉਹਨਾਂ ਨੇ ਆਪ ਕੁਛ ਕੀਤਾ, ਤੇ ਗੱਲਾਂ ਵਾਲੇ ਤੇ ਫਿਰ ਹੈ ਹਨੇਰੇ ਕਰੇ ਗੱਲਾਂ, ਗੱਲੀ ਕਿਨੇ ਨਾ ਪਾਇਆ, ਗੱਲਾਂ ਤੇ ਜਿੰਨੀਆਂ ਮਰਜ਼ੀ ਸੁਣ ਲਓ, ਜਿਹਦੇ ਤੋਂ ਮਰਜ਼ੀ ਸੁਣ ਲਓ, ਸੋਹਣੀਆਂ ਤੋਂ ਸੋਹਣੀਆਂ ਗੱਲਾਂ ਕਰ ਲੈਂਦਾ। ਅੱਜ ਕੱਲ ਦੇ ਸਮੇਂ ਦੇ ਵਿੱਚ ਦੁਨੀਆ ਕੋਲ ਬਥੇਰਾ ਗਿਆਨ, ਇੰਟਰਨੈਟ ਤੋਂ ਬਹੁਤ ਕੁਝ ਤੁਸੀਂ ਸੁਣ ਸਕਦੇ ਸਮਝ ਸਕਦੇ, ਪਰ ਕਰਕੇ ਵਿਖਾਉਣਾ ਜਿਹੜਾ ਨਾ, ਪਤਾ ਤੇ ਉਦੋਂ ਲੱਗਦਾ, ਬੜੀ ਘਾਲਣਾ ਘਾਲਣੀ ਪੈਂਦੀ, ਕਰਕੇ ਵਿਖਾਉਣਾ ਪੈਂਦਾ। ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਕੀਤਾ, ਮੇਰੇ ਬਾਜਾਂ ਵਾਲੇ ਸ਼ਹਿਨਸ਼ਾਹ ਤੂੰ ਜੋਤ ਅਗੰਮੀ, ਆਪਾਂ ਪੜ੍ਹਦੇ ਹੁੰਦੇ ਸੀ ਪਹਿਲਾਂ ਪਹਿਲਾਂ ਧਾਰਨਾ, ਮੇਰੇ ਬਾਜਾਂ ਵਾਲੇ ਸ਼ਹਿਨਸ਼ਾਹ ਤੂੰ ਜੋਤ ਅਗੰਮੀ, ਬਾਜਾਂ ਵਾਲੇ ਸ਼ਹਿਨਸ਼ਾਹ
ਕਵੀ ਮੇਰੇ ਬਾਜਾ ਵਾਲੇ
ਬਾਜਾਂ ਵਾਲੇ ਸ਼ਹਿਨਸ਼ਾਹ ਤੂੰ ਜੋ ਧਰਮੀ
ਤੂੰ ਸੱਚ ਧਰਮ ਦੀ ਰੱਖ ਲਈ ਦੇ ਸਿਰਾਂ ਦੀ ਥੰਮੀ ਸੱਚ ਧਰਮ ਦੀ ਰੱਖ ਲਈ ਦੇ ਸਿਰਾਂ ਦੀ ਥੰਮੀ ਸਤ ਧਰਮ ਦੀ ਰੱਖ ਲਈ ਦੇ ਸਿਰਾਂ ਦੀ ਥੰਮੀ ਤੂੰ ਸਤ ਧਰਮ ਦੀ ਰੱਖ ਲਈ ਦੇ ਸਿਰਾਂ ਦੀ ਥੰਮੀ
ਤੇਰੀ ਅਮਰ ਕਹਾਣੀ ਪਾਤਸ਼ਾਹ ਹੈ ਬਹੁਤ ਹੀ ਲੰਮੀ ਅਮਰ ਕਹਾਣੀ ਪਾਤਸ਼ਾਹ ਹੈ ਬਹੁਤ ਹੀ ਲੰਮੀ
ਤੇਰੀ ਅਮਰ ਕਹਾਣੀ ਪਾਤਸ਼ਾਹ ਹੈ ਬਹੁਤ ਹੀ ਲੰਮੀ ਅਮਰ ਕਹਾਣੀ ਪਾਤਸ਼ਾਹ ਹੈ ਬਹੁਤ ਹੀ ਲੰਮੀ
ਤੇਰੀ ਅਮਰ ਕਹਾਣੀ ਲੰਮੀ ਅਮਰ ਤੇਰੇ ਵਰਗਾ ਪੁੱਤਰ ਕੋਈ ਜੰਮ ਲਵੇ ਤੇਰੇ ਵਰਗਾ ਪੁੱਤਰ ਕੋਈ ਜੰਮ ਲਵੇ ਮਾਂ ਅਜੇ ਨਾ ਜੰਮੀ ਵਰਗਾ ਪੁੱਤਰ ਕੋਈ ਜੰਮ ਲਵੇ ਮਾਂ ਅਜੇ ਤੇਰੇ ਵਰਗਾ ਪੁੱਤਰ ਕੋਈ ਜੰਮ ਲਵੇ ਮਾਂ ਅਜੇ ਨਾ ਜੰਮੀ ਵਰਗਾ ਪੁੱਤਰ ਕੋਈ ਜੰਮ ਲਵੇ ਮਾਂ ਅਜੇ ਨਾ ਜੰਮੀ
ਤੇਰੇ ਵਰਗਾ ਪੁੱਤਰ
ਮੇਰੇ
ਬਾਜਾਂ ਵਾਲੇ
ਤੂੰ ਜੋਤ ਅਗਮੀ
ਤੇਰੀ ਅਮਰ ਕਹਾਣੀ ਪਾਤਸ਼ਾਹ ਹੈ ਬਹੁਤ ਹੀ ਲੰਮੀ ਕਿੰਨਾ ਖਜ਼ਾਨਾ ਉਹਨਾਂ ਦੇ ਕੋਲ ਖਜ਼ਾਨਾ ਕੋਈ ਨੋਟਾਂ ਦੀਆਂ ਤੱਥੀਆਂ ਹੀ ਨਹੀਂ ਹੁੰਦੀਆਂ ਬਰਾਬਰ ਵੱਡੇ ਵੱਡੇ ਪਲਾਟ ਤੁਹਾਡੇ ਨਾਂ ਆ ਵੱਡੀ ਵੱਡੀ ਪ੍ਰੋਪਰਟੀ ਹੈ ਜ਼ਮੀਨਾਂ ਜਾਇਦਾਦਾਂ ਬਿਲਡਿੰਗਾਂ ਵੱਡੀਆਂ ਵੱਡੀਆਂ ਇਹੀ ਪ੍ਰੋਪਰਟੀ ਨਹੀਂ ਹੁੰਦੀ ਤੁਹਾਡੇ ਗੁਣ ਤੁਹਾਡੀ ਕੁਆਲਿਟੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਗੁਣ ਉਹ ਜਾਇਦਾਦ ਜਿਹੜੇ ਭਰਪੂਰ ਨੇ ਉਹ ਗੁਣਾ ਕਰਕੇ ਗੁਣਾਂ ਦੀ ਖਾਣ ਨੇ ਕਲਗੀਆਂ ਵਾਲੇ ਉਹ ਖਜ਼ਾਨਾ ਹੋਣਾ ਬੜਾ ਜ਼ਰੂਰੀ ਹੈ ਜੋ ਗੁਰੂ ਗੋਬਿੰਦ ਸਿੰਘ ਕੋਲ ਸੀ ਆਪਾਂ ਸ਼ੁਰੂ ਤੋਂ ਪੜ੍ਹਦੇ ਹਾਂ ਕਿ ਪਟਨੇ ਦੀ ਧਰਤੀ ਤੇ ਰਾਣੀ ਮੈਣੀ ਵਰਗੀਆਂ ਫਤਿਹ ਚੰਦ ਮੈਣੀ ਰਾਜਾ ਸੀ ਜਿਹੜਾ ਔਲਾਦ ਨਹੀਂ ਸੀ ਉਹਦੇ ਘਰ ਖੇਡਣ ਜਾਂਦੇ ਤੇ ਮੈਂ ਕਿੰਨੀ ਵਾਰੀ ਇਹ ਗੱਲ ਅੱਗੇ ਵੀ ਕੀਤੀ ਹੈ ਕਿ ਉਹਦੀ ਰਾਣੀ ਬੜਾ ਪਿਆਰ ਕਰਦੀ ਹੈ ਗੋਦੀ ਚੱਕਦੀ ਹੈ ਖਡਾਉਂਦੀ ਹੈ ਘੁੰਗਣੀਆਂ ਬੱਕਲੀਆਂ ਬਣਾ ਕੇ ਖਵਾਉਂਦੀ ਤੇ ਰੋਜ਼ ਉਹਦੀ ਗੋਦੀ ਵਿੱਚ ਜਾ ਕੇ ਬੈਠਦੇ ਹੈ ਪਿਆਰ ਕਰਦੇ ਹੈ ਇੱਕ ਦਿਨ ਉਹ ਕਹਿੰਦੀ ਮੇਰੀ ਇੱਛਾ ਵੀ ਹੈ ਵੀ ਮੇਰੇ ਵੀ ਬੱਚਾ ਹੋਵੇ ਮੇਰਾ ਵੀ ਪੁੱਤ ਹੋਵੇ ਕਿਹਦੇ ਵਰਗਾ ਹੋਵੇ ਕਹਿੰਦੇ ਤੇਰੇ ਵਰਗਾ ਹੋਵੇ ਮੇਰਾ ਪੁੱਤ ਤੇਰੇ ਵਰਗਾ ਹੋਵੇ ਗੁਰੂ ਗੋਬਿੰਦ ਸਿੰਘ ਨੇ ਕਿਹਾ ਸੀ ਕਹਿੰਦੇ ਮਾਤਾ ਫਿਰ ਮੈਨੂੰ ਹੀ ਆਪਣਾ ਪੁੱਤ ਬਣਾ ਲਾ ਮੇਰੇ ਵਰਗਾ ਤੇ ਮੈਂ ਹੀ ਮੇਰੇ ਵਰਗਾ ਤੇ ਮੈਂ ਹੀ ਹਾਂ ਮੈਨੂੰ ਹੀ ਆਪਣਾ ਪੁੱਤ ਬਣਾ ਲਾ ਜਿੱਥੇ ਪੁੱਤ ਦੀ ਲੋੜ ਪਈ ਉੱਥੇ ਪੁੱਤ ਬਣ ਗਏ ਕਿਤੇ ਪਿਤਾ ਬਣਨ ਦੀ ਲੋੜ ਪਈ ਉੱਥੇ ਫਿਰ ਕਿਸੇ ਦੀ ਧੀ ਨੂੰ ਉਹ ਵਾਇਦਾ ਫੜਨ ਲੱਗੇ ਜਦੋਂ ਉੱਥੇ ਕਲਗੀਆਂ ਵਾਲੇ ਐ ਖੜ ਕੇ ਕਹਿੰਦੇ ਉਹ ਕਿਉਂ ਹੱਥ ਲੱਗ ਕਹਿੰਦੇ ਇਹ ਕਾਫਰਾਂ ਦੀ ਧੀ ਹੈ ਏਦਾਂ ਕਹਿੰਦੇ ਤੈਨੂੰ ਪਤਾ ਕਿਹਦੀ ਧੀ ਹੈ ਕਿਹਦੀ ਇਹ ਹੱਥ ਰੱਖ ਕੇ ਛਾਤੀ ਤੇ ਕਹਿੰਦੇ ਮੇਰੀ ਬੱਚੀ ਹੈ ਉੱਥੇ ਪਿਓ ਵੀ ਬਣ ਗਏ ਜਿੱਦਣ ਲੋੜ ਪਈ ਉੱਥੇ ਪਿਤਾ ਬਣ ਗਏ ਜਿੱਦਣ ਲੋੜ ਪਈ ਉੱਥੇ ਪੁੱਤ ਬਣ ਗਏ ਹਰ ਜਗ੍ਹਾ ਧੰਨ ਗੁਰੂ ਗੋਬਿੰਦ ਸਿੰਘ ਵਿੱਚ ਸੀ ਇਹ ਕੁਆਲਿਟੀ ਸਾਡੇ ਚ ਕਿੱਥੇ ਅਸੀਂ ਤੇ ਆਪਣੇ ਸਕੇ ਪੁੱਤ ਪਿਓ ਦੇ ਪੁੱਤ ਨਹੀਂ ਬਣਦੇ ਅਸੀਂ ਤੇ ਆਪਣਿਆਂ ਨੂੰ ਜਦੋਂ ਆਵੇ ਕਿਤੇ ਅੱਗੇ ਲੰਘਣ ਦਾ ਮੌਕਾ ਕੋਈ ਪਤਾ ਨਹੀਂ ਕਿਹਦੇ ਸਿਰ ਤੇ ਪੈਰ ਰੱਖ ਕੇ ਅੱਗੇ ਲੰਘ ਲੰਘੇ ਧੋਖਾ ਕਰਨਾ ਪੈ ਜੇ ਆਪਣਿਆਂ ਨਾਲ ਜਿੰਨਾ ਅੱਜ ਕੱਲ੍ਹ ਲੋਕੀ ਧੋਖਾ ਕਰਦੇ ਜਿੰਨੇ ਅੱਜ ਕੱਲ੍ਹ ਕੇਸ ਚੱਲਦੇ ਕਚਹਿਰੀਆਂ ਚ ਕੋਰਟਾਂ ਦੇ ਵਿੱਚ ਜਿੰਨੇ ਕੇਸ ਝਗੜੇ ਚੱਲਦੇ ਆਪਣਿਆਂ ਦੇ ਹੀ ਚੱਲਦੇ ਜਿੰਨੀਆਂ ਲੜਾਈਆਂ ਹੋ ਰਹੀਆਂ ਆਪਣਿਆਂ ਦੀਆਂ ਹੀ ਹੋ ਰਹੀਆਂ ਇਹ ਤੇ ਗੁਰੂ ਗੋਬਿੰਦ ਸਿੰਘ ਸੀ ਕਹਿੰਦੇ ਮੈਨੂੰ ਹੀ ਆਪਣਾ ਪੁੱਤ ਬਣਾ ਲੈ ਮੈਂ ਹੀ ਤੇਰਾ ਹੀ ਪੁੱਤ ਹਾਂ ਬਸ ਤੂੰ ਸਮਝ ਲੈ ਮੈਂ ਹੈਗਾ ਮੰਨ ਲੈ ਮੈਂ ਹੀ ਹਾਂ ਤੇਰਾ ਪੁੱਤ ਤੇ ਜਿੰਨਾ ਚਿਰ ਪਟਨੇ ਚ ਰਹੇ ਰੋਜ਼ ਕਹਿੰਦੇ ਰਾਣੀ ਮੈਣੀ ਕੋਲ ਜਾਂਦੇ ਰਹੇ ਬੱਕਲੀਆਂ ਘੁੰਗਣੀਆਂ ਬਣਾ ਕੇ ਖਵਾਉਂਦੀ ਦੀ ਰੀਝ ਨਾਲ ਖਾਧਾ ਵੀ ਤੇ ਸੱਚੀ ਪਿਆਰ ਕੀਤਾ ਮਾਂ ਮਾਂ ਸਮਝ ਕੇ ਕੀਤਾ ਤੇ ਇਹ ਵੀ ਕਹਿੰਦੇ ਆ ਇਤਿਹਾਸਕਾਰ ਵੀ ਰਾਣੀ ਮੈਣੀ ਨੂੰ ਮਾਂ ਵੱਢਣ ਦੀ ਇੱਛਾ ਹੀ ਖਤਮ ਹੋ ਗਈ ਸੀ ਰਾਣੀ ਮੈਣੀ ਉਹਦੇ ਅੰਦਰ ਇਹ ਰਹੀ ਨੀ ਇੱਛਾ ਕਿ ਮੈਂ ਮਾਂ ਬਣਾ ਕਹਿੰਦੀ ਬਸ ਹੈਗਾ ਮੇਰਾ ਪੁੱਤ ਏਦਾਂ ਦੀ ਖੜ ਜਾਣਾ ਕਿਤੇ ਉਹ ਜਿਵੇਂ ਆਪਾਂ ਕਹਿੰਦੇ ਹਾਂ ਨਾ ਵੀ ਕਦੀ ਕਿਸੇ ਰੋਂਦੇ ਨੂੰ ਹਸਾਇਆ ਹੀ ਤੇ ਦੱਸ ਖਾਂ ਕਦੀ ਕਿਸੇ ਭੁੱਖੇ ਨੂੰ ਰਜਾਇਆ ਹੀ ਤੇ ਦੱਸ ਖਾਂ ਕਦੇ
ਕਦੀ ਕਿਸੇ ਰੋਂਦੇ ਨੂੰ ਹਸਾਇਆ ਈ ਤੇ ਦੱਸ ਖਾਂ ਕਦੀ ਕਿਸੇ ਰੋਂਦੇ ਹਸਾਇਆ ਈ ਤੇ ਦੱਸ ਖਾਂ ਕਿਸੇ ਰੋਂਦੇ ਨੂੰ ਹਸਾਇਆ ਈ ਤੇ ਦੱਸ ਕਦੀ ਕਿਸੇ ਰੋਂਦੇ ਨੂੰ ਹਸਾਇਆ ਈ ਤੇ ਦੱਸ ਖਾਂ ਕਦੀ ਕਿਸੇ ਰੋਂਦੇ ਨੂੰ ਹਸਾਇਆ ਈ ਤੇ ਦੱਸ ਖਾਂ ਕਦੀ ਕਿਸੇ ਰੋਂਦੇ ਨੂੰ ਹਸਾਇਆ ਈ ਤੇ ਦੱਸ ਖਾਂ
ਕਦੀ ਕਿਸੇ ਭੁੱਖੇ ਰਜਾਇਆ ਈ ਤੇ ਦੱਸ ਖਾਂ ਕਦੀ ਕਿਸੇ ਭੁੱਖੇ ਰਜਾਇਆ ਈ ਤੇ ਦੱਸ ਖਾਂ
ਕਦੀ ਕਿਸੇ ਭੁੱਖੇ ਰਜਾਇਆ ਈ ਤੇ ਦੱਸ ਖਾਂ ਕਦੀ ਕਿਸੇ ਭੁੱਖੇ ਰਜਾਇਆ ਈ ਤੇ ਦੱਸ ਖਾਂ ਕਦੀ ਕਿਸੇ ਭੁੱਖੇ ਰਜਾਇਆ ਈ ਤੇ ਦੱਸ ਖਾਂ ਕਦੀ ਕਿਸੇ ਭੁੱਖੇ ਰਜਾਇਆ ਈ ਤੇ ਦੱਸ ਖਾਂ
ਪਾਟਾ ਹੋਇਆ ਚੁੱਖ ਜੇ ਕਦੀ ਵੀ ਨਹੀਂ ਸੀ ਸੀਤਾ ਪਾਟਾ ਹੋਇਆ ਜਖਮ
ਕਦੀ ਕਿਸੇ ਵਿਛੜੇ ਨੂੰ ਮਿਲਾਇਆ ਈ ਤੇ ਦੱਸ ਪਾਟਾ ਹੋਇਆ ਜ਼ਖਮ ਜੇ ਕਦੀ ਵੀ ਨਹੀਂ ਸੀਤਾ ਐਵੇਂ ਮਾਲਾ ਫੇਰੀ ਤੂੰ ਤੇ ਕੱਖ ਵੀ ਨਹੀਂ ਕੀਤਾ ਪੰਜ ਪਿਆਰਿਆਂ ਨੇ ਸਟੇਜ ਤੇ ਆਉਣਾ ਸੰਗਤ ਨੂੰ ਬੇਨਤੀ ਹੈ ਵੀ ਹਿਲਜੁਲ ਨਾ ਕਰਿਓ ਹਿਲਜੁਲ ਨਾ ਕਰਿਓ ਬਈ ਆਪ ਥੋੜਾ ਥੋੜਾ ਥਾਂ ਛੱਡ ਦਿਓ ਬਸ ਉਹਨਾਂ ਨੂੰ ਪੰਜ ਪਿਆਰਿਆਂ ਨੂੰ ਆ ਜਾਣ ਦਿਓ ਆਪਣੀ ਆਪਣੀ ਜਗ੍ਹਾ ਤੇ ਸਜੇ ਦਿਓ ਟਕਾ ਬਣਾ ਕੇ ਰੱਖਿਓ ਭਾਈ
ਬਲਿਹਾਰੇ ਬਾਜਾ ਵਾਲੇ ਬਲਿਹਾਰੇ ਬਾਜਾ ਵਾਲੇ ਬਲਿਹਾਰੇ ਬਾਜਾ ਵਾਲੇ ਬਲਿਹਾਰੇ ਬਾਜਾ ਵਾਲੇ ਤੋਂ ਬਲਿਹਾਰੇ ਬਾਜਾ ਵਾਲੇ ਤੋਂ ਬਲਿਹਾਰੇ ਬਾਜਾ ਬਲਿਹਾਰੇ ਬਾਜਾ ਵਾਲੇ ਤੋਂ ਬਲਿਹਾਰੇ ਕਲਗੀਆਂ ਵਾਲੇ ਤੋਂ ਬਲਿਹਾਰੇ ਬਾਜਾ ਵਾਲੇ ਤੋਂ ਹਾਰੇ ਕਲਗੀਆਂ ਵਾਲੇ ਤੋਂ ਖਾਲਸਾ ਪੰਥ ਸਜਾਇਆ ਜਿਹਨੇ ਖਾਲਸਾ ਪੰਥ ਸਜਾਇਆ ਬਲਿਹਾਰੇ ਬਾਜਾਂ ਵਾਲੇ ਤੋਂ ਬਲਿਹਾਰੇ ਕਲਗੀਆਂ ਵਾਲੇ ਜਿਹਨੇ ਖਾਲਸਾ ਪੰਥ ਸਜਾਇਆ ਬਲਿਹਾਰੇ ਬਾਜਾਂ ਵਾਲੇ ਤੋਂ ਬਲਿਹਾਰੇ ਕਲਗੀਆਂ ਵਾਲੇ ਤੋਂ ਜਿਹਨੇ ਖਾਲਸਾ ਪੰਥ ਸਜਾਇਆ ਬਲਿਹਾਰੇ ਬਾਜਾਂ ਵਾਲੇ ਤੋਂ ਬਲਿਹਾਰੇ ਕਲਗੀਆਂ ਵਾਲੇ ਤੋਂ
ਬੇਨਤੀ ਹੈ ਜਿੱਥੇ ਜਿੱਥੇ ਖੜੇ ਹੋ ਇੱਥੇ ਇੱਥੇ ਹੀ ਬਹਿ ਜਾਓ ਆਪਣੀ ਆਪਣੀ ਜਗ੍ਹਾ ਤੇ ਸਜ ਜਾਓ ਸਾਰੇ ਪ੍ਰਾਪਤ ਕੀਤੀ ਦਾਖਲਾ ਲਿਆ ਅੱਗੇ ਅੱਗੇ ਪੜ੍ਹਾਈ ਸ਼ੁਰੂ ਕਰੀਏ ਗੁਰਮਤ ਦੀ ਪੜ੍ਹਾਈ ਪੜ੍ਹਦੇ ਰਹੀਏ ਫਿਰ ਜੋ ਪੜ੍ਹਿਆ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਨਾ ਜ਼ਿੰਦਗੀ ਵਿੱਚ ਹਰ ਮੋੜ ਦੇ ਉੱਤੇ ਹਰ ਜਗ੍ਹਾ ਪਾਸ ਹੋ ਕੇ ਵਿਖਾਉਣਾ ਸੁੱਖ ਵਿੱਚ ਰਹਿਣਾ ਆਉਂਦਾ ਦੁੱਖ ਚ ਰਹਿਣਾ ਨਹੀਂ ਆਉਂਦਾ ਭੰਗੜਿਆਂ ਵੇਲੇ ਖੁਸ਼ ਰਹਿੰਦੇ ਹਾਂ ਜਿੱਦਣ ਕਦੇ 70 ਵਿਛਦੇ ਨੇ ਉਦਣ ਚੀਕਾਂ ਨਿਕਲਦੀਆਂ ਅਸੀਂ ਹਰ ਸਿਚੁਏਸ਼ਨ ਵਿੱਚ ਆਪਣੇ ਆਪ ਨੂੰ ਬੈਲੈਂਸ ਰੱਖ ਸਕੀਏ ਗੁਰਮਤ ਦੀ ਪੜ੍ਹਾਈ ਪੜ੍ਹਨ ਦਾ ਤਾਂ ਫਾਇਦਾ ਅਸੀਂ ਗੁਰਬਾਣੀ ਪੜ੍ਹਦੇ ਹਾਂ ਗੁਰਬਾਣੀ ਸਮਝਦੇ ਹਾਂ ਤੇ ਆਪਣੇ ਆਪ ਨੂੰ ਹਰ ਵੇਲੇ ਹਰ ਜਗ੍ਹਾ ਬੈਲੈਂਸ ਰੱਖ ਸਕੀਏ ਸੁੱਖ ਦੁੱਖਾਂ ਦੁੱਖਾਂ ਸੁੱਖਾਂ ਦੇ ਵਿੱਚ ਘਬਰਾਈਏ ਨਾ ਆਪਣੇ ਆਪ ਨੂੰ ਕਾਇਮ ਰੱਖੀਏ ਤਾਂ ਫਾਇਦਾ
ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਮਨਾਉਂਦੇ ਆ, ਚਾਹੇ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਮਨਾਉਂਦੇ ਆ, ਇਹਨਾਂ ਤੋਂ ਅਸੀਂ ਮੋਟੀਵੇਟ ਹੋਈਏ, ਅਸੀਂ ਸਿੱਖੀਏ ਵੀ ਸਾਡੇ ਗੁਰੂ ਸਾਹਿਬ ਨੇ ਸਾਨੂੰ ਕੀ ਸਿਖਾਇਆ ਸੀ। ਆਪਣੇ ਅੰਦਰ ਚੁੱਭਾ ਮਾਰੋ, ਆ ਦਿਮਾਗ ਨੂੰ ਵਰਤਣਾ ਸ਼ੁਰੂ ਕਰੋ, ਆਪਣੇ ਆਪ ਨੂੰ ਖੋਲੋ, ਹਰ ਸਿਚੁਏਸ਼ਨ ਨੂੰ ਹੈਂਡਲ ਕਰਨ ਦੀ ਜਾਚ ਸਿੱਖੋ, ਹਰ ਵੇਲੇ ਚੜ੍ਹਦੀ ਕਲਾ ਵਿੱਚ ਰਹਿਣ ਦਾ ਬਲ ਸਿੱਖੋ, ਹਰ ਵੇਲੇ ਕਾਇਮ ਰਹਿਣ ਦੀ ਜਾਚ ਸਿੱਖੋ। ਬਾਕੀ ਤੇ ਜੇ ਕੋਈ ਅਗਲਾ ਤੈਨੂੰ ਕਹਿੰਦਾ ਬਾਹਰੋਂ ਤੇਰੇ ਚ ਕੋਈ ਤਾਕਤ ਪਾ ਦੇਗਾ, ਬਾਹਰੋਂ ਤੈਨੂੰ ਕੋਈ ਕੁਛ ਕਰ ਦੇਗਾ, ਇੱਦਾਂ ਨਹੀਂ ਕਰ ਸਕਦਾ। ਜੇ ਮੈਂ ਕਹਾਂ ਮੈਂ ਤੁਹਾਡੇ ਚ ਇੱਥੇ ਹਿੰਮਤ ਭਰ ਸਕਦਾ, ਨਹੀਂ ਭਰਾਵੋ, ਹਿੰਮਤ ਉਹਦੇ ਚ ਹੀ ਆਉਣੀ ਹੈ ਜਿਹੜਾ ਆਪਣੇ ਆਪ ਨੂੰ ਹਿੰਮਤੀ ਬਣਾਉਣਾ ਚਾਹੁੰਦਾ ਹੈ। ਮੈਂ ਨਹੀਂ ਭਰ ਸਕਦਾ ਕਿਸੇ ਚ ਕੁਛ, ਮੈਂ ਚਾਹਵਾਂ ਤੇ ਮੈਂ ਤੇ ਸਾਰਿਆਂ ਨੂੰ ਕਰਦੇ ਆ, ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ, ਇਹ ਤੁਹਾਨੂੰ ਆਪ ਕਰਨਾ ਪੈਂਦਾ, ਆਪਣੇ ਪੈਰਾਂ ਤੇ ਆਪ ਖੜੇ ਹੋਣਾ ਪੈਣਾ। ਬਾਕੀ ਤੇ ਸਾਰੇ ਦਾ ਸਾਰਾ ਢਾਂਚਾ ਇੱਦਾਂ ਦਾ ਬਣਾਇਆ ਹੋਇਆ ਤੇ ਕਿੜਕੀਆਂ ਬਣਾਈਆਂ, ਕਿੜਕੀਆਂ। ਮੈਂ ਪਿੱਛੇ ਜੇ ਕੈਨੇਡਾ ਵਿੱਚ ਦੁਆਨਾ ਵਿੱਚ ਬੇਨਤੀ ਕੀਤੀ ਸੀ, ਕਿੜਕੀਆਂ ਲਾਈਆਂ, ਕਿੜਕੀਆਂ, ਤੋਤੇ ਨੂੰ ਫੜਨ ਵਾਸਤੇ ਹੋਰ ਕਿੜਕੀ ਹੈ, ਹਾਥੀ ਨੂੰ ਫੜਨ ਵਾਸਤੇ ਹੋਰ ਕਿੜਕੀ ਹੈ, ਵੱਖਰੀਆਂ ਵੱਖਰੀਆਂ ਕਿੜਕੀਆਂ, ਤੇ ਬੰਦਿਆਂ ਨੂੰ ਫੜਨ ਵਾਸਤੇ ਵੀ ਕਿੜਕੀਆਂ ਲਾਈਆਂ ਲੋਕਾਂ ਨੇ, ਵੀ ਬੰਦੇ ਨੂੰ ਬੁੱਧੂ ਬਣਾ ਕੇ ਕਮਲਾ ਬਣਾ ਕੇ ਕਿਵੇਂ ਰੱਖਣਾ। ਜਿਹੜੀ ਗੁਰੂ ਗ੍ਰੰਥ ਸਾਹਿਬ ਨੇ ਤੀਰਥ ਦੱਸੇ ਸੀ ਉਹ ਤੇ ਤੁਹਾਡੇ ਸਾਡੇ ਅੰਦਰ ਤੀਰਥ ਸੀ, ਇਹਨਾਂ ਨੇ ਢਾਂਚੇ ਬਣਾਏ ਹੈ। ਪਹਿਲੇ ਧਰਮਾਂ ਦੇ ਵਿੱਚ ਵੀ ਏਦਾਂ ਦਾ ਕੁਝ ਚੱਲਦਾ ਸੀ, ਆ ਨਵੀਂ ਵਿਚਾਰਧਾਰਾ ਗੁਰੂ ਗ੍ਰੰਥ ਸਾਹਿਬ ਜੀ ਦੀ ਆਈ, ਕਬੀਰ ਜੀ ਵਰਗੇ ਆਏ, ਗੁਰੂ ਨਾਨਕ ਪਾਤਸ਼ਾਹ ਵਰਗੇ ਆਏ, ਜਦੋਂ ਜਹਿਦ ਆਪਣੀ ਸਾਰੀ ਜ਼ਿੰਦਗੀ ਵਿੱਚ ਕੀਤੀ, ਘਾਲਣਾ ਘਾਲ ਕੇ ਇੱਕ ਨਵੀਂ ਵਿਚਾਰਧਾਰਾ ਦਿੱਤੀ, ਸਾਡੇ ਵਾਲਿਆਂ ਨੇ ਇਸ ਵਿਚਾਰਧਾਰਾ ਨੂੰ ਵੀ ਕਿੜਕੀ ਬਣਾ ਲਿਆ। ਇਹ ਇੱਕ ਨਵੀਂ ਵਿਚਾਰਧਾਰਾ ਸੀ, ਜਿਹੜਾ ਬੰਦਾ ਕਹਿੰਦੇ ਕਮਲਾ ਨਾ ਬਣਿਆ ਰਵੇ, ਬੁੱਧੂ ਨਾ ਬਣਿਆ ਰਵੇ, ਸਮਝ ਮਨ ਬੌਰਾ ਰੇ। ਆਪਾਂ ਸ਼ਬਦ ਪੜ੍ਹਦੇ ਹਾਂ ਨਾ, ਕਾਲ ਬੂਤ ਕੀ ਹਸਤਨੀ ਮਨ ਬੌਰਾ ਰੇ। ਲਓ ਆ ਸ਼ਬਦ ਜਰਾ ਸੁਣੋ, ਬੇਨਤੀ ਹੈ ਸੁਣੋ ਵੀ, ਥੋੜਾ ਜਿਹਾ ਟਕਾ ਰੱਖਿਓ ਬਣਾ ਕੇ, ਪੌਣੇ ਕੁ ਤਿੰਨ ਵਜੇ ਹੈ, ਬਹੁਤਾ ਕਵੇਲਾ ਨਹੀਂ ਹੋਇਆ ਤੇ ਆਪਾਂ ਸਮਾਪਤੀ ਵੀ ਜਲਦੀ ਕਰ ਦਿਆਂਗੇ, ਬਹੁਤਾ ਲੰਮਾ ਟਾਈਮ ਨਹੀਂ ਲਾਵਾਂਗੇ, ਪਰ ਥੋੜਾ ਜਿਹਾ ਟਕਾ ਰੱਖਿਓ, ਹਾਜ਼ਰ ਹੋ ਕੇ ਰਹੋ, ਤੁਸੀਂ ਸਾਥ ਦਿਓ ਥੋੜਾ ਜਿਹਾ, ਅੱਜ ਮੈਨੂੰ ਨਾ ਤੁਹਾਡੇ ਸਾਥ ਦੀ ਲੋੜ ਹੈ, ਵੀ ਥੋੜੀ ਜਿਹੀ ਕਾਇਮ ਜੇ ਰਿਹੋ ਮਾੜਾ ਜਿਹਾ। ਹਾਂਜੀ,
ਸਮਝ ਮਨ ਬੋਰਾ ਰੇ, ਸਮਝ ਮਨ ਬੋਰਾ ਰੇ, ਸਮਝ ਮਨ ਬੋਰਾ ਰੇ, ਸਮਝ ਮਨ ਬੋਰਾ ਰੇ, ਬਿਖੇ ਬਾਤ ਹਰ ਰਾਜ, ਬਿਖੇ ਬਾਤ ਹਰ ਰਾਜ, ਸਮਝ ਮਨ ਬੋਰਾ ਰੇ, ਸਮਝ ਮਨ ਸਮਝ ਮਨ ਬੋਰਾ ਰੇ, ਸਮਝ ਮਨ ਬੋਰਾ ਰੇ, ਕਾਲ ਬੂਤ ਕੀ ਹਸਤਨੀ ਮਨ ਬੋਰਾ ਰੇ, ਚਲਤ ਮਨ ਬੋਰਾ ਰੇ,
समझ मन बौरा रे समझ मन
लहुण दे अर्थ सुने एदे अर्थ सुने नाल केंदे हथनी नकली बना के कागजां दी हथनी बना के रख देंदे है टोए दे उत्ते कानियां दी छत पा देंदे है कानियां दी छत पा के उत्ते नकली हथनी बना के रख दे है हाथी काम विच अन्ना होया आउंदा है हथनी दे भलेखे जदों नेड़े आउंदा है ते छत हुंदी है कानियां दी विच डिग जांदा है टोए दे कई महीने भुखा रखदे है हाथी नूं कई महीने हाथी भुखा रहिंदा है मुड़ के फिर वस करके ओनू सिखाउंदे है ते घर घर आटा मंगदा फिरदा किड्डा वड्डा हाथी पर कड़िकी ला के फड़ लैंदे है इह हाथी नूं लाउण वाली कड़िकी है अगली पंक्ति सुनो
मरकट मुस्ती अनाज की मन बोरा रे लीनी हाथ पसा छूटन को सह सापरे मन बोरा रे नाचे समझ मन बौरा रे समझ मन बौरा रे समझ मन बौरा रे समझ मन बौरा
मेरे कमलिया मन समझ जदों जांदे ने ना बांदर नूं फड़न ते कुजे दे विच दाने पा के ले जांदे ते कुजे दा मूंह हुंदा है पीड़ा हाथ जदों बांदर ओहदे विच छोले पा के ले जांदे है जदों इदां विच हाथ पाउंदा है उदों ते पै जांदा है क्योंकि हाथ ऐ हुंदा है जदों विच इदां मुट्ठी बंद कर लैंदा फिर बाहर नहीं हाथ निकलदा छोले छड्ड दवे लालच छड्ड दवे फिर ते बच सकता है ते ऐदां उहदे विच हाथ फस जांदा उहदा ते रौला ते पाउंदा होणा मैनूं कुजे ने फड़ लिया पर फड़िया थोड़ा हुंदा कुजे ने थोड़ा फड़िया हुंदा इहदे लालच करके उह ऐदां मुट्ठी भर लैंदा वड्डी वड्डा सारा हाथ हाथ पसार लालच करके वड्डा सारा हाथ मुट्ठी वड्डी सारी भरदा है ते विच ही फस जांदा बाहर हाथ निकलदा नहीं जाके अगले फड़ लैंदे आ ए ए तरीका है बांदर नूं फड़न वास्ते इदां दा कुछ करदे आ बांदर फिर मुड़ के घर घर नचदा फिरदा नचदा ना ओह आटा मंगदे फिरदे ने हाथी वाले भी ते ए नचा के ओह खेडां जिहा करदा है भी मंगता बन जांदा है किथे आजाद फिरदा सी कड़िकी च फस गया अगे सुन
ज्यों ननी सूटा गहे ओ मन बौरा रे माया एह ब्याह जैसा रंग कसुंभ का मन बौरा रे त्यों पसरे समझ मन बौरा रे समझ मन बौरा रे
पढ़ो पढ़ो पढ़ो
समझ मन बौरा रे समझ मन बौरा रे
मना तोते नूं फड़न वास्ते भी एक नलकी दे उत्ते ਉਹ ਇਸ ਹਿਸਾਬ ਨਾਲ ਬਣੀ ਹੁੰਦੀ ਹੈ ਥੱਲੇ ਭਾਂਡਾ ਪਾਣੀ ਦਾ ਧਰ ਦਿੰਦੇ ਆ ਤੋਤਾ ਉਹਦੇ ਉੱਤੇ ਐ ਜਦੋਂ ਉਹਦੇ ਤੇ ਬੈਠਦਾ ਹੈ ਇੱਕਦਮ ਪੁੱਠੀ ਹੋ ਜਾਂਦੀ ਹੈ ਜਦੋਂ ਥੱਲੇ ਨੂੰ ਨਿਗਾਹ ਮਾਰਦਾ ਐਂ ਲੱਗਦਾ ਵੀ ਬਹੁਤ ਜ਼ਿਆਦਾ ਪਾਣੀ ਹੈ ਹੁੰਦਾ ਤੇ ਥੋੜਾ ਹੀ ਹੈ ਪਾਣੀ
ਉਹ ਤੋਤੇ ਨੂੰ ਫੜਨ ਵਾਸਤੇ ਕੁੜਕੀ ਬਣਾ ਲਈ, ਫਿਰ ਮੁੜ ਕੇ ਤੋਤੇ ਨੂੰ ਫੜ ਲੈਂਦੇ ਐ। ਤੋਤੇ ਨੂੰ ਫੜਨ ਵਾਲੀ ਕੁੜਕੀ ਹੈ, ਬਾਂਦਰ ਨੂੰ ਫੜਨ ਵਾਲੀ ਕੁੜਕੀ ਹੈ, ਹਾਥੀ ਨੂੰ ਫੜਨ ਵਾਲੀ ਕੁੜਕੀ ਹੈ, ਕਹਿੰਦੇ ਇੱਕ ਬੰਦੇ ਨੂੰ ਫੜਨ ਵਾਲੀ ਕੁੜਕੀ ਵੀ ਹੈ। ਮਹਾਰਾਜ ਇੱਥੇ ਕਬੀਰ ਜੀ ਨਿਬੇੜਦੇ ਗਏ, ਸੁਣਿਓ ਕੜਿੱਕੀ ਕਿਹੜੀ ਹੈ ਭਲਾ, ਇਹ ਬਾਕੀ ਧਰਮ ਵਾਲਿਆਂ ਕੋਲ ਤੇ ਹੈ ਹੀ ਸੀ, ਸਾਡੇ ਵਾਲੇ ਕੜਿੱਕਾ ਹੀ ਲਾਈ ਫਿਰਦੇ। ਸੁਣੋ
ਨਾਵਣ ਕੋ ਤੀਰਥ ਕਨੇ ਮਨ ਬੋਰਾ ਰੇ, ਪੂਜਨ ਕੋ ਬਹੁਦੇ ਕਹੋ ਕਬੀਰ ਛੂਟਨ ਨਹੀਂ ਮਨ ਬੋਰਾ ਰੇ, ਛੂਟਨ ਹਰ ਸਮਝ ਮਨ ਬੋਰਾ ਰੇ, ਸਮਝ ਮਨ ਬੋਰਾ ਰੇ, ਸਮਝ ਮਨ ਬੋਰਾ ਰੇ, ਸਮਝ ਮਨ ਬੋਰਾ ਰੇ, ਭਿਖੇ ਬਾਚ ਹਰ ਰਾ ਭਿਖੇ
ਲਾਈਆਂ ਹੋਈਆਂ। ਕਿਸੇ ਨੇ ਹਾਥੀ ਨੂੰ ਫੜਨ ਦੀ ਕੜਿੱਕੀ ਲਾ ਲਈ, ਕਿਸੇ ਨੇ ਬਾਂਦਰ ਨੂੰ ਫੜਨ ਦੀ ਕੜਿੱਕੀ ਲਾ ਲਈ, ਕਿਸੇ ਨੇ ਤੋਤੇ ਨੂੰ ਫੜਨ ਦੀ ਕੜਿੱਕੀ ਲਾ ਲਈ, ਕਹਿੰਦੇ ਬੰਦਿਆਂ ਨੂੰ ਵੀ ਫੜਨ ਲਈ ਕੜਿੱਕੀਆਂ ਲਾ ਲਈਆਂ। ਇੰਨੇ ਦੇਵਤੇ ਬਣਾ ਲਏ, ਪੂਜੋ ਇਹਨੂੰ, ਖੁਸ਼ ਕਰੋ ਇਹਨੂੰ, ਖੁਸ਼ ਕਰੋ ਇਹਨੂੰ, ਖੁਸ਼ ਕਰੋ, ਤੇ ਉਹਨੇ ਹੀ ਬਣਾ ਲਏ ਤੀਰਥ। ਕਿੰਨੇ ਦੇਵਤੇ ਨੇ, ਨਾਵਣ ਕੋ ਤੀਰਥ ਘਣੇ ਮਨ ਬੌਰਾ ਦੇ, ਪੂਜਣ ਕੋ ਬਹੁਦੇਵ, ਕਿੰਨੇ ਦੇਵਤੇ ਆ, ਆ ਵੀ ਪੂਜੋ ਆ ਵੀ ਪੂਜੋ, ਇੱਥੇ ਨਾ ਲਓ ਇੱਥੇ ਨਾ ਲਓ ਇੱਥੇ ਨਾ ਲਓ, ਇੱਕ ਇੱਕ ਜ਼ਿਲ੍ਹੇ ਵਿੱਚ ਸਾਡੇ ਵਾਲੇ, ਹੁਣ ਆਪਣੇ ਪੰਜਾਬ ਚ ਵੇਖ ਲਓ, ਇੱਥੇ ਮੱਸਿਆ ਨਾ ਲਓ, ਇੱਥੇ ਪੂਰਨਮਾਸ਼ੀ ਨਾ ਲਓ, ਇੱਥੇ ਸੰਗਰਾਂਦ ਨਾ ਲਓ, ਇੱਥੇ ਗੁਰੂ ਸਾਹਿਬ ਆਹ ਵਰ ਦੇ ਗਏ, ਇੱਥੇ ਆਹ ਵਰ ਦੇ ਗਏ, ਆਹ ਵਰ ਦੇ ਗਏ, ਏਦਾਂ ਹੀ ਬਣਾ ਲਿਆ ਸਾਰਾ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜਿਹੜੇ ਆਪਣੀ ਜ਼ਿੰਦਗੀ ਦੇ ਵਿੱਚ ਕਿੰਨੀਆਂ ਮੁਸ਼ਕਲਾਂ ਨਾਲ ਸਾਨੂੰ ਜੂਝਣਾ ਸਿਖਾਉਂਦੇ ਰਹੇ, ਦੁੱਖ ਸੁੱਖ ਆਉਣੇ ਐ, ਬਿਮਾਰੀਆਂ ਆਉਣੀਆਂ, ਦੁੱਖ ਦੂਰ ਹੋਣਗੇ, ਬੁਢੇਪਾ ਆਪਣੇ ਆਪ ਚ ਦੁੱਖ ਹੈਗਾ ਕਿ ਨਹੀਂ, ਬੋਲੋ ਬੋਲੋ ਵੀਰੋ, ਬੁਢੇਪੇ ਚ ਅੱਖਾਂ ਵੀ ਘੱਟ ਦਿਸਣਗੀਆਂ, ਕੰਨਾਂ ਤੋਂ ਬੰਦਾ ਬੋਲਾ ਜਿਹਾ ਹੋ ਜਾਂਦਾ, ਉੱਚਾ ਸੁਣਨ ਲੱਗ ਜਾਂਦਾ, ਦੰਦ ਟੁੱਟ ਜਾਂਦੇ ਐ, ਸਰੀਰ ਤੇ ਝੁਰੜੀਆਂ ਪੈ ਜਾਂਦੀਆਂ, ਕੁੱਬ ਨਿਕਲ ਜਾਂਦਾ, ਟੰਗੋਰੀ ਹੱਥ ਚ ਫੜ ਲੈਂਦਾ, ਰੋਗ ਹੈ ਕਿ ਨਹੀਂ ਹੈ, ਬੋਲੋ ਗੱਜ ਕੇ ਦੁਨੀਆਂ ਚ ਬਾਬਾ ਦੱਸੋ ਜਿਹੜਾ ਬਚਾਵੇ ਇਸ ਰੋਗ ਤੋਂ, ਕਿਹੜਾ ਬਾਬਾ ਜਿਹਨੂੰ ਇਹ ਰੋਗ ਨਹੀਂ ਲੱਗਾ। ਪਤਾ ਵੀ ਜੇ ਬਚਪਨ ਆਏਗਾ ਤੇ ਜਵਾਨੀ ਵੀ ਆਏਗੀ, ਜੇ ਜਵਾਨੀ ਆਏਗੀ ਤੇ ਇੱਕ ਨਾ ਇੱਕ ਦਿਨ ਬੁਢੇਪਾ ਵੀ, ਝੁਰੜੀਆਂ ਵੀ, ਦੰਦ ਵੀ, ਦਾੜੀ ਚਿੱਟੀ ਵੀ, ਤੇ ਕਲੀਅਰ ਹੈ ਗੱਲ। ਫਿਰ ਕਿੱਡੀ ਬਕਵਾਸ ਕਰਦੇ ਨੇ ਜਿਹੜੇ ਕਹਿੰਦੇ ਨੇ ਤੈਨੂੰ ਤਕਲੀਫ ਨਹੀਂ ਆਊ, ਦੁੱਖ ਕੱਟੇ ਜਾਣਗੇ, ਦੁੱਖ ਤੇ ਇਹ ਤੇ ਨੈਚੁਰਲ ਹੈ, ਕੁਦਰਤੀ ਹੈ, ਸਾਰਾ ਕੁਝ ਏਦਾਂ ਹੀ ਚੱਲਦਾ ਆਇਆ, ਚੱਲਦਾ ਰਹਿਣਾ, ਪਰ ਇਹਨਾਂ ਨੇ ਢਾਂਚੇ ਬਣਾਏ ਹੋਏ ਆ, ਤੇ ਜਿਹੜਾ ਇਹਨਾਂ ਦੇ ਢਾਂਚੇ ਦੀ ਗੱਲ ਕਰੇਗਾ, ਕੱਢ ਦਿਓ ਪੰਥ ਚੋਂ ਬਾਹਰ, ਪਾਈ ਜਾਂਦੇ ਨੇ ਰੌਲਾ। ਆ ਸੂਰਜ ਪ੍ਰਕਾਸ਼ ਗ੍ਰੰਥ ਦੀ ਆਪਾਂ ਗੱਲ ਕੀਤੀ ਨਾ ਕੱਲ, ਸਪੋਕਸਮੈਨ ਅਖਬਾਰ ਵਿੱਚ ਵੀ ਖਬਰ ਲੱਗੀ, ਮੈਂ ਦੋ ਤਿੰਨ ਦਿਨ ਤੋਂ ਵੇਖਿਆ ਲਗਾਤਾਰ ਸੂਰਜ ਪ੍ਰਕਾਸ਼ ਦੀਆਂ ਖਬਰਾਂ ਲੱਗੀਆਂ, ਤੇ ਮੈਂ ਹੁਣ ਸੋਚਦਾ ਸੀ ਮੈਂ ਜਹੇਦਾਰਾਂ ਨੂੰ ਕਹੀਏ ਵੀ ਆ ਪੱਤਰਕਾਰ ਵੀ ਫੂਕੋ, ਇਹਨਾਂ ਨੂੰ ਵੀ ਛੇਕੋ, ਸਾਰੇ ਛੇਕਣ ਵਾਲੀਆਂ ਗੱਲਾਂ ਕਰਦੇ ਨਾ, ਇਹਨਾਂ ਨੂੰ ਵੀ ਕੱਢੋ ਪੰਥ ਚੋਂ ਬਾਹਰ। ਉਹ ਲਿਖਿਆ ਨੀ ਸੂਰਜ ਪ੍ਰਕਾਸ਼ ਕਿ ਜਦੋਂ ਅੰਮ੍ਰਿਤ ਸੰਚਾਰ ਕਰਾਇਆ, ਵਰਣ ਦੇਵਤਾ ਲਿਆਇਆ ਪਾਣੀ, ਵਰਣ ਦੇਵਤਾ ਪਾਣੀ ਲਿਆਇਆ, ਤੇ ਜਿਹੜਾ ਇੰਦਰ ਦੇਵਤਾ ਸੀ ਇਹ ਜ਼ੋਰ ਜ਼ਾਰ ਲਾ ਕੇ ਫਿਰ ਇਹ ਲਿਆਇਆ ਕਹਿੰਦੇ ਮਿਠਾ ਪਤਾਸੇ ਇਹਨੇ ਪਤਾਸੇ ਭੇਟ ਕੀਤੇ ਮਿੱਠਾ ਵਿੱਚ ਪਾਉਣ ਲਈ ਤੇ ਜਮਰਾਜ ਦੇਵਤਾ ਸੀ ਜਿਹੜਾ ਕਹਿੰਦੇ ਲੋਹਾ ਉਹ ਦੇ ਕੇ ਗਿਆ ਸੀ ਬਾਟੇ ਸਮਝ ਲਓ ਉਹ ਦੇ ਗਿਆ ਤੇ ਸਾਰਾ ਕੁਝ ਕਹਿੰਦੇ ਫਿਰ ਅੰਮ੍ਰਿਤ ਗੁਰੂ ਗੋਬਿੰਦ ਸਿੰਘ ਨੇ ਬਣਾਇਆ ਫਿਰ ਤੁਹਾਡਾ ਕਾਹਦਾ ਫਿਰ ਤਾਂ ਉਹਨਾਂ ਦਾ ਹੀ ਆ ਅਗਲੇ ਕਹਿਣਗੇ ਸੂਰਜ ਪ੍ਰਕਾਸ਼ ਗ੍ਰੰਥ ਅਗਲੇ ਨੇ ਸਾਰਾ ਕੁਝ ਅਖਬਾਰ ਵਿੱਚ ਖਬਰ ਲੱਗੀ ਹੋਈ ਹੈ ਵੀ ਏਦਾਂ ਏਦਾਂ ਦਾ ਕੁਝ ਸਾਡਿਆਂ ਗ੍ਰੰਥਾਂ ਦੇ ਵਿੱਚ ਲਿਖਿਆ ਪਿਆ ਕਿਹਦਾ ਕਿਹਦਾ ਮੂੰਹ ਫੜੋਗੇ ਯਾਰ ਤੁਸੀਂ ਆਪਣੀਆਂ ਗੱਲਾਂ ਦਾ ਕਦੇ ਜਵਾਬ ਨਹੀਂ ਦਿੰਦੇ ਕਿਸੇ ਗੱਲ ਦਾ ਜਵਾਬ ਨਹੀਂ ਦਿੰਦੇ ਵੀ ਆਹ ਗੱਲ ਅਸਲ ਵਿੱਚ ਕੀ ਹੈ ਜਾਂ ਉਹਦਾ ਕੁਛ ਕਰ ਲਓ ਉਹਨੂੰ ਠੀਕ ਕਰ ਲਓ ਜਿਹੜਾ ਬਸ ਇਹਨਾਂ ਦੇ ਗ੍ਰੰਥਾਂ ਤੇ ਸਵਾਲ ਉਠਾਏਗਾ ਇਹ ਪੰਥ ਦੁਖੀ ਹੈ ਇਹ ਗਦਾਰ ਹੈ ਇਹ ਨਿਰੰਕਾਰੀ ਹੈ ਇਦੂ ਥੱਲੇ ਇੱਧਰ ਸੁਣੋ ਧਿਆਨ ਨਾਲ ਵੱਜ ਗਿਆ ਹਾਰਨ ਹੁਣ ਇੱਧਰ ਮੂੰਹ ਕਰ ਉਹ ਤੇ ਵੱਜ ਗਿਆ ਹੁਣ ਵੇਖੋ ਮੈਂ ਹੈਰਾਨ ਇਸ ਗੱਲੋਂ ਹੁੰਦਾ ਕਈ ਵਾਰੀ ਵੀ ਜੇ ਕਿਤੇ ਅੱਜ ਤੋਂ 20-25 ਸਾਲ ਪਹਿਲਾਂ ਆਪਾਂ ਹੁੰਦੇ ਏਦਾਂ ਹੀ ਆਪਾਂ ਪ੍ਰਚਾਰ ਕਰਦੇ ਤੇ ਯਾਰ ਜਦੋਂ ਮਰਜ਼ੀ ਸਿਰ ਸੁਰ ਲਾ ਕੇ ਲੈ ਜਾਂਦੇ ਤੇ ਮੁੜ ਕੇ ਕਹਿ ਦਿੰਦੇ ਪੰਥ ਦੁਖੀ ਦਾ ਲਾਤਾ ਸੋਧਾ ਪੁੱਛਣਾ ਸੀ ਕਿਸੇ ਨੇ ਵੀ ਕੌਣ ਸੀ ਇਹ ਦੂਜਾ ਨਿਰੰਕਾਰੀ ਸੀ ਨਾ ਕੋਈ ਰਿਕਾਰਡਿੰਗ ਹੁੰਦੀ ਸੀ ਨਾ ਕੋਈ ਯੂਟਿਊਬ ਤੇ ਪਿਆ ਸੀ ਨਾ ਕਿਸੇ ਨੂੰ ਪਤਾ ਲੱਗਣਾ ਸੀ ਵੀ ਸੱਚ ਕੀ ਹੈ ਤੇ ਝੂਠ ਕੀ ਹੈ ਜਿਹੜੇ ਹਿਸਾਬ ਨਾਲ ਅੱਜ ਹੈ ਮੈਂ ਤੇ ਹੈਰਾਨ ਹਾਂ ਇਸ ਗੱਲੋਂ ਵੀ ਅਸੀਂ ਅੱਜ ਦੇ ਸਮੇਂ ਦੇ ਵਿੱਚ ਪੈਦਾ ਹੋਏ ਹਾਂ ਜਦੋਂ ਇੱਕ ਇੱਕ ਚੀਜ਼ ਰਿਕਾਰਡ ਹੈ ਸਾਰਾ ਪਤਾ ਵੀ ਕੀ ਬੋਲਿਆ ਕਦੋਂ ਬੋਲਿਆ ਕਿੱਥੇ ਬੋਲਿਆ ਕਿਵੇਂ ਬੋਲਿਆ ਤੇ ਅੱਜ ਕੱਲ੍ਹ ਜੇ ਬੰਦੇ ਏਡੇ ਏਡੇ ਗੱਪ ਬਣਾਈ ਜਾਂਦੇ ਆ ਮੈਂ ਅਮਰੀਕਾ ਗਿਆ ਨਾ ਜਦੋਂ ਬਾਹਰ ਗੇਟ ਅੱਗੇ ਖੜੇ ਕਰਨ ਇਹ ਢੱਡਰੀਆਂ ਵਾਲਾ ਕਹਿੰਦਾ ਹੈ ਵੀ ਗੁਰੂ ਗ੍ਰੰਥ ਸਾਹਿਬ ਨੂੰ ਪਾੜ ਕੇ ਭਾਵੇਂ ਰੂੜੀਆਂ ਤੇ ਸੁੱਟ ਦਿਓ ਕੋਈ ਫਰਕ ਨਹੀਂ ਪੈਂਦਾ ਇਹ ਕਹਿਣ ਸਟੇਜ ਤੇ ਕਹਿੰਦੇ ਲੋਕੋ ਤੁਸੀਂ ਇਹਨੂੰ ਸੁਣ ਜਾਂਦੇ ਆ ਜਾਨੀ ਕਿ ਚੋਲੇ ਪਾਏ ਦਾੜੀਆਂ ਰੱਖੀਆਂ ਪੱਗਾਂ ਬੰਨੀਆਂ ਏਡੇ ਏਡੇ ਪੱਗਾਂ ਨੀ ਏਡੀਆਂ ਏਡੀਆਂ ਪੱਗਾਂ ਅਸੀਂ ਤੇ ਏਡੀ ਕੁ ਬੰਨਦੇ ਹਾਂ ਏਡੀਆਂ ਏਡੀਆਂ ਵੱਡੀਆਂ ਵੱਡੀਆਂ ਵੱਡੇ ਗੁਰਸਿੱਖ ਅਸੀਂ ਨਿੱਕੇ ਨਿੱਕੇ ਬੱਚਿਆਂ ਨੂੰ ਨਾਲ ਲਿਆ ਕੇ ਸਣੇ ਬੀਬੀਆਂ ਨੂੰ ਵੀ ਅਸੀਂ 50 ਜਣੇ ਇਕੱਠੇ ਹੋ ਕੇ ਕਹਿ ਦਈਏ ਵੀ ਬੜੀ ਵੱਡੀ ਪੱਧਰ ਤੇ ਵਿਰੋਧ ਹੁੰਦਾ ਸੰਗਤ ਨੀ ਵਿਰੋਧ ਕਰਦੀ ਉਹ ਤੇ ਦੇਸੀ ਦਿਸਦੇ ਹੀ ਨਹੀਂ ਜਾ ਸਾਹਮਣੇ ਖੜੇ ਆ ਬਾਬਿਆਂ ਦੇ ਬੰਦੇ ਆ ਚੋਲੇ ਪਾਏ ਆ ਦਿਸਦੇ ਨੇ ਸ਼ਰੇਆਮ ਵੀ ਬਾਬਿਆਂ ਦੇ ਚੇਲੇ ਆ ਟਕਸਾਲ ਦੇ ਬੰਦੇ ਆ ਕੱਲੇ ਕੱਲੇ ਬੰਦੇ ਨੂੰ ਵੇਖ ਕੇ ਪਤਾ ਲੱਗਦਾ ਸੰਗਤ ਨਹੀਂ ਵਿਰੋਧ ਕਰਦੀ ਭਰਾਵੋ ਅੱਜ ਦੇ ਸਮੇਂ ਚ ਪੰਜਾਬ ਦੇ ਵਿੱਚ ਜਿੱਥੇ ਮਰਜ਼ੀ ਜਾ ਕੇ ਪਤਾ ਕਰ ਲਓ ਆਮ ਲੋਕੀ ਕਹਿਣਗੇ ਠੀਕ ਗੱਲ ਕਰਦੇ ਆ ਦਿਮਾਗ ਖੁੱਲਣ ਦੀ ਗੱਲ ਕਰਦੇ ਆ ਬੱਚਿਆਂ ਨੂੰ ਪੜ੍ਹਾਓ ਇਹ ਕਹਿੰਦੇ ਆ ਆਪਣੇ ਦਿਮਾਗ ਖੋਲੋ ਅੱਖਾਂ ਖੋਲੋ ਆਪਣੇ ਪੈਰਾਂ ਤੇ ਖੜੇ ਹੋਵੋ ਰੱਬ ਸਾਡੇ ਵਿੱਚ ਹੈ ਅਸੀਂ ਸਾਰਾ ਕੁਛ ਆਪ ਕਰਨਾ ਹੈ ਸਾਰੇ ਕਹਿਣਗੇ ਠੀਕ ਗੱਲਾਂ ਕਰਦੇ ਆ ਪਰ ਔਖੇ ਕੌਣ ਨੇ ਪੁਜਾਰੀ ਜਿਨ੍ਹਾਂ ਨੂੰ ਤੁਹਾਡਾ ਦਿਮਾਗ ਖੁੱਲਣ ਦੇ ਵਿੱਚ ਪ੍ਰੋਬਲਮ ਹੈ ਉਹ ਬੰਦੇ ਔਖੇ ਹੈ ਜਿਹੜੇ ਚਾਹੁੰਦੇ ਨਹੀਂ ਕਿ ਤੁਹਾਡਾ ਸਾਡਾ ਦਿਮਾਗ ਖੁੱਲੇ ਜੇ ਦਿਮਾਗ ਖੁੱਲ ਗਿਆ ਅਕਲ ਆ ਗਈ ਫਿਰ ਤੇ ਖਲਾਰਾ ਪੈ ਜਾਣਾ ਉਹ ਔਖੇ ਹੈ ਆਮ ਸੰਗਤ ਨੂੰ ਕੋਈ ਪ੍ਰੋਬਲਮ ਨਹੀਂ ਭਰਾਵੋ ਆਮ ਸੰਗਤ ਤੇ ਬੜੀ ਖੁਸ਼ ਹੈ ਇਹਨਾਂ ਨੂੰ ਭਾਜੜਾ ਪਈਆਂ ਗੇਟ ਅੱਗੇ ਖੜੇ ਕਰਨ ਪੰਥ ਖਾਲਸਾ ਗੱਜੂਗਾ ਢੱਡਰੀਆਂ ਵਾਲਾ ਭੱਜੂਗਾ ਉੱਥੇ ਗੇਟ ਅੱਗੇ ਖੜ ਕੇ ਉੱਥੇ ਮੈਂ ਜਦੋਂ ਲੰਘਿਆ ਕਰਨਾ ਮੇਰੀ ਗੱਡੀ ਲੰਘਿਆ ਕਰੇ ਤੇ ਮੈਂ ਸੋਚਾਂ ਵੀ 3 ਸਾਲ ਹੋ ਗਏ ਯਾਰ ਭੱਜੇ ਤੇ ਤੁਸੀਂ ਫਿਰਦੇ ਆ ਕਦੇ ਮੇਰੇ ਗੇਟ ਅੱਗੇ ਭੱਜਦੇ ਆ ਕਦੇ ਪਰ ਸੁਣਿਓ ਕਦੇ ਪਰਮੇਸ਼ਰ ਦੁਆਰ ਉਹ ਸੁਣ ਲਓ ਗੱਲ ਗੱਲ ਸੁਣ ਉਹ ਗੱਲ ਸੁਣੋ ਯਾਰ ਕਦੇ ਪਰਮੇਸ਼ਰ ਦੁਆਰ ਦੇ ਗੇਟ ਅੱਗੇ ਭੱਜਦੇ ਆ ਕਦੇ ਅਕਾਲ ਤਖ਼ਤ ਨੂੰ ਭੱਜ ਲੈਂਦੇ ਆ ਕਦੇ ਤੁਸੀਂ ਅਮਰੀਕਾ ਦੇ ਗੁਰਦੁਆਰੇ ਅੱਗੇ ਭੱਜ ਲੈਂਦੇ ਕਦੇ ਕੈਨੇਡਾ ਦੇ ਗੁਰਦੁਆਰੇ ਅੱਗੇ ਭੱਜੇ ਭੱਜੇ ਹੀ ਫਿਰਦੇ ਆ ਉਦਣ ਭੱਜੇ ਹੀ 3 ਸਾਲ ਹੋ ਗਏ ਤੁਹਾਨੂੰ ਭੱਜਦਿਆਂ ਦੌੜੇ ਹੀ ਫਿਰਦੇ ਮੈਂ ਤੇ ਕਿਤੇ ਨਹੀਂ ਭੱਜਦਾ ਦੇਖੋ ਭੱਜਣਾ ਇਹ ਨਹੀਂ ਹੁੰਦਾ ਤੁਸੀਂ ਨਾ ਅੱਜ ਬੰਦ ਕਰਾ ਦਿਓ ਅਕਾਲ ਤਖ਼ਤ ਵਾਲੇ ਜਿੱਦਾਂ ਹੁਣ ਕਰ ਹੀ ਰਹੇ ਨੇ ਕਰ ਲੈਣਾ ਹੀ ਹੈ ਸਾਨੂੰ ਦਿਸਦਾ ਹੀ ਹੈ ਪਰ ਜੇ ਹੁਣ ਮੰਨ ਲਓ ਇਹ ਫੈਸਲਾ ਕਰ ਲੈਣ ਤੇ ਕਹਿਣ ਲਓ ਜੀ ਇਹ ਭੱਜ ਗਏ ਜੀ ਹੁਣ ਇਹ ਕਾਲ ਗੇਟ ਵੀ ਭਾਵੇਂ ਬੰਦ ਕਰ ਦਿਓ ਦਰਵਾਜ਼ਾ ਪਰਮੇਸ਼ਰ ਦੁਆਰ ਨੂੰ ਵੀ ਲੋਕ ਲਵਾ ਦੇਣ ਭਾਵੇਂ ਨਾ ਬਾਹਰ ਸਟੇਜਾਂ ਲੱਗਣ ਦੀਵਾਨ ਨਾ ਲੱਗਣ ਇਹਨੂੰ ਭੱਜਣਾ ਨਹੀਂ ਕਹਿੰਦੇ ਇਹਨੂੰ ਭਜਣਾ ਨਹੀਂ ਕਹਿੰਦੇ, ਮੈਨੂੰ ਮੇਰੀ ਸੋਚ ਤੋਂ ਡੁਲਾ ਕੇ ਵਿਖਾਓ, ਫਿਰ ਹੈ ਭਜਣ। ਜਿੱਥੇ ਅਸੀਂ ਖੜੇ ਹਾਂ, ਗੱਲ ਸੁਣਨੀ ਹੈ ਧਿਆਨ, ਜਿੱਥੇ ਅਸੀਂ ਖੜੇ ਹਾਂ ਇਹਦੇ ਤੋਂ ਡੁਲਾ ਕੇ ਵਿਖਾਓ। ਕਹਿੰਦੇ ਬੀਬੀਓ ਤੁਹਾਡੇ ਪੱਲੇ ਰਿਹਾ ਕੱਖ ਨੀ, ਬੀਬੀਆਂ ਕਹਿੰਦੀਆਂ ਸਾਡਾ ਗਿਆ ਕੱਖ ਨੀ, ਉਹ ਕਹਿੰਦੇ ਪਰ ਤੁਹਾਡੇ ਬੱਚੇ ਤੁਹਾਥੋਂ ਖੋਲੇ, ਤੁਹਾਡਾ ਘਰ ਤੁਹਾਥੋਂ ਖੋਲਿਆ, ਤੁਹਾਡਾ ਸਾਰਾ ਕੁਝ ਖੋਲਿਆ। ਉਹ ਕਹਿੰਦੇ ਘਰ ਖੋਲਿਆ, ਬੱਚੇ ਖੋਲੇ, ਸਾਡੇ ਪਤੀ ਖੋਲੇ, ਪਰ ਜੇ ਹਿੰਮਤ ਹੈ ਸਾਡੇ ਤੋਂ ਸਾਡੀ ਸੋਚ ਖੋ ਕੇ ਵਿਖਾਓ। ਸੋਚ ਖੋ ਕੇ ਵਿਖਾਓ ਸਾਡੀ, ਤਾਂ ਕਰਕੇ ਮੈਂ ਕਹਿੰਦਾ ਸਾਡੀ ਸੋਚ ਹੈ। ਅਗਲਾ ਕਹਿੰਦਾ ਜੀ ਸਭ ਕੁਝ ਖਤਮ ਹੋ ਗਿਆ, ਕੀ ਖੱਟਿਆ, ਖੱਟਿਆ ਕੀ, ਸਾਡੀ ਸੋਚ, ਸਾਡੀ ਵਿਚਾਰਧਾਰਾ ਗਲਤ ਕਿੱਥੇ ਸੀ, ਅਸੀਂ ਦਿਮਾਗ ਖੋਲਣ ਦੀ ਗੱਲ ਕਰਦੇ ਸੀ, ਸਾਨੂੰ ਦੱਸੋ ਕਿਤੇ ਆ ਕੇ ਵੀ ਗਲਤ ਕਿੱਥੇ ਸੀ ਆਪਣਾ ਆਪ। ਭਾਵੇਂ ਹੁਣ ਆਨੰਦਪੁਰ ਸਾਹਿਬ ਅਗਲਾ ਕਵੇ ਲਓ ਜੀ ਆਨੰਦਪੁਰ ਸਾਹਿਬ ਤੇ ਜਿੰਦਾ ਲੱਗ ਗਿਆ, ਉਹ ਵੇਖੋ ਆਨੰਦਪੁਰ ਸਾਹਿਬ ਤੇ ਲਓ ਜੀ ਹੁਣ ਤੇ ਇੰਨੀਆਂ ਰੌਣਕਾਂ ਹੁੰਦੀਆਂ ਸੀ ਆਨੰਦਪੁਰ ਸਾਹਿਬ, ਹੁਣ ਤੇ ਕੋਈ ਨੀ, ਹੁਣ ਤੇ ਗੁਰੂ ਗੋਬਿੰਦ ਸਿੰਘ ਛੱਡ ਕੇ ਚਲੇ ਗਏ। ਪਰ ਮੈਨੂੰ ਤੁਸੀਂ ਇੱਕ ਡੇਟ ਦੱਸੋ ਸਿੰਘੋ, ਆਨੰਦਪੁਰ ਵਸਿਆ ਕਿੱਦਣ ਸੀ, ਤਰੀਕ ਦਿਓ, ਬੋਲੋ ਬੋਲੋ ਆਨੰਦਪੁਰ ਵਸਿਆ ਕਿੱਦਣ ਸੀ, ਡੇਟ ਦੱਸੋ, ਛੱਡਿਆ ਕਿੱਦਣ ਸੀ ਉਹਦੀ ਡੇਟ ਦਿਓ, ਬੋਲੋ ਆਨੰਦਪੁਰ ਛੱਡਿਆ ਕਿੱਦਣ ਸੀ, ਛੇ ਪੋ, ਛੇ ਪੋ ਹਰੇਕ ਨੂੰ ਪਤਾ ਹੈ, ਪਰ ਜਿੱਦਣ ਵਸਿਆ ਸੀ ਉਹਦੀ ਤਰੀਕ ਨਹੀਂ ਚੇਤਾ। ਉਹ ਕਹਿਣਗੇ ਆਨੰਦਪੁਰ ਸਾਹਿਬ ਜੇ ਖਾਲੀ ਹੋ ਗਿਆ ਕੋਈ ਫਰਕ ਨਹੀਂ ਪਿਆ, ਆਨੰਦਪੁਰ ਤੇ ਜੇ ਤੁਹਾਡਾ ਕਬਜ਼ਾ ਵੀ ਹੋ ਗਿਆ ਤਾਂ ਕੋਈ ਫਰਕ ਨਹੀਂ ਪਿਆ, ਆਪਣੀ ਸੋਚ ਤੇ ਉਹ ਲੈ ਗਿਆ ਨਾਲ ਹੀ, ਗਲਗੀਆਂ ਵਾਲਾ ਸੋਚ ਤੇ ਨਾਲ ਹੀ ਗਈ, ਉਹ ਵਿਚਾਰਧਾਰਾ ਤੇ ਨਾਲ ਹੀ ਗਈ, ਉਹ ਸੋਚ ਜਿਉਂਦੀ ਹੋ ਜਾਂਦੀ ਹੈ, ਵਿਚਾਰਧਾਰਾ ਜਿਉਂਦੀ ਹੋ ਜਾਂਦੀ ਹੈ, ਉਹ ਸੋਚ ਵਾਸਤੇ ਤੁਸੀਂ ਕਰ ਕੀ ਸਕਦੇ ਹੈ, ਆਪਣੀ ਸੋਚ ਰੱਖੋ, ਆਪਣੀ ਵਿਚਾਰਧਾਰਾ ਜਿਉਂਦੀ ਰੱਖੋ, ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਆਪਣੇ ਆਪਣੇ ਜਿਹੜੇ ਅਸੂਲ ਨੇ, ਜਿਹੜੇ ਤੁਹਾਡੇ ਸਿਧਾਂਤ ਬਣੇ ਆ, ਉਹਨਾਂ ਨੂੰ ਜਿਉਂਦੇ ਰੱਖੋ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੋਂ ਅਸੀਂ ਤੇ ਇਹੋ ਹੀ ਸਿੱਖਿਆ। ਮੈਂ ਕਹਾਂ ਅੱਜ ਮੈਨੂੰ ਕਈ ਸਲਾਹ, ਮੈਨੂੰ ਬੜੇ ਸਲਾਹਕਾਰ ਮਿਲਦੇ ਇੱਦਾਂ ਦੇ, ਮੈਂ ਪਿਛਲੇ ਇੱਕ ਮਹੀਨੇ ਦੇ ਵਿੱਚ ਐਸੇ ਐਸੇ ਸਲਾਹਕਾਰ ਵੇਖੇ ਹੈ, ਮੈਂ ਹੈਰਾਨ ਹੋ ਗਿਆ ਉਹਨਾਂ ਵੱਲ ਵੇਖ ਕੇ ਵੀ ਯਾਰ ਇੱਦਾਂ ਦੇ ਸਲਾਹਕਾਰ ਵੀ ਹੁੰਦੇ ਆ। ਮੈਨੂੰ ਆ ਕੇ ਇੱਦਾਂ ਭਾਈ ਸਾਹਿਬ ਵੇਖੋ ਜੀ ਸਾਰਾ ਕੁਛ ਹੀ ਠੀਕ ਰਹੇਗਾ, ਸਾਰਾ ਕੁਛ ਹੀ ਇੱਦਾਂ ਹੋ ਜਾਏਗਾ, ਸਾਰਾ ਕੁਛ ਹੀ ਤੁਸੀਂ ਆਪਣਾ ਆਪ, ਇੰਨੀਆਂ ਵੱਡੀਆਂ ਵੱਡੀਆਂ ਸਟੇਜਾਂ ਹੈ, ਐਡੇ ਐਡੇ ਇਕੱਠ ਹੁੰਦੇ ਹੈ, ਇੰਨੀ ਦੁਨੀਆ ਸੁਣਦੀ ਹੈ, ਕੋਈ ਗੱਲ ਨੀ, ਸਾਨੂੰ ਜਾਣ ਵਿੱਚ ਕੀ ਹਰਜ ਹੈ, ਆਪਣੀ ਗੱਲ ਕਰੀਏ। ਮੈਂ ਕਿਹਾ ਨਹੀਂ ਭਰਾਵਾ, ਅੱਜ ਅਕਾਲ ਤਖਤਾਂ ਦੇ ਜਥੇਦਾਰਾਂ ਕੋਲ ਜਾਣ ਦਾ ਅਰਥ ਵੀ ਟਕਸਾਲ ਕੋਲ ਜਾਣਾ ਹੀ ਹੈ। ਮੇਰੀ ਇੱਕ ਗੱਲ ਧਿਆਨ ਨਾਲ ਸੁਣਿਓ, ਟਕਸਾਲ ਦੇ ਬਾਬੇ ਹਰਨਾਮ ਸਿੰਘ ਦੇ ਜਾ ਕੇ ਜੇ ਪੈਰ ਫੜ ਲਈਏ ਵੀ ਬਾਬਾ ਜੀ ਤੁਹਾਡੇ ਨਾਲ ਸਮਝੌਤਾ ਕਰਨਾ, ਜੋ ਹੋ ਗਿਆ ਤੁਸੀਂ ਚਲੋ ਭੁਪਿੰਦਰ ਸਿੰਘ ਨੂੰ ਵੀ ਕਰਤਾ, ਕੋਈ ਗੱਲ ਨੀ, ਫਿਰ ਅਕਾਲ ਤਖ਼ਤ ਤੇ ਜਾਣ ਦੀ ਲੋੜ ਪੈਗੀ ਕਿ ਜਥੇਦਾਰ ਨੂੰ ਬਾਬੇ ਨੇ ਆਪ ਹੀ ਫੋਨ ਕਰ ਦੇਣਾ, ਕਿਉਂਕਿ ਇਕੱਠੇ ਹੀ ਨੇ ਸਾਰੇ। ਜਥੇਦਾਰ ਨੇ ਕਹਿਣਾ ਹੁਣ ਕੋਈ ਲੋੜ ਨੀ ਮੇਰੇ ਕੋਲ ਆਉਣ ਦੀ, ਮੈਨੂੰ ਬਾਬਾ ਜੀ ਦਾ ਫੋਨ ਆ ਗਿਆ। ਜੇ ਮੰਜੀ ਸਾਹਿਬ ਕਥਾ ਚਾਹੀਦੀ ਹੈ ਤਾਂ ਵੀ ਬਾਬੇ ਹਰਨਾਮ ਸਿੰਘ ਦਾ ਫੋਨ ਕਰਾ ਦੋ, ਜੇ ਕਿਸ ਕੋਈ ਅਵਾਰਡ ਲੈਣਾ ਜਥੇਦਾਰ ਤੋਂ ਤਾਂ ਵੀ ਫੋਨ ਕਰਾ ਦੋ, ਜੇ ਜਥੇਦਾਰ ਲਵਾਉਣਾ ਤਾਂ ਵੀ ਫੋਨ ਕਰਾ ਦੋ, ਸਾਰਾ ਕੁਛ ਇਕੱਠਾ ਹੈ। ਮੈਂ ਉਹ ਵੀਡੀਓ ਵਿੱਚ ਕਿਹਾ ਸੀ ਦਿੱਲੀ ਉੱਤਰ ਜਾ, ਬੰਬੇ ਉੱਤਰ ਜਾ, ਕਲਕੱਤੇ ਉੱਤਰ ਜਾ, ਚੰਡੀਗੜ੍ਹ ਉੱਤਰ ਜਾ, ਉਤਰੇਗਾ ਤੇ ਤੂੰ ਇੰਡੀਆ ਚ ਹੀ, ਇਹਨਾਂ ਦੇ ਕਿਸੇ ਮਰਜ਼ੀ ਗਰੁੱਪ ਕੋਲ ਬਹਿ ਜਾ, ਹੈ ਧੜਾ ਇੱਕੋ ਹੀ ਹੈ, ਸਾਰੇ ਇਕੱਠੇ ਇੱਕੋ ਹੀ ਧੜਾ ਵੱਡਾ, ਪੈਰਾਂ ਚ ਬੈਠੋ, ਲਿਲਗੜੀਆਂ ਲਓ, ਜੁੱਤੀਆਂ ਚੱਟੋ, ਇਹਨੂੰ ਜੁੱਤੀਆਂ ਚੱਟਣੀਆਂ ਕਹਿੰਦੇ ਆ ਭਰਾ। ਫਿਰ ਸਾਡਾ ਸਮਾਜ ਪਤਾ ਕਿੱਦਾਂ ਦਾ, ਚੱਲ ਯਾਰ ਕੋਈ ਨੀ ਜਿਵੇਂ ਚੱਲਦਾ ਚੱਲੀ ਚੱਲੋ, ਪਰ ਤੁਹਾਨੂੰ ਪਤਾ ਕਈ ਬੰਦੇ ਇਹੋ ਜਿਹੇ ਹੁੰਦੇ ਨੇ, ਉਹਨੂੰ ਕਹਿੰਦੇ ਯਾਰ ਨੌਕਰੀ ਛੱਡ ਤੀ, ਕਹਿੰਦਾ ਯਾਰ ਜੀ ਨੀ ਕੀਤਾ ਕਰ, ਕਹਿੰਦੇ ਤੂੰ ਨੌਕਰੀ ਛੱਡ ਤੀ ਯਾਰ, ਇੱਡੀ ਨੌਕਰੀ ਸੀ, ਲੱਖ ਰੁਪਈਆ ਤਨਖਾਹ ਦਿੰਦੇ ਸੀ ਤੈਨੂੰ। ਪਰ ਸੱਚੀ ਕੋਈ ਕੋਈ ਬੰਦੇ ਇਹੋ ਜਿਹੇ ਹੁੰਦੇ ਨੇ, ਕਹਿੰਦਾ ਯਾਰ ਮੇਰੇ ਤੋਂ ਚਾਪਲੂਸੀ ਜੀ ਨਹੀਂ ਹੁੰਦੀ, ਲੱਖ ਰੁਪਈਆ ਸੀ, ਕਹਿੰਦਾ ਲੱਖ ਅੱਗ ਲੱਗੇ ਲੱਖ ਨੂੰ ਯਾਰ ਮੈਂ ਨਹੀਂ ਕਰ ਸਕਦਾ, ਮੇਰੇ ਤੋਂ ਨਹੀਂ ਹੁੰਦੀ। ਉਹ
ਲੱਖ ਰੁਪਈਆ ਮਿਲਦਾ ਸੀ, ਕਹਿੰਦਾ ਨਹੀਂ ਹੁੰਦੀ ਯਾਰ ਮੇਰੇ ਤੋਂ। ਸੱਚੀ ਗੱਲ ਇਹ ਕਹਿ ਰਿਹਾ ਭਾਈ, ਜਿੰਨਾ ਮਰਜ਼ੀ ਤੁਸੀਂ ਮੈਨੂੰ ਸਲਾਹ ਦੇਈ ਜਾਓ, ਕਈ ਮੇਰੇ ਤੋਂ ਇਸ ਗੱਲ ਔਖੇ ਹੋਣਗੇ ਬਈ ਇਹਨਾਂ ਨੇ ਸਾਡੀ ਗੱਲ ਮੰਨੀ ਨਹੀਂ, ਪਰ ਮੈਂ ਸਪਸ਼ਟ ਕਹਿ ਰਿਹਾ ਕਿ ਮੇਰੇ ਤੋਂ ਜੁੱਤੀਆਂ ਨਹੀਂ ਚੱਟ ਹੋਣੀਆਂ ਕਿਸੇ ਦੀ। ਹਾਂ, ਬਾਹ ਤੋਂ ਫੜ ਕੇ ਲੈ ਜਾ, ਕੰਨ ਤੋਂ ਫੜ ਕੇ ਲੈ ਜਾ, ਪਰ ਉੱਥੇ ਲੈ ਕੇ ਜਾ ਜਿੱਥੇ ਜੈਨੂਅਨ ਬੰਦੇ ਬੈਠੇ ਹੋਣ, ਜਿੱਥੇ ਸਹੀ ਬੰਦੇ ਬੈਠੇ ਹੋਣ। ਮੇਰੇ ਤੋਂ ਮੱਥਾ ਟਿਕਾ ਲਈ ਲੰਮਾ ਪਾ ਕੇ, ਮੈਂ ਮੱਥਾ ਵੀ ਟੇਕ ਦਿਆਂਗਾ ਤੇਰੇ ਕਹਿਣ ਤੇ, ਪਰ ਜਦੋਂ ਤੈਨੂੰ ਪਤਾ ਹੈ, ਮੈਨੂੰ ਕਹਿਣਗੇ ਬੰਦੇ ਤੇ ਤੁਹਾਨੂੰ ਪਤਾ ਹੀ ਹੈ ਸਾਰਾ ਸਿਸਟਮ ਤੇ ਕਰਪਟੀ ਹੈ, ਫਿਰ ਮੈਨੂੰ ਕਰਪਟੀ ਕਿਉਂ ਬਣਾਉਣਾ, ਮੈਨੂੰ ਏਦਾਂ ਦਾ ਕਿਉਂ ਬਣਾਉਣਾ, ਮੇਰੀ ਜ਼ਮੀਰ ਜਾਗਦੀ ਰਹਿਣ ਦੇ। ਭੁਗਤ ਲੈਣ ਦੇ ਖਮਿਆਜੇ ਜਿਹੜੇ ਭੁਗਤਣੇ ਪੈਣਗੇ, ਉੱਜੜਦਾ ਉੱਜੜ ਲੈਣ ਦੇ, ਜਾਂਦੀਆਂ ਸਟੇਜਾਂ ਜਾਣ ਦੇ, ਛੇਕਣਗੇ ਛੇਕ ਲੈਣ ਦੇ, ਚੈਨਲਾਂ ਤੇ ਗਾਲਾਂ ਕੱਢਣਗੇ ਕੱਢ ਲੈਣ ਦੇ, ਅਖਬਾਰਾਂ ਚ ਚਾਰ ਦਿਨ ਬਿਆਨ ਲਾ ਦੇਣਗੇ ਲਾ ਲੈਣ ਦੇ, ਜੋ ਮਰਜ਼ੀ ਕਰ ਲੈਣ ਦੇ, ਮੈਨੂੰ ਕਿਉਂ ਇਹਨਾਂ ਦਾ ਗੁਲਾਮ ਬਣਾਉਣ ਲੱਗਾ। ਤੇਰੇ ਵਰਗੇ ਬੰਦੇ ਗੁਲਾਮ ਬਣਨਾ ਪਸੰਦ ਕਰਦੇ ਹੋਣਗੇ, ਰਾਜਨੀਤਿਕਾਂ ਦੀਆਂ ਜੁੱਤੀਆਂ ਚੱਕ ਸਕਦੇ ਹੋਵੋਗੇ ਤੁਸੀਂ, ਤੁਹਾਡੇ ਬੱਚਿਆਂ ਨੂੰ ਨੌਕਰੀਆਂ ਦੀਆਂ ਲੋੜਾਂ ਹੋਣਗੀਆਂ, ਤੁਹਾਡੇ ਪੋਤਰਿਆਂ ਨੂੰ ਹੋਣਗੀਆਂ, ਮੈਨੂੰ ਨਹੀਂ ਲੋੜ ਕਿਸੇ, ਕੋਈ ਨਹੀਂ ਹੈ ਨਾ ਲੋੜ ਹੈ, ਨਹੀਂ ਤਰਲੇ ਲੈਣੇ ਕਿਸੇ, ਨਹੀਂ ਹੁੰਦਾ ਹੀ ਨਹੀਂ, ਸਾਥੋਂ ਨਹੀਂ ਹੁੰਦਾ ਏਦਾਂ ਦਾ ਕੁਛ। ਸਾਨੂੰ ਇਹ ਗੁਰੂ ਗੋਬਿੰਦ ਸਿੰਘ ਨੇ ਸਿਖਾਇਆ, ਉਹ ਛੱਡ ਕੇ ਤੁਰ ਗਿਆ ਸੀ, ਕਹਿੰਦੇ ਆ ਜਾ ਆਟੇ ਦੀ ਗਊ ਬਣਾ ਕੇ ਭੇਜ ਦਿਆ, ਸਮਝੌਤੇ ਕਰ ਲੈ, ਉਹ ਕਹਿੰਦੇ ਮੈਂ ਨਹੀਂ ਕਰਨਾ, ਜੇ ਜਿਹੜੇ ਅਸੂਲ ਨੇ ਸਾਡੇ ਅਸੀਂ ਉਹਨਾਂ ਤੇ ਰਹਿਣਾ, ਤੇ ਧੱਕਾ ਤੇ ਝੱਲਣਾ ਫਿਰ ਝੱਲ ਲਾਂਗੇ, ਕੋਈ ਗੱਲ ਨੀ, ਜਿੰਨਾ ਹੋਏਗਾ ਵੇਖੀ ਜਾਏਗਾ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਐਵੇਂ ਨਹੀਂ ਇਤਿਹਾਸ ਬਣਦਾ ਭਾਈ, ਐਵੇਂ ਨੀ ਦੁਨੀਆ ਗੁਰੂ ਗੋਬਿੰਦ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਕਹਿੰਦੀ। ਬੜੇ ਬੜੇ ਫਿਰਦੇ ਹੋਣਗੇ ਜਿਹੜੇ ਗੁਲਾਮ ਬਣੇ ਹੋਣਗੇ ਬਾਦਸ਼ਾਹਾਂ ਦੇ, ਗੁਲਾਮ ਬਣੇ ਹੋਣਗੇ। ਮੈਂ ਤੁਹਾਨੂੰ ਫਿਰ ਬੇਨਤੀ ਕਰਦਾ, ਮੈਂ ਫਿਰ ਬੇਨਤੀ ਕਰਦਾ ਭਾਈ, ਇੱਕ ਫੋਨ ਕਰਦਿਆਂ ਨਾ ਇੱਕ ਫੋਨ ਅੱਜ ਇੱਥੇ ਫਿਰ ਸਪੀਕਰ ਲਾ ਕੇ ਫੋਨ ਕਰਦਿਆਂ, ਬਾਬਾ ਹਰਨਾਮ ਸਿੰਘ ਜੀ ਟਕਸਾਲ ਵਾਲਿਓ, ਚਲੋ ਜੋ ਵੀ ਹੋਇਆ ਪਿੱਛੇ, ਤੁਸੀਂ ਜੋ ਭਾਵੇਂ ਸਾਡਾ ਬੰਦਾ ਮਾਰਤਾ, ਭਾਵੇਂ ਸਾਡਾ, ਮੈਂ ਚਲੋ ਮੈਂ ਇਸ ਗੱਲ ਦੀ ਮਾਫ਼ੀ ਮੰਗ ਲੈਣਾ। ਉਹ ਕਹਿਣਗੇ ਬਸ ਠੀਕ ਹੈ, ਹੁਣ ਮੈਨੂੰ ਕਾਲ ਤੱਕ ਤੇ ਜਾਣ ਦੀ ਲੋੜ ਹੈ? ਕਹਿਣਗੇ ਹੁਣ ਕੋਈ ਲੋੜ ਨਹੀਂ, ਹੁਣ ਅਸੀਂ ਆਪੇ ਕਹਿ ਦਿਆਂਗੇ ਹੁਣ ਕੋਈ ਲੋੜ ਨਹੀਂ, ਇੱਦਾਂ ਹੀ ਕਹਿਣਗੇ ਸਾਰੇ। ਤੇ ਜੇ ਪੈਰਾਂ 'ਚ ਹੀ ਬਹਿਣਾ ਸੀ ਫਿਰ ਉਦਣ ਹੀ ਬਹਿ ਜਾਣਾ ਚਾਹੀਦਾ ਸੀ। ਤਾਂ ਕਰਕੇ ਭਰਾਵੋ, ਆਪਣੇ ਆਪ ਨੂੰ ਕਾਇਮ ਰੱਖੀਦਾ, ਆਪਣੇ ਆਪ ਨੂੰ ਹੌਸਲੇ 'ਚ ਰੱਖੀਦਾ। ਇਹ ਤੇ ਪਰੇਸ਼ਾਨੀਆਂ ਆਉਂਦੀਆਂ ਹੀ ਹੁੰਦੀਆਂ, ਦੁੱਖ ਸੁੱਖ ਆਉਣੇ ਹੈ, ਆਉਣਗੇ, ਫੇਸ ਕਰੋ। ਮੈਂ ਪਰਮੇਸ਼ਰ ਦੁਆਰਾ ਆਉਣ ਵਾਲਿਆਂ ਨੂੰ ਪਹਿਲੇ ਦਿਨ ਤੋਂ ਕਹਿੰਦਾ, ਪਿਛਲੇ 3 ਸਾਲਾਂ ਤੋਂ ਕਿਹਾ ਸੀ ਤੁਹਾਨੂੰ ਵੀ ਦਰਬਾਰ ਸਾਹਿਬ 'ਚ ਦੀਵਾਨ ਲਾਇਆ ਕਰਾਂਗੇ, ਇੰਨੀ ਸੰਗਤ ਰਹਿ ਜਾਣੀ ਹੈ। ਸਟੇਜ ਤੇ ਮੈਂ ਬੋਲੀ ਸੀ ਇਹ ਗੱਲ, ਤੇ ਅੱਜ ਵੀ ਮੈਂ ਇਹ ਗੱਲ ਕਹਿੰਦਾ, ਅੱਗੇ ਆਉਣ ਵਾਲਾ ਸਮਾਂ ਏਦੋਂ ਵੀ ਭਿਆਨਕ ਆਉਣਾ, ਆਉਣ ਵਾਲੇ ਮਹੀਨੇ ਇਦਾਂ ਦੇ ਆਉਣੇ ਆ। ਚੈਨਲਾਂ ਵਾਲਿਆਂ ਨੇ, ਮੈਂ ਅਮਰੀਕਾ ਸੀ, ਚੈਨਲ ਦੇ ਉੱਤੇ ਡਿਬੇਟ ਮੈਂ ਸੁਣਦਾ ਸੀ, ਚੈਨਲ ਦੇ ਉੱਤੇ ਇੱਕ ਬੰਦਾ ਬਹਿ ਕੇ ਕਹਿ ਰਿਹਾ, ਢੱਡਰੀਆਂ ਵਾਲਾ ਪੋਸਟਮਾਰਟਮ ਦੀ ਰਿਪੋਰਟ ਕਿਉਂ ਨਹੀਂ ਸਾਹਮਣੇ ਲੈ ਕੇ ਆਉਂਦਾ, ਭੁਪਿੰਦਰ ਸਿੰਘ ਦੀ ਸਾਹਮਣੇ, ਮਤਲਬ ਗੋਲੀ ਇਹਨਾਂ ਨੇ ਅੰਦਰੋਂ ਹੀ ਮਾਰੀ ਹੈ। ਮੈਂ ਕਿਹਾ ਛਬੀਲ ਵੀ ਅਸੀਂ ਲਵਾਈ ਹੋਣੀ ਹੈ, ਵੀ ਛਬੀਲ ਟਕਸਾਲ ਵਾਲਿਓ ਤੁਸੀਂ ਲਾਇਓ ਤੇ ਗੋਲੀ ਅਸੀਂ ਮਾਰਾਂਗੇ, ਮਤਲਬ ਅਗਲੇ ਤੇ ਜ਼ਿੰਮੇਵਾਰੀਆਂ ਲੈ ਰਹੇ ਵੀ ਅਸੀਂ ਮਾਰੀਏ ਗੋਲੀ, ਅੱਗੇ ਤੋਂ ਵੀ ਮਾਰਾਂਗੇ। ਪਰ ਚਾਪਲੂਸ ਐਸੇ ਹੁੰਦੇ ਆ, ਪੜ੍ਹੇ ਲਿਖੇ ਚਾਪਲੂਸ, ਪ੍ਰੋਫੈਸਰ ਚਾਪਲੂਸ, ਪੀਐਚਡੀਆਂ ਵਾਲੇ ਚਾਪਲੂਸ, ਜਿਹੜੇ ਐ ਖੜ ਕੇ ਕਹਿੰਦੇ ਆ ਭੁਪਿੰਦਰ ਸਿੰਘ ਨੂੰ ਗੋਲੀ ਢੱਡਰੀ ਵਾਲਿਆਂ ਨੇ ਆਪ ਹੀ ਮਾਰਤੀ ਸੀ ਅੰਦਰ ਹੀ, ਬਦਨਾਮ ਕਹਿੰਦੇ ਟਕਸਾਲ ਨੂੰ ਕਰਤਾ। ਪਰ ਮੈਂ ਰੋਜ਼ ਖੜੇ ਵੇਖਦਾ ਜੀ, ਵੱਡੀਆਂ ਵੱਡੀਆਂ ਪੱਗਾਂ ਬੰਨ ਕੇ, ਚੋਲੇ ਪਾ ਕੇ। ਪਰ ਇੱਕ ਗੱਲ ਮੈਂ ਤੁਹਾਨੂੰ ਜ਼ਰੂਰ ਕਹਾਂਗਾ, ਜੇ ਅਕਾਲ ਤਖ਼ਤ ਵਾਲੇ ਛੇਕਣ ਦਾ ਫੈਸਲਾ ਲੈਣਗੇ, ਅਸੀਂ ਖਮਿਆਜਾ ਭੁਗਤ ਲਾਂਗੇ, ਪਰ ਇਹਨਾਂ ਸਾਰਿਆਂ ਦੀ ਅਸਲੀਅਤ ਤੇ ਸਾਹਮਣੇ ਆਏਗੀ ਕਿ ਨਹੀਂ ਦੁਨੀਆਂ ਦੇ, ਵੀ ਕੰਮ ਕਿੱਦਾਂ ਕਰਦਾ ਢਾਂਚਾ, ਢਾਂਚਾ ਕੰਮ ਕਿਵੇਂ ਕਰਦਾ। ਬੱਚੇ ਬੱਚੇ ਨੂੰ ਪਤਾ ਤੇ ਲੱਗੇਗਾ ਕਿ ਨਹੀਂ, ਮੀਡੀਆ ਚ ਬੋਲਾਂ, ਜਿੱਥੇ ਮੇਰੇ ਕੋਲ ਇੰਟਰਵਿਊ ਵਾਲੇ ਹਜ਼ਾਰਾਂ ਬੰਦੇ ਫੋਨ ਕਰਦੇ ਆ ਰੋਜ਼, ਇਹ ਕਰਨਗੇ ਇਕੱਲੇ ਇਕੱਲੇ ਸਾਹਮਣੇ, ਜਿੰਨਾ ਚਿਰ ਬੋਲ ਸਕਦਾ ਨਾ ਗਲੇ ਚ ਆਵਾਜ਼ ਹੋਏਗੀ ਦੱਸਦਾ ਰਾਗ ਆ ਵੀ ਇਹ ਕਿਵੇਂ ਢਾਂਚਾ ਕੰਮ ਕਰਦਾ ਇਹ ਚੱਲਦਾ ਕਿਵੇਂ ਆ ਸਾਰਾ ਸੋ ਇਸ ਕਰਕੇ ਸੁਣੋ ਸੁਣੋ ਭਾਈ ਮੇਰੀ ਬੇਨਤੀ ਹੈ ਜਿਹੜੀ ਉਹ ਮੈਂ ਜੋ ਬੇਨਤੀ ਕਰ ਰਿਹਾ ਉਸ ਗੱਲ ਨੂੰ ਸਮਝਣ ਦੀ ਖੇਚਲ ਕਰਿਓ ਬਹੁਤ ਸਾਰੀਆਂ ਡਿਬੇਟਸ ਹੋਣੀਆਂ ਚੈਨਲਾਂ ਤੇ ਘੱਟ ਤੋਂ ਘੱਟ ਸਾਹਮਣੇ ਦੇ ਲਿਆਵਾਂਗੇ ਨਾ ਅਸਲੀਅਤ ਜਿਉਂਦੇ ਰਹੇ ਦੱਸਾਂਗੇ ਤੇ ਸਹੀ ਨਾ ਵੀ ਇਹ ਕਿਸੇ ਨੂੰ ਨਿਰੰਕਾਰੀਆ ਕਿਵੇਂ ਬਣਾ ਦਿੰਦੇ ਆ ਬਦਨਾਮ ਕਿਵੇਂ ਕਰਦੇ ਆ ਸੋਧਾ ਲਾਉਣ ਕਿਵੇਂ ਜਾਂਦੇ ਆ ਇਹ ਗੱਪ ਕਿਵੇਂ ਛੱਡਦੇ ਵੱਡੇ ਵੱਡੇ ਸਿੱਖ ਵੱਡੀਆਂ ਵੱਡੀਆਂ ਕਿਰਪਾਨਾਂ ਪਾ ਕੇ ਤੇ ਝੂਠ ਕਿਵੇਂ ਬਣਾਉਂਦੇ ਆ ਜਦੋਂ ਅਕਾਲ ਤਖ਼ਤ ਤੇ ਗਏ ਸੀ ਸ਼ਿਕਾਇਤ ਲੈ ਕੇ ਕਹਿੰਦੇ ਢੱਡਰੀਆਂ ਵਾਲਾ ਕਹਿੰਦਾ ਗੁਰੂ ਗੋਬਿੰਦ ਸਿੰਘ ਕ੍ਰਿਕਟਰਲੈਸ ਸੀ ਐਡਾ ਗੱਪ ਵੱਡੇ ਵੱਡੇ ਝੂਠ ਬਣਾ ਕੇ ਗੱਲ ਕਹੀ ਕੀ ਜਾਂਦੀ ਹੈ ਤੇ ਬਣਾਈ ਕੀ ਜਾਂਦੀ ਹੈ ਹੁੰਦੀ ਗੱਲ ਕੁਝ ਹੋਰ ਹੈ ਤੇ ਬਣਾਈ ਕੁਝ ਹੋਰ ਹੈ ਤੇ ਵੇਖੋ ਤਾਂ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਅਸੀਂ ਆਪਣੇ ਆਪ ਨੂੰ ਕਾਇਮ ਰੱਖੀਏ ਇਹਨਾਂ ਨੂੰ ਕਰ ਲੈਣ ਦਿਓ ਜੋ ਕਰਦੇ ਆ ਅਸੀਂ ਕਾਇਮ ਰਹੀਏ ਜਿੰਨੇ ਕੁ ਮੇਰੇ ਨਾਲ ਪਿਆਰ ਕਰਨ ਵਾਲੇ ਹੈ ਜਿਨ੍ਹਾਂ ਨੂੰ ਚੰਗਾ ਲੱਗੇ ਜੀ ਸਦਕੇ ਆਓ ਜਿਨ੍ਹਾਂ ਨੂੰ ਨਹੀਂ ਚੰਗਾ ਲੱਗਦਾ ਉਹ ਆਪਣੀ ਮਰਜ਼ੀ ਕਰਨ ਪਰ ਅਸੀਂ ਤੇ ਮੈਂ ਜਿੱਦਾਂ ਦਾ ਹਾਂ ਇੱਦਾਂ ਦਾ ਹੀ ਆ ਜੋ ਤੁਸੀਂ ਸੁਣਦੇ ਆ ਧਿਆਨ ਨਾਲ ਸੁਣੋ ਸਮਝੋ ਤੇ ਵਿਚਾਰੋ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਕੇ ਵੇਖੋ ਪ੍ਰੈਕਟੀਕਲ ਸੋਚਣਾ ਸ਼ੁਰੂ ਕਰੋ ਤਾਂ ਕਰਕੇ ਆਪਣੇ ਆਪ ਨੂੰ ਕਾਇਮ ਕਰੀਏ ਅਸੀਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੋਂ ਇਹੋ ਹੀ ਸਿੱਖਿਆ ਧੰਨ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਤੋਂ ਅਸੀਂ ਇਹੀ ਸਿੱਖਿਆ
ਬੋਲੀਆਂ ਨਾ ਮਾਰੋ ਲੋਕੋ ਪਿਆਰੇ ਜੀ ਦਾ ਨਾਮ ਲੈ ਕੇ ਬੋਲੀਆਂ ਪਿਆਰੇ ਜੀ ਦਾ ਨਾਮ ਲੈ ਕੇ ਬੋਲੀਆਂ ਨਾ ਮਾਰੋ ਲੋਕੋ ਪਿਆਰੇ ਜੀ ਦਾ ਨਾਮ ਲੈ ਕੇ ਬੋਲੀਆਂ ਨਾ ਮਾਰੋ ਲੋਕੋ ਪਿਆਰੇ ਜੀ ਦਾ ਨਾਮ ਲੈ ਕੇ ਬੋਲੀਆਂ ਨਾ ਮਾਰੋ ਲੋਕੋ ਪਿਆਰੇ ਜੀ ਦਾ ਨਾਮ ਲੈ ਕੇ ਬੋਲੀਆਂ ਨਾ ਮਾਰੋ ਕਵੀ ਤੇਰੇ
ਜੀਆ ਨਾ ਮਾਰੋ ਲੋਕੋ ਪਿਆਰੇ ਜੀ ਦਾ ਨਾਮ
ਲੈ ਕੇ ਉਹ ਜੀਆ ਨਾ ਮਾਰੋ ਲੋਕੋ ਪਿਆਰੇ ਜੀ ਦਾ ਨਾਮ ਲੈ ਕੇ
ਬੋਲੀਆ ਨਾ ਮਾਰੋ ਲੋਕੋ ਪਿਆਰੇ ਜੀ ਦਾ ਨਾਮ
ਮਾਰੋ ਲੋਕੋ ਪਿਆਰੇ ਜੀ ਦਾ ਨਾਂ ਲੈ ਕੇ ਪਿਆਰੇ ਜਿਹਾ ਦੱਸੋ ਹੋਰ ਕੌਣ ਹੈ ਜਿਹਾ ਆਨ ਵਿੱਚ ਮਾਨ ਵਿੱਚ ਸ਼ਾਨ ਵਿੱਚ ਤਾਨ ਵਿੱਚ ਦੁਖੜੇ ਉਠਾਨ ਵਿੱਚ ਬਚੜੇ ਕੁਹਾਨ ਵਿੱਚ ਬਲੀਆਂ ਚੋਂ ਬਲੀ ਪੂਰਾ ਯੋਧਿਆਂ ਚੋਂ ਯੋਧਾ ਮਾਹੀ ਕਵੀਆਂ ਚੋਂ ਕਵੀ ਤੇ ਗਿਆਨੀ ਹੈ ਗਿਆਨ ਵਿੱਚ ਬੋਲੀਆਂ ਨਾ ਮਾਰੋ ਲੋਕੋ ਪਿਆਰੇ ਜੀ ਦਾ ਨਾਂ ਲੈ ਕੇ ਪਿਆਰੇ ਜਿਹਾ ਦੱਸੋ ਹੋਰ ਕੌਣ ਹੈ ਜਿਹਾ ਤਾਂ ਕਰਕੇ ਭਾਈ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਹੈ ਹੀ ਤਾਂ ਨੇ ਉਹਨਾਂ ਨੇ ਆਪਣੇ ਆਪ ਨੂੰ ਕਾਇਮ ਰੱਖਿਆ ਸਾਰੀ ਜ਼ਿੰਦਗੀ ਤੇ ਅਸੀਂ ਉਹਨਾਂ ਦੇ ਬੱਚੇ ਹਾਂ ਆਪਣੇ ਆਪ ਨੂੰ ਕਾਇਮ ਰੱਖੀਏ ਉਸ ਵੇਲੇ ਦਾ ਧੱਕਾ ਕਰਨ ਵਾਲੇ ਰੌਲਾ ਪਾਉਣ ਵਾਲੇ ਉਹ ਹੋਰ ਸੀ ਅੱਜ ਵਾਲੇ ਜਿਹੜੇ ਹੈ ਅੱਜ ਵਾਲੇ ਹੋਰ ਪਰ ਆਪਾਂ ਆਪਣੇ ਦਿਮਾਗ ਖੋਲ੍ਹਣੇ ਇੱਕ ਰੱਬ ਵੱਖਰਾ ਹੈ ਇੱਕ ਆਪਾਂ ਸਾਰੇ ਰੱਬ ਦਾ ਰੂਪ ਹਾਂ ਇਹਦੇ ਵਿੱਚ ਬੜਾ ਫਰਕ ਹੈ ਅਸੀਂ ਸਾਰੇ ਹੀ ਰੱਬ ਦਾ ਰੂਪ ਹਾਂ ਪਰਮਾਤਮਾ ਦਾ ਰੂਪ ਹਾਂ ਸਾਰੇ ਆਪਣੀ ਜ਼ਿੰਦਗੀ ਦੇ ਸਾਰੇ ਕਾਰਜ ਆਪ ਕਰਨੇ ਨੇ ਆਪਣੇ ਪੈਰਾਂ ਤੇ ਖੜੇ ਹੋਣਾ ਹੈ ਹਿੰਮਤੀ ਬਣਨਾ ਹੈ ਦਿਮਾਗ ਖੋਲ੍ਹਣੇ ਨੇ ਅੱਖਾਂ ਖੋਲ੍ਹ ਕੇ ਜ਼ਿੰਦਗੀ ਜਿਉਣੀ ਹੈ ਕਿਸੇ ਦੀ ਪਰਵਾਹ ਨਹੀਂ ਕਰਨੀ ਆਪਣੇ ਰਾਹ ਤੇ ਤੁਰਨਾ ਸੋ ਇਸ ਕਰਕੇ ਆਪ ਸਾਰੀ ਸੰਗਤ ਨੂੰ ਬੇਨਤੀ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੇ ਕੁ ਆਉਣ ਵਾਲੇ ਹੋ ਜਿੰਨੇ ਕੁ ਪਰਮੇਸ਼ਰ ਦੁਆਰਾ ਆਉਂਦੇ ਹੋ ਹਾਜ਼ਰੀਆਂ ਭਰਦੇ ਹੋ ਜਿਨ੍ਹਾਂ ਜਿਨ੍ਹਾਂ ਨੂੰ ਇੱਥੇ ਆਉਣਾ ਚੰਗਾ ਲੱਗਦਾ ਜਾਂ ਜਿਹੜੇ ਆਨਲਾਈਨ ਇੰਟਰਨੈਟ ਤੇ ਦੀਵਾਨ ਸੁਣਦੇ ਰਹਿੰਦੇ ਆ ਟਕਾ ਨਾਲ ਸੁਣਦੇ ਰਿਹਾ ਕਰੋ ਤੇ ਕੋਸ਼ਿਸ਼ ਕਰੋ ਜਿੰਨੀਆਂ ਕਿੜਕੀਆਂ ਲੱਗੀਆਂ ਇਹਨਾਂ ਤੋਂ ਬਚਿਆ ਜਾਵੇ ਆਲੇ ਦੁਆਲੇ ਜੋ ਕੁਝ ਹੁੰਦਾ ਹੈ ਆਪਣੇ ਆਪ ਨੂੰ ਜਾਗਰੂਕ ਕਰਕੇ ਦਿਮਾਗ ਖੋਲ੍ਹ ਕੇ ਅੱਖਾਂ ਖੋਲ੍ਹ ਕੇ ਜ਼ਿੰਦਗੀ ਜਿਉਣ ਦੀ ਕੋਸ਼ਿਸ਼ ਕਰੀਏ ਨਹੀਂ ਤੇ ਸਾਰੇ ਪਾਸੇ ਦਿਮਾਗ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸਾਰਿਆਂ ਨੂੰ ਝੱਲੇ ਜੇ ਕਮਲੇ ਜੇ ਬੰਦੇ ਚਾਹੀਦੇ ਕੋਈ ਸਵਾਲ ਨਾ ਪੁੱਛੇ ਕੋਈ ਸਾਨੂੰ ਕੁਝ ਕਵੇ ਨਾ ਇਹੋ ਜਿਹੀ ਸੋਚ ਰੱਖਦੇ ਆ ਭਾਈ ਪਰ ਅਸੀਂ ਆਪਣੇ ਆਪ ਨੂੰ ਦਿਮਾਗ ਵਰਤੀਏ ਆਪਣਾ ਜੈਨੂਅਨ ਹੋਈਏ ਤੇ ਸਾਰੀ ਸੰਗਤ ਨੂੰ ਬੇਨਤੀ ਹੈ ਅਗਲੇ ਸ਼ਨੀਵਾਰ ਨੂੰ ਮੇਰਾ ਖਿਆਲ 2 ਤਰੀਕ ਦਾ ਦੀਵਾਨ ਹੈ ਇੱਕ ਦਾ ਪਹਿਲਾ ਸ਼ਨੀਵਾਰ ਹੈ ਜਿਹੜਾ ਐਤਕੀ ਆਪਾਂ ਐਤਵਾਰ ਦਾ ਪ੍ਰੋਗਰਾਮ ਕੀਤਾ ਹੈ ਤੇ ਅਗਲਾ ਜਿਹੜਾ ਸ਼ਨੀਵਾਰ ਆਏਗਾ ਮੰਥਲੀ ਪ੍ਰੋਗਰਾਮ ਜਿਹੜਾ ਹੈ ਉਹ 1 ਫਰਵਰੀ ਦਾ ਆਏਗਾ 1 ਫਰਵਰੀ ਦਾ ਸਾਰੀ ਸੰਗਤ ਨੂੰ ਬੇਨਤੀ ਹੈ ਵੀ 1 ਫਰਵਰੀ ਨੂੰ ਆਪ ਸਾਰਿਆਂ ਨੇ ਹਾਜ਼ਰੀ ਭਰਨੀ ਹੈ ਦੀਵਾਨ ਠੱਕਰਵਾਲ ਪਿੰਡ ਹੈ ਨੇੜੇ ਲੁਧਿਆਣੇ ਦੇ 9, 10, 11 ਦੇ ਹੈ ਹੁਣ 2-3 ਦਿਨ ਬਾਅਦ 14, 15, 16 ਦੇ ਦੀਵਾਨ ਰੰਗੀਆਂ ਹੈ ਧਨੌਲੇ ਦੇ ਲਾਗੇ ਹੈ 18, 19, 20 ਭਾਦਸੋਂ ਇਹ ਵੀ ਆਪਣੇ ਨੇੜੇ ਹੀ ਪੈ ਜਾਂਦਾ 23, 24, 25 ਭਵਾਨੀਗੜ੍ਹ ਵਿੱਚ ਹੈ ਇਹ ਵੀ ਆਪਣਾ ਏਰੀਆ ਪੈ ਜਾਂਦਾ 28, 29, 30 ਮਹਿਲ ਕਲਾਂ ਇਹ ਮਹਿਲ ਕਲਾਂ ਜਿਹੜਾ ਬਰਨਾਲੇ ਦੇ ਏਰੀਆ ਬਣ ਜਾਂਦਾ ਜਿੱਥੇ ਵੀ ਕਿਤੇ ਆਪ ਜੀ ਨੂੰ ਨੇੜੇ ਤੇੜੇ ਪਤਾ ਲੱਗਦਾ ਤੇ ਪਹੁੰਚ ਕੇ ਲਾਹਾ ਪ੍ਰਾਪਤ ਕਰਨਾ 1 ਤਰੀਕ ਦਾ ਦੀਵਾਨ ਆਪਣਾ ਇੱਥੇ ਹੋਏਗਾ ਤੇ ਸਾਰਿਆਂ ਨੇ ਜਿੱਥੇ ਜਿੱਥੇ ਵੀ ਡੇਟਾਂ ਦਿੱਤੀਆਂ ਅੱਗੇ ਮਾਰਚ ਵਿੱਚ ਵੀ ਅਪ੍ਰੈਲ ਵਿੱਚ ਵੀ ਮਈ ਵਿੱਚ ਵੀ ਜਿੱਥੇ ਜਿੱਥੇ ਵੀ ਦੀਵਾਨ ਦਿੱਤੇ ਹੈ ਤੇ ਜੇ ਭਾਈ ਅਕਾਲ ਤਖ਼ਤ ਵਾਲੇ ਫੈਸਲਾ ਕਰਨਗੇ ਫਿਰ ਸਾਰਿਆਂ ਦੀਵਾਨਾਂ ਵਾਲੇ ਜਿੰਨੇ ਵੀ ਹੋਣਗੇ ਉਹਨਾਂ ਸਾਰਿਆਂ ਨਾਲ ਉਦਾਂ ਦੀ ਗੱਲਬਾਤ ਫਿਰ ਕਰ ਲਵਾਂਗੇ ਕਿਉਂਕਿ ਕੱਲ ਮੈਂ ਵੇਖਿਆ ਕਿ ਇੰਗਲੈਂਡ ਤੋਂ ਇਹਨਾਂ ਨੇ 5-4 ਬੰਦੇ ਆਏ ਸੀ ਤੇ ਉਹਨਾਂ ਦੇ ਨਾਲ ਵੀ ਜੋ ਟਕਸਾਲ ਦਾ ਮੁੱਖ ਬੁਲਾਰਾ ਸਰਚਾਂਦ ਸਿੰਘ ਵਕੀਲ ਐਡਵੋਕੇਟ ਚੈਨਲਾਂ ਉੱਤੇ ਵੀ ਕਈ ਵਾਰੀ ਬੋਲਦਾ ਹੁੰਦਾ ਉਹ ਅੱਗੇ ਜਾ ਕੇ ਮੈਂ ਹੁਣ ਵੇਖਦਾ ਹੁੰਦਾ ਵੀ ਜੇ ਉੱਥੇ ਵਿਰੋਧ ਕਰਨ ਵਾਲੇ ਵੇਖੋਗੇ ਅਮਰੀਕਾ ਦੇ ਵਿੱਚ ਉਹ ਵੀ ਟਕਸਾਲੀ ਜੇ ਇੰਗਲੈਂਡ 'ਚ ਇਕੱਠੇ ਹੋ ਕੇ ਕਹਿ ਰਹੇ ਆ ਉਹ ਵੀ ਟਕਸਾਲੀ ਜਿਹੜੇ ਅਕਾਲ ਤਖ਼ਤ ਤੇ ਜਾਂਦੇ ਨੇ ਉਹ ਵੀ ਟਕਸਾਲੀ ਜਿਹੜੇ ਸ਼ਬੀਲ ਲਾਉਣ ਆਏ ਸੀ ਉਹ ਵੀ ਟਕਸਾਲੀ ਮੈਨੂੰ ਅਗਲਾ ਪੁੱਛਦਾ ਟਕਸਾਲ ਬਾਰੇ ਕੁਛ ਬੋਲੋ ਮੈਂ ਕਿਹਾ ਮੈਂ ਤੇ ਆਹੀ ਵੇਖੇ ਆ ਜਿਹੜੇ ਮੇਰੇ ਆਲੇ ਦੁਆਲੇ ਫਿਰਦੇ ਆ ਮੈਂ ਹੋਰ ਕੀ ਬੋਲਾਂ ਮੈਨੂੰ ਤੇ ਆਹੀ ਦਿਸਦੇ ਜਿਹੜੇ ਸਾਨੂੰ ਦਿਸਦੇ ਆ ਟਕਸਾਲੀ ਆ ਤੇ ਉਹ ਜਿਹੜੇ ਹੁਣ ਉਹ ਸਰਚਾਨ ਸਿੰਘ ਲੈ ਕੇ ਗਿਆ ਉੱਥੇ ਕੱਲ ਬੋਲ ਰਹੇ ਸੀ ਇਹਨਾਂ ਦਾ ਸਮਾਜਿਕ ਬਾਈਕਾਟ ਕੀਤਾ ਜਾਵੇ ਤੇ ਜਥੇਦਾਰ ਵਰਗੇ ਮੂੰਹ ਨਹੀਂ ਫੜਦੇ ਇਹਨਾਂ ਦੇ ਵੀ ਸਮਾਜਿਕ ਬਾਈਕਾਟ ਕਰਨ ਦਾ ਹੱਕ ਤੁਹਾਨੂੰ ਕਿਹਨੇ ਦਿੱਤਾ? ਸਮਾਜਿਕ ਬਾਈਕਾਟ ਕਰ ਦਿਓ, ਇਹ ਹੱਕ ਤੁਹਾਨੂੰ ਕਿਹਨੇ ਦਿੱਤਾ? ਵੀ ਅਜੇ ਤੇ ਤੁਹਾਡੀ ਕੋਈ ਗੱਲ ਨਹੀਂ ਹੋਈ, ਅਕਾਲ ਤਖ਼ਤ ਵਾਲੇ ਕਰ ਦੇਣਗੇ ਕਰ ਦੇਣ, ਤੁਸੀਂ ਪਹਿਲਾਂ ਹੀ ਸਮਾਜਿਕ ਬਾਈਕਾਟ ਕਰੀ ਜਾਂਦੇ ਆ। ਅਸਲ ਵਿੱਚ ਸਮਾਜਿਕ ਬਾਈਕਾਟ ਫੈਸਲਾ ਟਕਸਾਲ ਦਾ, ਟਕਸਾਲ ਚਾਹੁੰਦੀ ਹੈ ਕਿ ਢੱਡਰੀਆਂ ਵਾਲਾ ਜਾਂ ਇਹ ਇਹਨਾਂ ਦਾ ਲਾਣਾ, ਇਹਦਾ ਸਮਾਜਿਕ ਬਾਈਕਾਟ ਹੋਵੇ, ਮੋਹਰ ਉਹਨਾਂ ਨੇ ਅਕਾਲ ਤਖ਼ਤ ਦੀ ਲਵਾਉਣੀ ਹੈ। ਖਿਲਾਫ਼ ਪਸੰਦ ਤੇ ਸਾਨੂੰ ਇਹ ਨਹੀਂ ਕਰਦੇ, ਪ੍ਰੋਬਲਮ ਇਹਨਾਂ ਨੂੰ ਹੈ ਸਾਡੇ ਨਾਲ, ਪਰ ਹੁਣ ਇਹਨਾਂ ਨੇ ਅਕਾਲ ਤਖ਼ਤ ਵਾਲੇ ਪਾਸੇ ਘੁਮਾ ਕੇ ਗੱਲ ਫੜ ਲਓ, ਜੇ ਇੱਦਾਂ ਨਹੀਂ ਫੜਿਆ ਜਾਂਦਾ ਤੇ ਅਕਾਲ ਤਖ਼ਤ ਵਾਲੇ ਪਾਸਿਓਂ ਘੁਮਾ ਕੇ ਫੜ ਲੈਣ। ਅਕਾਲ ਤਖ਼ਤ ਦੇ ਉਹ ਤੇ ਫੈਸਲੇ ਉਹਨਾਂ ਨੂੰ ਤੇ ਜਿੱਦਾਂ ਦੇ ਕਿਸੇ ਨੇ ਚਿੱਠੀ ਪਾ ਦੇਣੀ ਹੈ ਉਹ ਪੜ ਕੇ ਸੁਣਾਉਣਾ ਹੁੰਦਾ, ਅਕਾਲ ਤਖ਼ਤ ਜਥੇਦਾਰ ਆਪ ਫੈਸਲੇ ਕਰਦੇ, ਬੱਚੇ ਬੱਚੇ ਨੂੰ ਪਤਾ ਵੀ ਫੈਸਲੇ ਆਪ ਨਹੀਂ ਕਰਦੇ, ਫੈਸਲੇ ਕਰਨ ਵਾਲਾ ਕੋਈ ਪਿੱਛੇ ਕੋਈ, ਬੱਚੇ ਬੱਚੇ ਨੂੰ ਪਤਾ। ਆ ਜਿਹੜੇ ਚੈਨਲਾਂ ਦੇ ਉੱਤੇ ਬੈਠ ਕੇ ਡਿਬੇਟ ਕਰਦੇ ਇਹਨਾਂ ਨੂੰ ਸਭ ਪਤਾ ਕਿ ਤਖ਼ਤਾਂ ਦੇ ਫੈਸਲੇ ਹੁੰਦੇ ਕਿੱਦਾਂ, ਫੈਸਲੇ ਕਰਦਾ ਕੌਣ ਹੈ ਤੇ ਪੜ੍ਹ ਕੇ ਸੁਣਾਉਂਦਾ ਕੌਣ ਹੈ। ਸਾਡੇ ਵਰਗੇ ਜਦੋਂ ਏਦਾਂ ਕਹਿੰਦੇ ਭਾਈ ਆ ਸੂਰਜ ਪ੍ਰਕਾਸ਼ ਵਾਲਾ ਸਿਸਟਮ ਹੈ, ਜਥੇਦਾਰ ਆ ਕੰਨ ਖੋਲੋ, ਆ ਸਰਸੇ ਵਾਲੇ ਨੂੰ ਮਾਫ਼ ਕਰਤਾ ਕੁਛ ਕੀਤਾ ਤੁਸੀਂ, ਫਿਰ ਕਹਿਣਗੇ ਅਕਾਲ ਤਖ਼ਤ ਨਾਲ ਮੱਥਾ ਲਾਉਂਦਾ ਜਿਹੜਾ ਉਹ ਐਂ ਹੋ ਜਾਂਦਾ ਵੀ ਅਸੀਂ ਅਕਾਲ ਤਖ਼ਤ ਨੂੰ ਢਾਉਣ ਦੀ ਗੱਲ ਕਰੀਏ। ਇੰਦਰਾ ਗਾਂਧੀ ਦਾ ਵੇਖ ਲਓ ਕੀ ਹੋ ਗਿਆ, ਲੈ ਦੱਸੋ, ਮਤਲਬ ਅਸੀਂ ਤੇ ਤੁਹਾਡੇ ਤੇ ਸਵਾਲ ਕੀਤਾ, ਜਿਹੜੇ ਤੁਸੀਂ ਬੰਦੇ ਬੈਠੇ ਤੁਸੀਂ ਜੋ ਕਰਦੇ ਤੇ ਤੁਹਾਡੇ ਤੇ ਗੱਲ ਕਰਦੇ, ਉਦਣ ਤੁਹਾਡੇ ਅਕਾਲ ਤਖ਼ਤ ਦੀ ਮਰਿਆਦਾ ਕਿੱਧਰ ਜਾਂਦੀ ਹੈ? ਅਕਾਲ ਸਰਵਉੱਚ ਹੈ ਤੇ ਜਿੱਦਣ ਤੁਸੀਂ ਸਰਸੇ ਵਾਲੇ ਦੇ ਘਰ ਜਾ ਕੇ ਮਾਫ਼ੀ ਦੇ ਕੇ ਆਏ ਹੋ ਉਦਣ ਅਕਾਲ ਤਖ਼ਤ ਦਾ ਖਿਆਲ ਨਹੀਂ ਕੀਤਾ ਤੁਸੀਂ, ਤੁਹਾਨੂੰ ਨਹੀਂ ਸੀ ਪਤਾ ਅਕਾਲ ਤਖ਼ਤ ਦੀ ਬਦਨਾਮੀ ਹੋਏਗੀ ਇਸ ਗੱਲ ਵਿੱਚ? ਜਿੱਦਣ ਜਥੇਦਾਰ ਘਰ ਜਾ ਕੇ ਮਾਫ਼ੀ ਦੇ ਕੇ ਆਏ ਬਿਨਾਂ ਮੰਗਿਆਂ ਮਾਫ਼ੀ ਦਿੱਤੀ ਸੀ ਸਰਸੇ ਵਾਲੇ, ਮਾਣ ਮਰਿਆਦਾ ਅਕਾਲ ਤਖ਼ਤ ਦੀ ਜੇ ਖਰਾਬ ਕੀਤੀ ਹੈ ਤੇ ਇਹਨਾਂ ਨੇ ਕੀਤੀ ਹੈ ਆਪ ਕੀਤੀ ਹੈ। ਸੋ ਇਸ ਕਰਕੇ ਭਾਈ ਆਪ ਸਾਰਿਆਂ ਨੂੰ ਇਹ ਬੇਨਤੀ ਕਰਦਾ ਵੀ ਆਪਣੇ ਥੋੜਾ ਜਿਹਾ ਮੈਂਟਲੀ ਸਟਰੋਂਗ ਰਹੋ, ਜੇ ਇਹਨਾਂ ਨੇ ਕੁਛ ਏਦਾਂ ਦਾ ਕਰਨਾ ਹੋਇਆ ਤੇ ਬਹੁਤ ਸਾਰੇ ਚੈਨਲਾਂ ਤੇ ਇਹਨਾਂ ਨੇ ਆਪਣੇ ਬੰਦੇ ਪਾਉਣੇ ਆ, ਅਖਬਾਰਾਂ ਵਿੱਚ ਇਸ਼ਤਿਹਾਰ ਲਾਉਣੇ ਆ, ਬਹੁਤ ਕੁਛ ਇਹਨਾਂ ਨੇ ਕਰਨਾ ਤੇ ਆਪਾਂ ਆਪਣੇ ਆਪ ਨੂੰ ਕਾਇਮ ਰਿਹਾ, ਕੋਈ ਸ਼ੱਕ ਨਹੀਂ ਸਾਰੇ ਇੱਕ ਪਾਸੇ ਹੈ, ਸੰਪਰਦਾਵਾਂ ਬਾਬੇ ਟਕਸਾਲਾਂ ਈਵਨ ਕੇ ਸਾਰਾ ਪੰਥ ਆਪਾਂ ਇੱਧਰ ਆ, ਇੰਨੇ ਜਿੰਨੇ ਕਹੇ ਗਏ ਇੰਨੇ ਕਰ, ਪਰ ਆਪਾਂ ਆਪਣੇ ਆਪ ਨੂੰ ਰੱਖਣਾ ਕਾਇਮ ਹੈ, ਹੌਸਲੇ ਚ ਰੱਖਣਾ। ਬਾਕੀ ਜਿੱਥੇ ਜਿੱਥੇ ਵੀ ਕੋਈ ਵੀਰ ਭਰਾ ਬੈਠੇ ਆ ਦੇਸ਼ ਵਿਦੇਸ਼, ਜਿੰਨਾ ਕੁ ਤੁਸੀਂ ਸੁਣਦੇ ਆ ਪਿਆਰ ਕਰਦੇ ਆ ਨਾਲ ਖੜਨ ਦੀਆਂ ਗੱਲਾਂ ਕਰਦੇ ਆ, ਗੱਲਾਂ ਹੀ ਨਹੀਂ ਕਰਨੀਆਂ, ਜੇ ਖੜ ਸਕਦੇ ਆ ਤੇ ਖੜ ਕੇ ਵਿਖਾਉਣਾ, ਕਹਿਣ ਨਾਲ ਨਹੀਂ ਹੁੰਦਾ ਸਾਰੇ ਅਸੀਂ ਜੀ ਤੁਹਾਡੇ ਨਾਲ ਖੜੇ ਹਾਂ ਜੀ, ਅਸੀਂ ਜੀ ਤੁਹਾਡੇ ਨਾਲ, ਇੱਦਾਂ ਨਹੀਂ ਆਪਣੇ ਆਪ ਨੂੰ ਕਾਇਮ ਕਰਕੇ ਵਿਖਾਉਣਾ। ਬਾਕੀ ਚਲੋ ਸਮਾਂ ਦੱਸੇਗਾ, ਹੌਲੀ ਹੌਲੀ ਆਉਣ ਵਾਲਾ ਟਾਈਮ ਦੱਸੇਗਾ। ਗੱਜ ਕੇ ਆਨੰਦ ਸਾਹਿਬ ਚ ਬੋਲਣਾ, ਅਰਦਾਸ ਜੁੜਨਾ, ਹੁਕਮਨਾਮੇ ਸੁਣ ਕੇ ਫਿਰ ਚਾਲਾ ਪਾਉਣਾ। ਅੱਜ ਸਿਹਤ ਠੀਕ ਨਹੀਂ ਸੀ, ਮੈਂ ਇਸ ਕਰਕੇ ਮਾਫ਼ੀ ਚਾਹੁੰਦਾ ਕਿਉਂਕਿ ਮੈਂ ਆ ਗਿਆ ਦੀਵਾਨ ਵਿੱਚ ਅੱਜ, ਕਈ ਦਿਨਾਂ ਤੋਂ ਮੈਂ ਠੀਕ ਨਹੀਂ ਸਿਹਤ, ਉਹ ਬਾਹਰ ਠੰਡ ਜ਼ਿਆਦਾ ਸੀ, ਉੱਥੇ ਰੌਲਾ ਰੱਪਾ ਵੀ ਚੱਲਦਾ ਰਿਹਾ ਨਾਲ, ਕਈ ਦਿਨ ਏਦਾਂ ਹੀ ਭੱਜ ਨੱਠ ਜੀ ਰਹੀ, ਉਹਦੇ ਕਰਕੇ ਥੋੜੀ ਜਿਹੀ ਸਿਹਤ ਖਰਾਬ ਹੋ ਗਈ। ਲਗਾਤਾਰ ਦੀਵਾਨ ਹੁਣ ਹੈ ਨੇ ਅੱਗੇ, ਇੰਟਰਨੈਟ ਤੇ ਸਾਰੇ ਚੱਲਦੇ ਰਹਿੰਦੇ ਆ ਤੇ ਘਰੋ ਘਰੀ ਆਪ ਸਾਰੇ ਸੁਣ ਸਕਦੇ ਆ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਵੀ ਲੇਟ ਨਹੀਂ ਬਹੁਤਾ ਹੋਇਆ, 3:30 ਆ ਅਜੇ, ਤੇ ਅਰਦਾਸ ਹੋ ਲੈਣ ਦਿਓ, ਹੁਕਮਨਾਮੇ ਸੁਣ ਕੇ ਫਿਰ ਤੁਸੀਂ ਘਰੋ ਘਰੀ ਚੱਲ ਪਾਇਓ। ਜਿੱਥੇ ਇੰਨਾ ਚਿਰ ਬੈਠੇ ਆ ਉੱਥੇ ਫਰਕ ਨਹੀਂ ਪੈਣ ਲੱਗਾ, ਇੱਕ ਦੋ ਮਿੰਟ ਕਿਰਪਾ ਕਰਕੇ ਟਕਾ ਬਣਾ ਕੇ ਰੱਖਿਓ, ਇੱਕ ਦੋ ਮਿੰਟ ਟਕਾ ਬਣਾ ਕੇ ਰੱਖਿਓ, ਆਨੰਦ ਸਾਹਿਬ ਪੜ੍ਹ ਲੈਣ ਦਿਓ, ਅਰਦਾਸ ਹੋਏਗੀ, ਹੁਕਮਨਾਮੇ ਸੁਣ ਕੇ ਫਿਰ ਸਾਰਿਆਂ ਨੇ ਆਪੋ ਆਪਣੇ ਘਰੋ ਘਰੀ ਚਾਲਾ ਪਾਉਣਾ। 1 ਫਰਵਰੀ ਨੂੰ ਜੋ ਮੰਥਲੀ ਪ੍ਰੋਗਰਾਮ ਦੀਵਾਨ ਦੁਪਹਿਰ ਦਾ ਹੋਏਗਾ, ਸਾਰੀ ਸੰਗਤ ਨੂੰ ਬੇਨਤੀ ਹੈ ਵੀ ਦੁਪਹਿਰ ਦੇ ਦੀਵਾਨ ਤੇ ਇਹੀ ਟਾਈਮ ਦੇ ਨੇ, ਤੇ ਆਪਾਂ 1 ਫਰਵਰੀ ਨੂੰ ਦੁਬਾਰਾ ਸਾਰਿਆਂ ਨੇ ਇਸੇ ਤਰ੍ਹਾਂ ਵੱਧ ਚੜ ਕੇ ਪਹੁੰਚ ਕੇ ਹਾਜ਼ਰੀ ਭਰਨੀ ਹੈ, ਵੱਧ ਚੜ ਕੇ ਪਹੁੰਚ ਕੇ ਦਰਸ਼ਨ ਦੇਣੇ ਹੈ। ਗੱਜ ਕੇ ਆਨੰਦ ਸਾਹਿਬ ਚ ਬੋਲੋ, ਕੋਈ ਰਸਨਾ ਬਾਤ ਕਰਦਾ ਰਹੇ। ਰਾਮ ਕਲੀ ਮਹੱਲਾ ਤੀਜਾ, ਆਨੰਦ ਦੇ ਕੋ ਓਂਕਾਰ ਸਤਿਗੁਰ ਪ੍ਰਸਾਦ, ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਦਾ ਪਾਇਆ ਸਹਿਜ ਸਿੱਧੀ ਮਨ ਵਜਿਆ ਵਾਰਾਇਆ, ਰਾਖ ਸੰਤ ਪਰਵਾਰ ਭਰੀਆਂ
ਸਗਲ ਮਨੋਰਥ ਪੂਰੇ
तुम मात पिता हम बारक तेरे तुमरी कृपा में कोई ना जाने तुमरा अंत ऊंचे ते सगल समगरी तुमरे सूत्र तारी तुम ते होए सो तुमरी गत मित तुम ही जानी नानक दास तुदिया गए अरदास हमारी जियो पिंड साब कहो नानक साब तेरी वड्याई कोई नाउ ना जाने मेरा वाहे गुरु
वाहिगुरु वाहिगुरु इक ओंकार वाहिगुरु जी की फतेह। श्री भगवती जी सहाय वार श्री भगवती जी की पातशाह दसवीं प्रथम भगवती सिमर कै गुरु नानक लई ते आए फिर अंगद गुर ते अमरदास रामदास हुए सहाय अर्जन हर गोबिंद नौ सिमरौ श्री हर राय श्री हर कृष्ण ते आई है जिस जिठे सब दुख जाए तेग बहादुर सिमरिया घर नौ निध आवै ताए सब थाई हुए सहाय दसवां पातशाह श्री गुरु गोबिंद सिंह साहिब जी सब थाई हुए सहाय दसा पातशाहियां दी जोत श्री गुरु ग्रंथ साहिब जी दे पाठ दी दार दा ध्यान करके बोलो जी पंजा प्यारियां चौहां साहिबजादियां चालियां मुगतियां हठियां जपियां तपियां जिन्हां नाम जपिया वंड छकिया देग चलाई तेग वाही देख के अंडिठ कीता तिना प्यारियां सचियारियां दी कमाई दा ध्यान करके खालसा जी बोलो जी जिन्हां सिंघां सिंघणियां ने धर्म ही सी दिते बंद बंद कटाए खोपरियां लुहाइयां चरखियां ते चढ़े आरिया नाल चराए गए गुरुद्वारियां दी सेवा लई कुर्बानियां कीतियां धर्म नहीं हारिया सिखी केसां स्वासां नाल निभाई तिन्हां दी कमाई दा ध्यान करके खालसा जी बोलो जी पंजा तख्तां सरबत गुरुद्वारियां दा ध्यान करके बोलो जी प्रथमे सरबत खालसा जी की अरदास है जी सरबत खालसा जी को वाहिगुरु 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 चित्यावे चित्यावन का सदका सर्व सुख होवे जहां जहां खालसा जी साहेब तहां तहां रचिया रियायत देग तेग फतेह बिरद की पैज पंथ की जी श्री साहिब जी सहाय खालसा जी के बोल बाले बोलो जी सिखा नू सिखी दान केस दान रहत दान विवेक दान वसाह दान भरोसा दान दाना सरदान नाम दान श्री अमृतसर जी दे इशनान चौंकियां झंडे बुंगे जुगो जुग अटल धर्म का जयकार बोलो जी सिखा दा मन नीवा मत उची मादा राखा वाहिगुरु हे अकाल पुरख अपने पंथ दे सदा सहाई दतार पिता जी ओ श्री ननकाणा साहिब ते होर गुरुद्वारियां गुरधामां दे जिन्हां तों पंथ नूं विछोड़िया गया है खुले दर्शन दीदार सेवा संभाल दा दान प्यारे खालसा जी नूं बख्शो हे नमाणियां दे मान नितानियां दे तान न्योटियां दी ओट सच्चे पिता वाहिगुरु जी आप जी दे हजूर अरदास बेनती जोदड़ी है आप जी दी अपार बख्शिश मेहरामत दा सदका दसवें पिता गुरु गोबिंद सिंह सच्चे पातशाह जी दे प्रकाश पुरब नूं मनाउंदिया होया महीना वारी गुरमत समागम परमेश्वर द्वार विखे होया ਆਪ ਜੀ ਦੀ ਛਤਰ ਛਾਇਆ ਹੇਠ ਹਰੀ ਜਸ ਕੀਰਤਨ ਗੁਰਮਤ ਦੀਆਂ ਵਿਚਾਰਾਂ ਕਰਦੇ ਇੱਕ ਦੀਆਂ ਨੇਕਾਂ ਭੁੱਲਾਂ ਹੋਈਆਂ ਜਾਣ ਜੇ ਬੱਚੇ ਜਾਣ ਕੇ ਬਖਸ਼ ਲੈਣ ਅੱਗੇ ਵਾਸਤੇ ਸਮੱਤ ਬਖਸ਼ਣੀ ਸਮੂਹ ਸੰਗਤ ਦੀ ਭਰੀ ਹੋਈ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭਿਟਾਵਾਂ ਪ੍ਰਵਾਨ ਕਰਨੀਆਂ ਕਦਮ ਕਦਮ ਲੇਖੇ ਵਿੱਚ ਲਾਉਣੇ ਸਮੂਹ ਸੰਗਤ ਵੱਲੋਂ ਕੜਾ ਪ੍ਰਸ਼ਾਦ ਦੀ ਦੇਗ ਸਜਾ ਕੇ ਹਾਜ਼ਰ ਕੀਤੀ ਹੈ ਦਰ ਪ੍ਰਵਾਨੋਂ ਦਰ ਪ੍ਰਵਾਨਿਆਂ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ ਅਮਰ ਛਕਣ ਵਾਲੀਆਂ ਸੰਗਤਾਂ ਦੇ ਸਿਰ ਤੇ ਮਿਹਰਾਂ ਪਰਿਆਤ ਰੱਖਣਾ ਰਹਿਤ ਵਿੱਚ ਪ੍ਰਪਕਤਾ ਬਖਸ਼ਿਸ਼ ਕਰਨੀ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਰਹਿਮਤ ਕਰੋ ਪਾਵਨ ਹੁਕਮ ਬਖਸ਼ੋ ਸਰਬੱਤ ਸੰਗਤ ਨੂੰ ਨਦਰੀ ਨਦਰ ਨਿਹਾਲ ਕਰੋ ਹੁਕਮ ਤੇ ਚੱਲਣ ਦੀ ਸਮਰੱਥਾ ਬਖਸ਼ਣਾ ਸਰਬਾਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਆਗਿਆ ਭਈ ਅਕਾਲ ਕੀ ਤਵੇ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਕੀ ਰਹਿ ਨਾ ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ ਖੁਆਰ ਹੋਏ ਸਭ ਮਿਲੇਂਗੇ ਬਚੇ ਬੋਲੇ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਵਿਸਰ ਨਾਹੀ ਦਾ ਤਾਰ ਆਪਣਾ ਨਾਮ ਦੇ ਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉਏ ਹੋ ਵਾਹਿਗੁਰੂ ਜੀ ਧਨਸਰੀ ਮਹਲਾ ਪੰਜਵਾਂ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ ਹਾਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਭ ਪਾਲੇ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ ਹਾਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਭ ਪਾਲੇ ਪ੍ਰਭ ਸਿਉ ਲਾਗ ਰਹੇ ਹੋ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਮੀਤ ਰਹਾਓ ਮਨ ਵਿਲਾਸ ਪਾਏ ਸਾਹਿਬ ਕੇ ਅਚਰਜ ਦੇਖ ਬੜਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ